हर सिमरत न से जाके संग सदा प्रभ बसे प्रभ का नाम मन तन विसरत ना होवत तन प्रभ चितुआए प्रभ चितुआए पूरन सब का हर विसरत सबका मोहता चरण कमल संग लागी प्रीत बिसर गई सर गई सब दुर्मत रीत मन तन अंतर हर हर मंत्र नानक भगतन के कर सदा आनंद
बसो मन आए बसो मन बसो मन आए बसो मन आए लीजे लड़ लाए लीजे लड़ लाए लीजे लड़ लाए लीजे लड़
प्रभु दूर मत रीत
बिसर गई सब दूर मत रीत
की मनु तन अंतर हारू हारू मंत haru haru mante
man tan antar har har mante
ginan tu pagutan kai karu sada anand ginan tu pagutan kai karu सदानंद गिनान तू पगुतन के करू ओ सदानंद
गिनान तू पगुतन के करू
सदानंद बसो मनुआए बसो मनुआए बसो मनुआए
बसो मनुआए
लीजे लाडुलाए लीजे लाडुलाए लीजे लाडुलाए
सो मैं संगत नू बेनती करा जड़ियां संगतां आउण वाले रस्ते विच खड़ियां ने मैं भैणां नू बेनती करा कि भाई साहब जी ने स्टेज ते आ जाना प्रबंधक वीरां ने जड़ियां भैणां उत्थे रस्ते विच खड़ियां कीतियां होईयां ने उहनां नू बेनती तुसीं पंडाल विच संगत नू बिठाओ जड़ियां भैणां रस्ते विच खड़ियां ने लक्की जी इन्हां नू संगत च बिठाओ सारिआं नू कौर जी बाल वाले वीरां नू बेनती है कि संगत नू सारी इधर जिधर भैणां बैठियां ने उधर पंडाल विच बिठाओ कोई भी रस्ते विच ना बैठे सो जड़ी संगत आ रही है उन्हां नू बेनती नमस्कार करके जिथे जिथे जगह मिलदी प्यार दे नाल सजो तेज ना करो थोड़े समय तक भाई साहब जी ने पहुंच जाना ते आओ आप कुछ समा सारे रल मिल के कीर्तन की हाजरी भरीए मैं फिर दोबारा बेनती करा कि जिथों की संगत आ रही उत्थे बहुत रश है सो भैणा नू बेनती आपो अपनी जगह ते बैठो कोई भी पंडाल विच खड़ा ना होवे बस पहरेदार खड़े ने वो प्यार दे नाल संगतों बिठाओ आप रौला नहीं पाउणा आओ आप सारे एकाग्रता बना के लाह प्राप्त करिए जी
जी दया करो बसो मन आए मोहिने रुकुण लीजे लाडुला बसो मन आए मोहे निर्गुण लीजे लाड़ लाए लीजे ला
मन चावो है गुण गावा दिन रात, चावो है गुण गावा दिन रात, मन चावो है गुण गावा दिन रात, मन चावो है गुण गावा चाओ है गुण गावा तिनुरा, मन चाओ है गुण गावा तिनुरा, चाओ है गुण गावा तिनुरा, मन 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 चाओ है गुण गावा तिनुरा, गुण गावा तिनुरा, गुण गावा तिनुरा,
गुण गावा तेन रात, गुण गावा तेन रात,
गावा गुण गावा, गावा गुण गावा,
गुण गावा, गावा गुण गावा, गावा गुण गावा, गावा गुण गावा, गुण गावा तेन रात, मन चाओ है गुण गावा तेन रात,
विसर नाही दाता अपना नाम देहो, गुण गावा दिन रात, गुण गावा दिन रात, नानक चाओ एहो सिख मत सब बुद्ध तुम्हारी, मंदर छावा तेरे तुझ बिन अबर ना जाना, मेरे साहिबा गुण गावा नित तेरे, सिख मत सब बुद्ध तुम्हारी, मंदर छावा तेरे तुझ बिन अबर ना जाना, मेरे साहिबा गुण गावा नित तेरे, जी मैं तेरे ही गुणा नूं गावा, ऐसी कृपा कर दे मालका, तेरे ही गुणा गावा, ऐसी कृपा कर दे मालका, जी मैं तेरे ही गुणा गावा, ऐसी कृपा कर दे मालका, जी मैं तेरे ही गुणा गावा, ऐसी कृपा कर दे मालका, मैं तेरे ही गुणां गावा, ऐसी कृपा कर दे मालका, जी मैं तेरे ही गुणां गावा, ऐसी कृपा कर दे मालका, मैं तेरे ही गुणां कृपा कर दे मालका, तेरे ही गुणा ऐसी कृपा कर दे मालका, जी मैं तेरे ही गुणा ऐसी कृपा कर दे मालका, जी मैं तेरे ही गुणा ऐसी कृपा कर दे मालका, मैं तेरे ही गुण
ਕਿਰਪਾ ਕਰਦੇ ਮਾਲਕਾ ਜੀ ਮੈਂ ਤੇਰੇ ਹੀ ਗੁਣਾਂ ਨੂੰ ਗਾਵਾਂ ਐਸੀ ਕਿਰਪਾ ਕਰਦੇ ਮਾਲਕਾ
ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ
ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ
ਓ ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ
ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਮਾਲਕਾ
ਮੈਂ ਤੇਰੇ ਹੀ ਗੁਣਾਂ ਨੂੰ ਗਾਵਾਂ ਐਸੀ ਕਿਰਪਾ ਕਰਦੇ ਮਾਲਕਾ ਤੇਰੇ ਹੀ ਗੁਣਾਂ ਨੂੰ ਗਾਵਾਂ ਐਸੀ ਕਿਰਪਾ ਕਰਦੇ ਮਾਲਕਾ
ਜੀ ਮੈਂ ਤੇਰੇ ਹੀ ਗੁਣਾਂ ਨੂੰ ਗਾਵਾਂ ਐਸੀ ਕਿਰਪਾ ਕਰਦੇ ਮਾਲਕਾ ਜੀ ਮੈਂ ਤੇਰੇ ਹੀ
ਕਿਰਪਾ ਕਰਦੇ ਮਾਲਕਾ
ਜੀ ਮੈਂ ਤੇਰੇ ਹੀ ਗੁਣਾਂ ਨੂੰ ਗਾਵਾਂ ਐਸੀ ਕਿਰਪਾ ਕਰਦੇ ਮਾਲਕਾ
ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨਣਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਪੂਰਾ ਪ੍ਰਭਿਆ ਰਾਧਿਆ ਪੂਰਾ ਜਾਂ ਕੰਨਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਕੇ ਗੁਣ ਗਾਓ ਗਾਵੋ ਸੰਗਤੇ ਗੁਣ ਪੂਰਿਆਂ ਸੰਗਤੇ ਗੁਣ ਪੂਰਿਆਂ
ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਤੇ ਗੁਣ ਪੂਰਿਆਂ ਗੁਰਾਂ ਦੇ
ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਗਾਵੋ ਸੰਗਤੇ ਗੁਣ ਪੂਰਿਆਂ ਗੁਰਾਂ ਦੇ
ਪੂਰਿਆਂ ਗੁਰਾਂ
ਪੂਰਿਆਂ ਗੁਰਾਂ ਦੇ ਪੂਰਿਆਂ ਗੁਰਾਂ ਦੇ
ਸੰਗਤੇ ਗੁਣ ਪੂਰਿਆ ਗੁਰਾਂ ਦੇ
ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ
ਗਾਵੋ ਗਾਵੋ ਸੰਗਤੇ ਗਾਵੋ ਗਾਵੋ ਸੰਗਤੇ ਗਾਵੋ ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ
ਗਾਵੋ ਸੰਗਤੇ ਗਾਵੋ ਸੰਗਤੇ ਗੁਣ ਪੂਰਿਆ ਗੁਰਾਂ ਦੇ
ਪੂਰਾ ਪ੍ਰਭ ਆਰਾਧਿਆ
ਪੂਰਾ ਜਾਕਾ ਨਾਓ
ਨਾਨਕ ਪੂਰਾ ਗਾਇਆ
ਗੁਣ ਗਾਓ
ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੋ ਪਿੰਡ ਰਾਜਗੜ੍ਹ ਆਪਾਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਨੇ ਉਦਮ ਬਖਸ਼ਿਆ ਜੋ ਇੱਕ ਦਿਨ ਦਾ ਇਹ ਗੁਰਮਤਿ ਸਮਾਗਮ ਆਪਾਂ ਨੂੰ ਰਲ ਮਿਲ ਕੇ ਬੈਠਣ ਦਾ ਪ੍ਰਾਪਤ ਹੋਇਆ ਸੋ ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ ਕੋਈ ਵੀ ਵਾਂਝਾ ਨਾ ਰਵੇ ਜੀ ਸਾਰੇ ਹੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਿਆਂ ਥੋੜ੍ਹੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ ਆਓ ਜਿੰਨੀਆਂ ਕੁ ਸੰਗਤਾਂ ਬੈਠੀਆਂ ਨੇ ਇਕਾਗਰਤਾ ਬਣਾਓ ਅਤੇ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ ਜਿੰਨਾ ਕੁ ਸਮਾਂ ਆਪਾਂ ਨੂੰ ਇਹ ਰਲ ਮਿਲ ਕੇ ਬੈਠਣ ਦਾ ਮਿਲਿਆ ਆਪਾਂ ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ ਜੋ ਆਪਾਂ ਨੂੰ ਇਹ ਭਾਗਾਂ ਦੇ ਨਾਲ ਸਮਾਂ ਮਿਲਦਾ ਅਤੇ ਜਿੰਨਾ ਲਾਹਾ ਲਿਆ ਜਾ ਸਕੇ ਉਨਾ ਹੀ ਥੋੜ੍ਹਾ ਅਤੇ ਆਪਾਂ ਸਾਰੇ ਹੀ ਜੋ ਸਤਿਗੁਰੂ ਜੀ ਦਾ ਬਚਨ ਪੜ੍ਹ ਰਹੇ ਸੀ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵੋ ਪੂਰੇ ਗੁਰੂ ਦੇ ਗੁਣਾਂ ਨੂੰ ਗਾਈਏ ਸਤਿਗੁਰ ਜੀ ਦੇ ਗੁਣਾਂ ਨੂੰ ਗਾ ਕੇ ਅਸੀਂ ਆਪਣੇ ਆਪ ਨੂੰ ਉੱਚੇ ਕਰਨਾ ਕਿਉਂਕਿ ਉਹ ਗੁਰੂ ਜੀ ਤਾਂ ਉੱਚੇ ਹੈ ਹੀ ਨੇ ਉਹ ਤੇ ਪੂਰੇ ਹੈ ਹੀ ਨੇ ਅਸੀਂ ਔਗਣਾਂ ਦੇ ਭਰੇ ਹੋਏ ਹਾਂ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਕੋਲ ਆਉਂਦੇ ਹਾਂ ਸਤਿਗੁਰੂ ਜੀ ਦੇ ਕੋਲੋਂ ਅਕਲ ਲਈਏ ਸਤਿਗੁਰੂ ਜੀ ਦੇ ਕੋਲੋਂ ਸਿੱਖਿਆ ਲਈਏ ਜਿਹੜੇ ਸਾਡੇ ਅੰਦਰ ਔਗਣ ਨੇ ਗੁਰੂ ਜੀ ਕੋਲ ਅਕਲ ਲੈ ਕੇ ਸਤਿਗੁਰੂ ਜੀ ਕੋਲੋਂ ਸਿੱਖਿਆ ਲੈ ਕੇ ਆਪਣੇ ਔਗਣਾਂ ਨੂੰ ਖਤਮ ਕਰਨਾ ਅਤੇ ਆਪਣੇ ਅੰਦਰ ਗੁਣ ਧਾਰਨ ਕਰਨੇ ਨੇ ਜਿਉਂ ਜਿਉਂ ਸਾਡੇ ਅੰਦਰ ਗੁਣ ਧਾਰਨ ਹੋਣਗੇ ਗੁਣਾਂ ਦਾ ਪ੍ਰਕਾਸ਼ ਹੋਵੇਗਾ ਆਪਾਂ ਸਤਿਗੁਰੂ ਜੀ ਦਾ ਬਚਨ ਪੜ੍ਹਦੇ ਹਾਂ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜਿਉਂ ਜਿਉਂ ਗੁਰੂ ਜੀ ਕੋ ਅਕਲ ਲਵਾਂਗੇ ਸਮਝ ਲਵਾਂਗੇ ਸਤਿਗੁਰੂ ਜੀ ਦੇ ਬਚਨਾਂ ਨੂੰ ਪੜ੍ਹਾਂਗੇ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾਵਾਂਗੇ ਤਿਉਂ ਤਿਉਂ ਸਾਡੇ ਅੰਦਰ ਪਿਆਰਿਓ ਗੁਰਮਤਿ ਦਾ ਪ੍ਰਕਾਸ਼ ਹੋਵੇਗਾ ਜਿਹੜੇ ਸਾਡੇ ਅੰਦਰ ਔਗਣ ਨੇ ਉਹ ਖਤਮ ਹੋਣਗੇ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਹਾਂ ਇੱਥੇ ਇਕਾਗਰਤਾ ਬਣਾ ਕੇ ਜਦੋਂ ਆਪਾਂ ਬੈਠਦੇ ਹਾਂ ਪਤਾ ਨਹੀਂ ਕਿਹੜਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਣਾ ਕਿਹੜਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਏਗਾ ਸਾਡਾ ਜੀਵਨ ਬਣ ਜਾਏਗਾ ਬਹੁਤ ਐਸੇ ਪਰਿਵਾਰ ਨੇ ਸੰਗਤ ਵਿੱਚ ਆਉਂਦੇ ਨੇ ਜਿਹੜੇ ਵੇਖਣ ਨੂੰ ਮਿਲਦੇ ਨੇ ਜਿਹੜੇ ਕਹਿੰਦੇ ਜੀ ਪਹਿਲੀ ਵਾਰੀ ਦੀਵਾਨ ਤੇ ਗਏ ਸ਼ਰਾਬ ਪੀਂਦੇ ਸੀ ਨਸ਼ਾ ਕਰਦੇ ਸੀ ਇੱਕ ਵਾਰੀ ਦੀਵਾਨ ਸੁਣਿਆ ਤੇ ਬਸ ਜੀਵਨ ਬਦਲ ਗਿਆ ਉਸ ਦਿਨ ਤੋਂ ਘਰ ਦੇ ਵਿੱਚੋਂ ਨਸ਼ਾ ਹੀ ਖਤਮ ਹੋ ਗਿਆ ਪਤਾ ਨਹੀਂ ਕਿਹੜੀ ਕਿਹੜੇ ਬਚਨ ਨੇ ਪਿਆਰਿਓ ਸਾਡੀ ਜ਼ਿੰਦਗੀ ਬਦਲ ਦੇਣੀ ਹੈ ਆਪਾਂ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ ਨਾ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਮਨ ਸਮਝਾਵਣ ਕਾਰਨੇ ਕਛੂ ਕੋ ਪੜੀਐ
ਗਿਆਨ।
ਬਸ ਜੋ ਆਪਾਂ ਪੜ੍ਹਦੇ ਹਾਂ ਇਹਨੂੰ ਸਮਝੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ। ਤੇ ਪਿਆਰਿਓ, ਪਤਾ ਨਹੀਂ ਕਿਹੜੇ ਬਚਨਾਂ ਨੇ ਸਾਡਾ ਜੀਵਨ ਬਦਲ ਦੇਣਾ। ਗੁਰੂ ਜੀ ਬਚਨ ਕਰਦੇ ਨੇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਜੀ ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਉਹ ਜੀਵਨ ਨਿਹਾਲ ਹੋ ਗਿਆ। ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਪਿਆਰ ਜੀ ਜੀਵਨ ਨਿਹਾਲ ਹੋ ਗਿਆ, ਜੀਵਨ ਨਿਹਾਲ ਹੋ ਗਿਆ। ਪਿਆਰੇ ਜੀ ਜੀਵਨ ਨਿਹਾਲ ਹੋ ਗਿਆ, ਪਿਆਰੇ ਜੀ ਜੀਵਨ ਨਿਹਾਲ ਹੋ ਗਿਆ, ਪਿਆਰੇ ਜੀ ਜੀਵਨ ਨਿਹਾਲ ਹੋ ਗਿਆ, ਪਿਆਰੇ ਜੀ ਜੀਵਨ ਨਿਹਾਲ ਹੋ ਗਿਆ। ਮੇਰੇ ਪਿਆਰੇ ਜੀਵਨ ਨਿਹਾਲ ਹੋ ਗਿਆ, ਜੀਵਨ ਨਿਹਾਲ ਹੋ ਗਿਆ। ਮੇਰੇ ਪਿਆਰੇ ਜੀਵਨ ਨਿਹਾਲ ਹੋ ਗਿਆ, ਮੇਰੇ ਪਿਆਰੇ ਜੀਵਨ ਨਿਹਾਲ ਹੋ ਗਿਆ। ਪਿਆਰੇ ਜੀ ਜੀਵਨ ਨਿਹਾਲ ਹੋ ਗਿਆ, ਪਿਆਰੇ ਜੀ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ, ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਜਿਨ੍ਹਾਂ ਦੇ ਮਨ ਵਸਿਆ ਜੀਵਨ ਨਿਹਾਲ ਹੋ ਗਿਆ। ਇੱਕ ਅੱਖਰ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਸਾਰੀ ਜ਼ਿੰਦਗੀ ਬਦਲ ਜਾਵੇਗੀ, ਜੀਵਨ ਨਿਹਾਲ ਹੋ ਜਾਵੇਗਾ ਜਦੋਂ ਪਿਆਰਿਓ ਇੱਕ ਬਚਨ ਵੀ ਗੁਰੂ ਜੀ ਦਾ ਜੇ ਸਾਡੇ ਹਿਰਦੇ ਵਿੱਚ ਵਸ ਗਿਆ। ਤੇ ਜਦੋਂ ਆਪਾਂ ਸੰਗਤ ਵਿੱਚ ਬੈਠਦੇ ਹਾਂ, ਜਦੋਂ ਆਪਾਂ ਗੁਰੂ ਜੀ ਦੇ ਬਚਨਾਂ ਨੂੰ ਪੜ੍ਹਦੇ ਹਾਂ, ਸਤਿਗੁਰੂ ਜੀ ਦੇ ਬਚਨਾਂ ਨੂੰ ਸਮਝਦੇ ਹਾਂ, ਪਤਾ ਨਹੀਂ ਕਿਹੜਾ ਬਚਨ ਸਾਡੇ ਜੀਵਨ ਵਿੱਚ ਵਸ ਜਾਵੇ, ਸਾਡੇ ਹਿਰਦੇ ਵਿੱਚ ਵਸ ਜਾਵੇ। ਤੇ ਜਦੋਂ ਗੁਰੂ ਜੀ ਦਾ ਬਚਨ ਸਾਡੀ ਜ਼ਿੰਦਗੀ ਵਿੱਚ ਆ ਗਿਆ, ਸਮਝੋ ਜੀਵਨ ਨਿਹਾਲ ਹੋ ਗਿਆ। ਬਾਬਾ ਅਮਰਦਾਸ 6 ਮਹੀਨੇ ਬਾਅਦ ਜਾਂਦੇ ਸੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ। ਬੜੇ ਥਾਵਾਂ ਤੇ ਗਏ, ਤੀਰਥਾਂ ਤੇ ਇਸ਼ਨਾਨ ਕੀਤਾ, ਪਰ ਗੱਲ ਨਹੀਂ ਬਣਦੀ, ਮਨ ਨੂੰ ਸ਼ਾਂਤੀ ਨਹੀਂ ਆਈ, ਮਨ ਉਵੇਂ ਹੀ ਭੜਕਦਾ। ਇਸ਼ਨਾਨ ਤੇ ਜ਼ਰੂਰ ਕੀਤਾ, ਤੀਰਥਾਂ ਤੇ ਗਏ, ਪਰ ਆਪਾਂ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਆਪਾਂ ਤੀਰਥਾਂ ਤੇ ਜਾਂਦੇ ਹਾਂ, ਇਸ਼ਨਾਨ ਕਰਦੇ ਹਾਂ, ਇਹਦੇ ਨਾਲ ਪਿਆਰਿਓ ਸਾਡੇ ਤਨ ਦੀ ਸਫਾਈ ਹੁੰਦੀ ਹੈ, ਸਰੀਰ ਤੇ ਜ਼ਰੂਰ ਸਾਫ਼ ਹੋ ਜਾਏਗਾ, ਪਰ ਜੇ ਮਨ ਦਾ ਇਸ਼ਨਾਨ ਕਰਾਉਣਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਸਾਡਾ ਮਨ ਸ਼ਬਦ ਨੂੰ ਸਮਝਦਾ, ਗੁਰੂ ਜੀ ਦਾ ਸੱਚਾ ਗਿਆਨ ਲੈਂਦਾ, ਜਦੋਂ ਸ਼ਬਦ ਦੀ ਵਿਚਾਰ ਸਾਡਾ ਮਨ ਕਰਦਾ ਨਾ, ਇਹ ਸਮਝੋ ਕਿ ਸਾਡੇ ਮਨ ਦਾ ਇਸ਼ਨਾਨ ਹੋ ਰਿਹਾ, ਸਾਡੇ ਮਨ ਦਾ ਇਸ਼ਨਾਨ ਹੋ ਰਿਹਾ। ਤੇ ਪਿਆਰਿਓ ਉੱਥੇ ਜਾ ਕੇ ਸਾਡੇ ਸਰੀਰ ਦਾ ਤੇ ਜ਼ਰੂਰ ਨਹਾਉਣ ਹੋਵੇਗਾ, ਪਰ ਜੇ ਮਨ ਦਾ ਨਹਾਉਣ ਕਰਨਾ, ਮਨ ਦਾ ਇਸ਼ਨਾਨ ਕਰਾਉਣਾ ਤੇ ਸੱਚੇ ਗਿਆਨ ਦੇ ਸਰੋਵਰ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਈਏ। ਬਾਬਾ ਅਮਰਦਾਸ ਜੀ ਜਾਂਦੇ ਨੇ, ਇਸ਼ਨਾਨ ਕਰਦੇ ਨੇ, ਘਰ ਵਾਪਸ ਆ ਜਾਂਦੇ ਨੇ, ਗੱਲ ਬਣਦੀ ਨਹੀਂ, ਮਨ ਟਿਕਦਾ ਨਹੀਂ, ਮਨ ਭਟਕਦਾ ਰਹਿੰਦਾ, ਮਨ ਨੂੰ ਸ਼ਾਂਤੀ ਨਹੀਂ। ਕਹਿੰਦੇ ਇਸ ਵਾਰੀ ਗਏ ਇਸ਼ਨਾਨ ਕਰਨ ਵਾਸਤੇ, ਰਸਤੇ ਵਿੱਚ ਇੱਕ ਬ੍ਰਹਮਚਾਰੀ ਉਹਨਾਂ ਦਾ ਮਿਲਾਪ ਹੋਇਆ, ਕੁਝ ਸਮਾਂ ਉਹਨਾਂ ਦੀ ਸੰਗਤ ਕੀਤੀ, ਉਹਨਾਂ ਦੇ ਨਾਲ ਬੈਠੇ, ਗੱਲਾਂ ਬਾਤਾਂ ਹੋਈਆਂ, ਤੇ ਉਹ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਨੂੰ ਪੁੱਛਦੇ ਨੇ, ਕਹਿੰਦੇ ਬਾਬਾ ਜੀ ਤੁਹਾਡਾ ਗੁਰੂ ਕੌਣ? ਜਦੋਂ ਗੁਰੂ ਦੀ ਗੱਲ ਆਈ ਤੇ ਉਸ ਮੌਕੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਬ੍ਰਹਮਚਾਰੀ ਜੀ, ਜੋਗੀ ਜੀ, ਮੈਂ ਤੇ ਅਜੇ ਤੱਕ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ। ਜਦੋਂ ਇੰਨਾ ਬੋਲ ਸੁਣਿਆ ਬਾਬਾ ਅਮਰਦਾਸ ਜੀ ਕੋਲੋਂ, ਤੇ ਉਹ ਬ੍ਰਹਮਚਾਰੀ ਕਈ ਕਦਮ ਪਿੱਛੇ ਹਟ ਗਿਆ। ਕਹਿੰਦੇ ਮੈਂ ਤੇਰੇ ਨਗੁਰੇ ਦੀ ਸੰਗਤ ਕਰ ਲਈ, ਮੈਨੂੰ ਤੇ ਪਤਾ ਹੀ ਨਹੀਂ ਸੀ ਤੇਰਾ ਗੁਰੂ ਹੀ ਕੋਈ ਨਹੀਂ। ਸੋ ਸੰਗਤ ਨੂੰ ਬੇਨਤੀ ਕਰਾਂ, ਭਾਈ ਭਾਈ ਸਾਹਿਬ ਜੀ ਸਟੇਜ ਵੱਲ ਆ ਰਹੇ ਨੇ, ਸੰਗਤ ਨੂੰ ਬੇਨਤੀ, ਆਪੋ ਆਪਣੀ ਜਗ੍ਹਾ ਤੇ ਬੈਠੋ। ਸੰਗਤ ਜਿਹੜੀ ਖੜੀ ਆ ਉਹਨਾਂ ਨੂੰ ਬੇਨਤੀ ਆ ਕਿ ਕੋਈ ਵੀ ਖੜਾ ਨਾ ਹੋਵੇ, ਭਾਈ ਸਾਹਿਬ ਜੀ ਨੇ ਸਟੇਜ ਤੇ ਪਹੁੰਚ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਆ। ਸੰਗਤ ਨੂੰ ਬੇਨਤੀ, ਆਪੋ ਆਪਣੀ ਜਗ੍ਹਾ ਤੇ ਬੈਠੋ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਪਰ ਜਤਨ ਕਰੇ, ਗਿਆਨ ਤੋਂ ਬਿਨਾ ਨਹੀਂ ਹੋਣਾ, ਲੱਖਾਂ ਪਰ ਜਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਪਰ ਜਤਨ ਕਰੇ, ਉਹ ਗਿਆਨ ਗੁਰਾਂ ਤੋਂ ਲੱਖਾਂ ਭਾਵੇਂ ਜਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਨਹੀਂ ਹੋਣਾ, ਲੱਖਾਂ ਪਾਵ ਜਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਪਾਵ ਜਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਪਾਵ ਯਤਨ ਕਰੇ, ਗਿਆਨ ਗੁਰਾਂ ਤੋਂ ਲੱਖਾਂ ਭਾਵੇਂ ਯਤਨ ਕਰੇ, ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਯਤਨ ਕਰੇ, ਹਾਂਜੀ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ।
ਜਿਹੜੀ ਸੰਗਤ ਆ ਰਹੀ ਆ ਉਹਨਾਂ ਨੂੰ ਬੇਨਤੀ, ਬੜੇ ਪਿਆਰ ਦੇ ਨਾਲ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ।
ਸੋ ਜਿਹੜੇ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਕਿ ਕਿਸੇ ਪਾਸਿਓਂ ਰੌਲੇ ਦੀ ਆਵਾਜ਼ ਨਾ ਆਵੇ। ਆਓ ਆਪਾਂ ਇਕਾਗਰਤਾ ਬਣਾ ਕੇ ਭਾਈ ਸਾਹਿਬ ਜੀ ਪਾਸੋਂ ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਹੈ ਪ੍ਰਾਣੀ। ਛਿਨ ਛਿਨ ਔਤ ਬਿਹਾਤ ਹੈ, ਫੂਟੇ ਕੱਟ ਜਾਨੀ। ਆਉ ਟਕਾ ਬਣਾ ਕੇ, ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ। ਜਿਹੜੀ ਸੰਗਤ ਆ ਰਹੀ ਹੈ, ਪਿਆਰ ਨਾਲ ਟਿਕਾ ਬਣਾ ਕੇ ਛੇਤੀ ਛੇਤੀ ਮੱਥਾ ਟੇਕ ਕੇ ਬਹਿ ਜਾਓ। ਤੇ ਜਿਹੜੇ ਵੀਰ ਭਰਾ ਸਾਰੇ ਬੈਠੇ ਹੋ, ਉਹ ਵੀ ਸਾਰੇ ਟਿਕਾ ਨਾਲ ਬੈਠੋ। ਆ ਬੱਚੇ ਜਿਹੜੇ ਪਿੱਛੇ ਖੇਡਦੇ ਫਿਰਦੇ ਨੇ, ਇਹਨਾਂ ਦਾ ਵੀ ਥੋੜਾ ਖਿਆਲ ਰੱਖੋ। ਉੱਚੀ ਉੱਚੀ ਬੱਚੇ ਬੋਲਦੇ ਆ, ਫਿਰ ਉਹਨਾਂ ਦੀ ਆਵਾਜ਼ ਡਿਸਟਰਬ ਕਰੇਗੀ। ਆਓ ਟਿਕਾ ਬਣਾ ਕੇ, ਮਨ ਜੋੜ ਕੇ, ਹਾਜ਼ਰ ਹੋ ਕੇ ਸਾਰੇ ਬੈਠੋ। ਇੱਕ ਵਾਰੀ ਹਾਜ਼ਰ ਹੋ ਕੇ ਕਹੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਨਾਲ ਬੋਲੋ, ਕਹੋ ਸਾਰੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਨ ਜੋੜ ਕੇ ਕਹੋ, ਹਾਜ਼ਰ ਹੋ ਕੇ ਕਹੋ, ਫੀਲ ਕਰਕੇ ਕਹੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਫਿਰ ਕਹੋ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹ 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 ਵਾਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਲੋ ਪਾਤਸ਼ਾਹ ਦਾ ਬਚਨ ਪੜ੍ਹੀਏ। ਮਾਟੀ ਕੋ ਪੁੱਤਰਾ, ਮਿੱਟੀ ਦਾ ਪੁਤਲਾ ਸਰੀਰ। ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ। 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 ਮਾਟੀ ਕੋ ਪੁੱਤਰਾ, ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ। ਮਾਟੀ ਕੋ ਪੁੱਤਰਾ, ਕੈਸੇ ਨਚਤ।
ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ। ਮਾਟੀ ਕੋ ਪੁੱਤਰਾ, ਕੈਸੇ ਨਚਤ ਹੈ।
ਦੇਖੇ ਦੇਖੇ ਸੁਣੈ ਬੋਲੇ ਦੌਰਿਓ ਫਿਰਤ ਹੈ ਦੇਖੇ 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 ਸੁਣੈ ਬੋਲੇ ਦੌਰਿਓ ਫਿਰਤ ਢੋਲਕ ਦੀ ਜੋੜੀ ਦੀ ਖੋਲਣ ਵਾਲੀ ਮਾਟੀ ਕੋ ਪੁੱਤਰਾ ਕੈਸੇ ਨਚਤ ਮਾਟੀ ਕੋ ਪੁੱਤਰਾ ਕੈਸੇ ਨਚਤ
ਮਾਟੀ ਕੋ ਪੁੱਤਰਾ ਕੈਸੇ ਨਚਤ
ਮਾਟੀ ਕੋ ਪੁੱਤਰਾ ਵਾਹ ਮਾਟੀ ਕੋ ਪੁੱਤਰਾ ਦੇਖੇ ਦੇਖੇ ਸੁਣੈ ਬੋਲੇ
ਕੈਸੇ ਨਚਤ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌੜੇ ਛੁਪਾਵੇ ਤਬ ਕਰਤ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਮਨ ਬਚ ਕ੍ਰਮ ਬਾਜੀ ਕਰ
ਟਕਾ ਬਣਾ ਕੇ ਬੈਠੋ ਜਰਾ।
ਵਾਹਿਗੁਰੂ 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 ਵਾਹਿਗੁਰੂ।
ਬੋਲੋ ਸਾਰੇ ਮਨ ਜੋੜੋ।
ਵਾਹਿਗੁਰੂ 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 ਵਾਹਿਗੁਰੂ
ਮਾਇਆ
ਮੂਮ
ਦੇ
जीवन बोलो
मेरा बेड़ा जी गरीब। आसरे मेरा जेड़ा जी गरीब दा तेरे आसरे मेरा जेड़ा जी गरीब
फड़ो पैना ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਲ ਮਿਲ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਮਿਲਿਆ ਮਨ ਬਿਰਤੀ ਇਕਾਗਰ ਕਰਕੇ ਥੋੜਾ ਚਿਰ ਬੈਠਣ ਦਾ ਯਤਨ ਕਰੋ ਜਿਹੜੀ ਕੋਈ ਸੰਗਤ ਇੱਧਰੋਂ ਆਵੇ ਉੱਧਰ ਹੀ ਪਿੱਛੇ ਹੀ ਹੁਣ ਬਿਠਾ ਦਿਓ ਅੱਗੇ ਫਿਰ ਟਕਾ ਬਣ ਜੇ ਥੋੜਾ ਜਿਹਾ ਜਿਹੜਾ ਕੋਈ ਆਏਗਾ ਨਾ ਤੁਸੀਂ ਪਹਿਰੇਦਾਰ ਵੀ ਬਹਿ ਜਾਓ ਸਾਰੇ ਉੱਧਰ ਹੀ ਬਹਿ ਜਾਓ ਸਾਹਮਣੇ ਉੱਧਰ ਹੀ ਲੰਘਾ ਦਿਓ ਸਾਰਿਆਂ ਨੂੰ ਆਓ ਹੁਣ ਆਪਾਂ ਟਕਾ ਬਣਾ ਕੇ ਬੈਠੀਏ ਮਨ ਬਿਰਤੀ ਇਕਾਗਰ ਕਰਕੇ ਬੈਠੋ ਰਾਜਗੜ੍ਹ ਨਗਰ ਆ ਬਾਹਰਲੇ ਪਾਸੇ ਪਾਰਕ ਬਣਿਆ ਇਹਦਾ ਨਾਂ ਸਤਿਗੁਰੂ ਜੀ ਦੇ ਨਾਂ ਦੇ ਉੱਤੇ ਕਲਗੀਧਰ ਪਾਰਕ ਕਲਗੀਧਰ ਹੀ ਰੱਖਿਆ ਹੈਂਜੀ ਅੱਛਾ ਜੀ ਰੱਖਣਾ ਹੈ ਅਜੇ ਅੱਛਾ ਇਹਦਾ ਨਾਂ ਫਿਰ ਦਸ਼ਮੇਸ਼ ਪਾਰਕ ਜ਼ਿਆਦਾ ਵਧੀਆ ਲੱਗਦਾ ਬੋਲਣ ਵਿੱਚ ਦਸ਼ਮੇਸ਼ ਪਾਰਕ ਦਸ਼ਮੇਸ਼ ਪਿਤਾ ਜੀ ਦੇ ਨਾਂ ਦੇ ਉੱਤੇ ਸੋ ਇਹ ਬਣਾ ਰਹੇ ਨੇ ਨਵਾਂ ਅਤੇ ਇੱਥੇ ਪ੍ਰੋਗਰਾਮ ਹੋਣ ਫੰਕਸ਼ਨ ਹੋਣ ਅਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨ ਪਏ ਹੈ ਔਰ ਇਹ ਨਗਰ ਨਿਵਾਸੀਆਂ ਦੇ ਵਾਸਤੇ ਪਿੰਡ ਨੇ ਪੰਚਾਇਤ ਨੇ ਨਗਰ ਨੇ ਰਲ ਮਿਲ ਕੇ ਇਹ ਉਪਰਾਲਾ ਕੀਤਾ ਹੈ ਸੋ ਬਹੁਤ ਚੰਗੀ ਗੱਲ ਹੈ ਜੀ ਸੁਧਾਰ ਹੋ ਰਿਹਾ ਸਾਡੇ ਪਿੰਡਾਂ ਦਾ ਮੈਨੂੰ ਵੀ ਤਕਰੀਬਨ 24 ਸਾਲ ਦੇ ਨੇੜੇ ਹੋ ਗਏ ਤੁਹਾਡੇ ਇਲਾਕੇ 'ਚ ਆਇਆ ਅਤੇ ਪਰਮੇਸ਼ਵਰ ਦੁਆਰ 'ਤੇ ਤੁਰ ਕੇ ਹੀ ਤੁਰ ਪਓ ਅਤੇ ਤਾਂ ਵੀ ਬੰਦਾ 15 ਕੁ ਮਿੰਟਾਂ ਦੇ ਵਿੱਚ ਪਰਮੇਸ਼ਵਰ ਦੁਆਰ ਤੁਰ ਕੇ ਹੀ ਪਹੁੰਚ ਜਾਂਦਾ ਸੋ ਆਪਣੇ ਇਲਾਕੇ ਦਾ ਬੜਾ ਫਰਕ ਪੈ ਰਿਹਾ ਪਿੰਡਾਂ ਦਾ ਤਰੱਕੀਆਂ ਹੋ ਰਹੀਆਂ ਪਿੰਡ ਪਿੰਡ ਕੋਠੀਆਂ ਬਣ ਗਈਆਂ ਬਹੁਤ ਸੋਹਣਾ ਵਿਕਾਸ ਸਾਡਿਆਂ ਸਾਰਿਆਂ ਪਿੰਡਾਂ ਦਾ ਨੇੜੇ ਤੇੜੇ ਹੋ ਰਿਹਾ ਜਿੰਨਾ ਵੀ ਕਿਤੇ ਆਲੇ ਦੁਆਲੇ ਕਿਉਂਕਿ ਸਾਡਾ ਕੰਮ ਹੀ ਇੱਕ ਜਗ੍ਹਾ ਬਹਿਣ ਦਾ ਨਹੀਂ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਸੋ ਸਾਡਿਆਂ ਨਗਰਾਂ ਪਿੰਡਾਂ ਦੇ ਵਿੱਚ ਬਹੁਤ ਸੁਧਾਰ ਹੋਇਆ ਹੈ ਹੋ ਰਿਹਾ ਕਿੰਨੀ ਆ ਜਿਹੜੀ ਆਪਣੇ ਆ ਮੇਨ ਰੋਡ ਦੇ ਉੱਤੇ ਤਾਂ ਵੇਖੋ ਇੰਨਾ ਕੁਝ ਬਣ ਗਿਆ ਐਂ ਲੱਗਦਾ ਵੀ ਪਟਿਆਲਾ ਸਾਰਾ ਹੀ ਇੱਧਰ ਹੀ ਤੁਰਿਆ ਆਉਂਦਾ ਔਰ ਸੱਚ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਇਹ ਨਹੀਂ ਪਤਾ ਲੱਗਣਾ ਵੀ ਰਾਜਗੜ੍ਹ ਕਿਹੜਾ ਅਤੇ ਪਟਿਆਲਾ ਕਿਹੜਾ ਇਹ ਵਿੱਚ ਹੀ ਵੱਟਦਾ ਜਾਣਾ ਹੌਲੀ ਹੌਲੀ ਜਿਹੜੇ ਹਿਸਾਬ ਨਾਲ ਤਰੱਕੀ ਹੋ ਰਹੀ ਹੈ ਜਿਹੜੇ ਹਿਸਾਬ ਨਾਲ ਸਾਡੇ ਰੋਡ ਬਣ ਗਏ ਹੈ ਜਿਹੜੇ ਹਿਸਾਬ ਨਾਲ ਆਊਟਲੈਟ ਬਣ ਰਹੇ ਨੇ ਤੇ ਬਹੁਤ ਫਾਇਦਾ ਹੋ ਰਿਹਾ ਹੁਣ ਮੇਨ ਰੋਡ ਦੇ ਉੱਤੇ ਜੇ ਜ਼ਮੀਨਾਂ ਮਹਿੰਗੀਆਂ ਹੋਣਗੀਆਂ 3-3 ਕਰੋੜ ਦਾ ਕਿੱਲਾ ਹੋ ਗਿਆ ਮੇਨ ਰੋਡ ਦੇ ਉੱਤੇ ਆ ਇੱਥੇ ਪਿੱਛੇ ਜੇ ਜ਼ਮੀਨ ਸਾਡੇ ਪਰਮੇਸ਼ਰ ਦੁਆਰ ਦੇ ਗੇਟ ਦੇ ਅੱਗੇ ਉਹਨਾਂ ਨੇ ਖਰੀਦੀ 3-3 ਕਰੋੜ ਤੱਕ ਵੀ ਚਲੇ ਗਏ ਤੇ ਜੇ ਮੇਨ ਰੋਡ ਦੇ ਉੱਤੇ ਜ਼ਮੀਨਾਂ ਦੇ ਰੇਟ ਵਧਣਗੇ ਤੇ ਫਿਰ ਪਿੱਛੇ ਵਾਲੇ ਰੇਟ ਵੀ ਆਪੇ ਵੱਧਦੇ ਆ ਪਿੰਡ ਦੇ ਜੇ ਕਿਸੇ ਨੇ 3 ਕਰੋੜ ਦਾ ਕਿੱਲਾ ਵੇਚਣਾ ਹੈ ਤੇ ਉਹਨੇ 2-4 ਕਿੱਲੇ ਲੈਣੇ ਵੀ ਤੇ ਹੁੰਦੇ ਆ ਸੋ ਕਿਤੇ ਨਾ ਕਿਤੇ ਸਾਰਿਆਂ ਦੀ ਸਾਡੀ ਤਰੱਕੀ ਹੁੰਦੀ ਹੈ ਸਾਰਿਆਂ ਦਾ ਵਿਕਾਸ ਇਕੱਠਾ ਹੀ ਹੁੰਦਾ ਹੁਣ ਜੇ ਚੰਡੀਗੜ੍ਹ ਤੁਸੀਂ ਵੇਖੋਗੇ ਵਿਕਾਸ ਕਰ ਰਿਹਾ ਤਰੱਕੀ ਕਰ ਰਿਹਾ ਤੇ ਚੰਡੀਗੜ੍ਹ ਵਾਲਿਆਂ ਨੇ ਜ਼ਮੀਨਾਂ ਵੀ ਤੇ ਕਿਤੇ ਪੰਜਾਬ 'ਚ ਖਰੀਦਣੀਆਂ ਨੇ ਨਾ ਉੱਥੇ 1 ਕਿੱਲਾ ਵੇਚ ਆਉਂਦੇ ਆ ਫਿਰ 20 ਕਿੱਲੇ ਜਾ ਕੇ ਕਿਤੇ ਹੋਰ ਜਗ੍ਹਾ ਖਰੀਦਦੇ ਆ ਸੋ ਇੱਕ ਸਿਸਟਮ ਬਣਿਆ ਹੌਲੀ ਹੌਲੀ ਸਾਰਾ ਕੁਝ ਚੱਲ ਰਿਹਾ ਪਿਛਲੇ 5-7 ਸਾਲਾਂ ਦੇ ਵਿੱਚ ਬਹੁਤ ਬੱਚੇ ਬਾਹਰ ਵੀ ਗਏ ਹੈ ਵਿਦੇਸ਼ਾਂ ਵਿੱਚ ਬੱਚੇ ਗਏ ਹੈ ਸੈਟਲ ਹੋਏ ਹੈ ਸੋ ਹੌਲੀ ਹੌਲੀ ਸਾਡਾ ਵਿਕਾਸ ਹੋ ਰਿਹਾ ਜੋ ਕਿ ਬਹੁਤ ਚੰਗੀ ਗੱਲ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੀ ਇਹੀ ਚਾਹੁੰਦੇ ਨੇ ਕਿ ਸਾਡੇ ਦਿਮਾਗ ਦਾ ਵਿਕਾਸ ਹੋਵੇ ਅਸੀਂ ਤਰੱਕੀ ਕਰੀਏ ਸਾਡਾ ਜਿਹੜਾ ਬੌਧਿਕ ਵਿਕਾਸ ਹੋਣਾ ਚਾਹੀਦਾ ਸਾਡੀ ਸਮਝ ਦਾ ਪੱਧਰ ਉੱਚਾ ਹੋਣਾ ਚਾਹੀਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਹੈ ਹੀ ਗਿਆਨ ਸਰੂਪ ਨੇ ਗਿਆਨ ਸਰੂਪ ਗੁਰੂ ਗ੍ਰੰਥ ਸਾਹਿਬ ਸ਼ਬਦ ਨੇ ਤੇ ਸ਼ਬਦ ਜਦੋਂ ਯੂਨੀਵਰਸਿਟੀਆਂ ਵਿੱਚ ਜਾਂਦੇ ਹਾਂ ਤਾਂ ਵੀ ਸ਼ਬਦ ਦੇ ਜ਼ਰੀਏ ਅਸੀਂ ਪੜ੍ਹਦੇ ਹਾਂ ਕਾਲਜਾਂ ਵਿੱਚ ਵੀ ਪੜ੍ਹਦੇ ਹਾਂ ਸੋ ਸਾਡਾ ਤੇ ਗੁਰੂ ਹੀ ਸ਼ਬਦ ਹੈ ਗਿਆਨ ਹੈ ਗਿਆਨਵਾਨ ਹੋ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਅਕਲਾਂ ਲੈ ਕੇ ਆਪਣੀ ਜ਼ਿੰਦਗੀ ਵਿੱਚ ਤਰੱਕੀਆਂ ਕਰਨੀਆਂ ਨੇ ਜਿੰਨਾ ਮਰਜ਼ੀ ਤਰੱਕੀ ਕਰੋ ਅੱਗੇ ਤੋਂ ਅੱਗੇ ਕਿਤੇ ਦੀ ਕਿਤੇ ਮਿਹਨਤਾਂ ਕਰਕੇ ਤਰੱਕੀਆਂ ਕਰਕੇ ਪਹੁੰਚੋ ਪਰ ਬੰਦਾ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੇ ਆਪਣੀਆਂ ਜੜ੍ਹਾਂ ਨੂੰ ਨਾ ਭੁੱਲੋ ਤੇ ਸਤਿਗੁਰੂ ਜੀ ਦਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਪਿਆਰ ਇਹ ਸਾਡੇ ਮਨ ਵਿੱਚੋਂ ਨਾ ਜਾਵੇ ਸੋ ਆਨੰਦ ਹੀ ਆਨੰਦ ਹੈ ਜ਼ਿੰਦਗੀ ਵਿੱਚ ਤਰੱਕੀ ਕਰੀਏ ਬਾਹਰਲਾ ਵਿਕਾਸ ਵੀ ਸਾਡਾ ਹੋਵੇ ਤੇ ਸਾਡਾ ਅੰਦਰੂਨੀ ਬੌਧਿਕ ਵਿਕਾਸ ਵੀ ਸਾਡਾ ਹੋਵੇ ਸਮਝ ਦਾ ਪੱਧਰ ਵੀ ਸਾਡਾ ਓਨਾ ਹੀ ਉੱਚਾ ਹੋਵੇ ਸੋ ਆਓ ਟਿਕਾ ਬਣਾ ਕੇ ਜਿਹੜੇ ਕੁਝ ਮਿੰਟ ਆਪਾਂ ਬੈਠਣਾ ਨਾ ਟਿਕਾ ਬਣਾ ਕੇ ਸਾਰਿਆਂ ਨੇ ਬਹਿਣਾ ਇਕਾਗਰਤਾ ਭੰਗ ਨਾ ਕਰਿਓ ਅਰਦਾਸਾਂ ਮੁੱਖ ਵਾਕ ਐ ਸਾਰਾ ਸਮਾਗਮ ਜਿੰਨਾ ਚਿਰ ਖਤਮ ਨਹੀਂ ਹੁੰਦਾ ਆਪਾਂ ਓਨਾ ਚਿਰ ਬਿਲਕੁਲ ਟਿਕਾ ਬਣਾ ਕੇ ਮਨ ਜੋੜ ਕੇ ਸਾਰਿਆਂ ਨੇ ਬੈਠਣ ਦਾ ਯਤਨ ਕਰਨਾ ਕਿਉਂਕਿ ਸਬੱਬ ਨਾਲ ਕਦੀ ਕਦੀ ਇੱਦਾਂ ਕੁਝ ਸਮਾਂ ਮਿਲਦਾ ਹੈ ਰਲ ਮਿਲ ਬੈਠਣ ਦਾ ਹਾਜ਼ਰੀਆਂ ਭਰਨ ਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਣ ਦਾ ਸੋ ਇਹਦਾ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਜਿੰਨਾ ਕੁ ਸਮਾਂ ਸਾਡਾ ਸਫਲ ਹੋ ਸਕੇ ਓਨਾ ਹੀ ਚੰਗਾ ਕੋਈ ਨਾ ਕੋਈ ਗੱਲ ਸਾਡੇ ਦਿਮਾਗ ਵਿੱਚ ਬੈਠ ਜਾਏ ਤੇ ਸਾਡਾ ਭਲਾ ਹੋ ਜਾਂਦਾ ਮਾਂ ਪਿਓ ਲੱਖ ਵਾਰੀ ਕਹਿੰਦੇ ਰਹਿਣ ਆਲੇ ਦੁਆਲੇ ਵਾਲੇ ਲੱਖ ਵਾਰੀ ਕਹਿੰਦੇ ਰਹਿਣ ਜਦੋਂ ਸੰਗਤ ਵਿੱਚ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਚੱਜ ਦੀ ਗੱਲ ਸਾਡੇ ਪੱਲੇ ਪੈ ਜੇ ਕਈ ਵਾਰੀ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ 10 ਮਿੰਟ 15 ਮਿੰਟ ਅੱਧਾ ਘੰਟਾ ਕਈ ਵਾਰੀ ਇਹੋ ਜਿਹਾ ਹੁੰਦਾ ਜਿਹੜਾ ਸਾਡੀ ਜ਼ਿੰਦਗੀ ਨੂੰ ਚੇਂਜ ਕਰ ਦਿੰਦਾ ਸਾਡੇ ਮਨ ਦੇ ਉੱਤੇ ਗਹਿਰਾ ਅਸਰ ਕਈ ਵਾਰੀ ਇਹਨਾਂ ਚੀਜ਼ਾਂ ਦਾ ਪੈਂਦਾ ਬੜਾ ਗਹਿਰਾ ਅਸਰ ਸਾਡੇ ਮਨ 'ਤੇ ਪੈ ਜਾਂਦਾ ਸੋ ਤਾਂ ਕਰਕੇ ਜਦੋਂ ਕਦੇ ਸਤਸੰਗਤ ਦਾ ਮੌਕਾ ਬਣੇ ਟਾਈਮ ਮਿਲੇ ਤੇ ਸਾਨੂੰ ਸਮਾਂ ਸਫਲ ਕਰਨਾ ਚਾਹੀਦਾ ਉਹਦਾ ਪੂਰਾ ਪੂਰਾ ਲਾਹਾ ਲੈਣਾ ਚਾਹੀਦਾ ਧਿਆਨ ਨਾਲ ਬੈਠ ਕੇ ਸੁਣਨਾ ਚਾਹੀਦਾ ਹੈ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਹੀ ਫਾਇਦਾ ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਸੁਣ ਰਹੇ ਸੀ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸੁਣ ਰਹੇ ਸੀ ਕਿ ਬਾਬਾ ਅਮਰਦਾਸ ਜੀ ਕਈ ਸਾਲ ਤੀਰਥ ਯਾਤਰਾ ਤੇ ਜਾਂਦੇ ਰਹੇ ਗੰਗਾ ਤੇ ਨਹਾਉਣ ਵਾਸਤੇ ਜਾਣਾ ਇਸ਼ਨਾਨ ਕਰਨ ਵਾਸਤੇ ਜਾਣਾ ਹਰ ਸਾਲ ਜਾਣਾ ਬੜੇ ਲੋਕ ਜਾਂਦੇ ਹੈ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਕੋਈ ਕਿਤੇ ਕੋਈ ਕਿਤੇ ਜਿਵੇਂ ਭਾਰਤ ਦੇ ਵਿੱਚ ਪਿੱਛੇ ਜੇ ਕੁੰਭ ਦਾ ਮੇਲਾ ਲੱਗਿਆ ਕਰੋੜਾਂ ਲੋਕਾਂ ਨੇ ਕੁੰਭ ਦੇ ਮੇਲੇ ਤੇ ਸਮੇਤ ਪ੍ਰਧਾਨ ਮੰਤਰੀ ਭਾਰਤ ਦੇ ਜਿਹੜੇ ਹਨ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਡੇ ਤੋਂ ਵੱਡੇ ਲੀਡਰਾਂ ਨੇ ਸਾਰਿਆਂ ਨੇ ਕੁੰਭ ਦੇ ਮੇਲੇ ਤੇ ਇਸ਼ਨਾਨ ਕੀਤਾ ਦੁਨੀਆ ਤੀਰਥਾਂ ਤੇ ਜਾਂਦੀ ਹੈ। ਭਾਰਤ ਦੇ ਵਿੱਚ ਇਹ ਬੜੀ ਪ੍ਰਾਚੀਨ ਪਰੰਪਰਾ ਤੀਰਥਾਂ ਤੇ ਜਾਣਾ, ਇਸ਼ਨਾਨ ਕਰਨਾ। ਹੁਣ ਤਨ ਦਾ ਇਸ਼ਨਾਨ ਕਰਾ ਲਿਆ, ਚੰਗੀ ਗੱਲ ਹੈ, ਪਰ ਮਨ ਦਾ ਨਹਾਉਣਾ ਤੇ ਜ਼ਿਆਦਾ ਜ਼ਰੂਰੀ ਹੈ ਉਹਦੇ ਨਾਲੋਂ ਵੀ। ਜਿੰਨਾ ਚਿਰ ਬੰਦੇ ਦਾ ਮਨ ਮੈਲਾ ਰਹੇਗਾ, ਮਨ ਸ਼ੁੱਧ ਨਾ ਹੋਏਗਾ, ਮਨ ਸਾਫ਼ ਨਾ ਹੋਏਗਾ, ਉਹਨਾਂ ਚਿਰ ਤੀਰਥਾਂ ਤੇ ਜਿੰਨਾ ਮਰਜ਼ੀ ਨਹਾਈ ਜਾਈਏ ਅੰਦਰੋਂ ਨਹੀਂ ਬੰਦਾ ਬਦਲਦਾ। ਗੁਰੂ ਗ੍ਰੰਥ ਸਾਹਿਬ ਨੇ ਤੇ ਇੱਥੋਂ ਤੱਕ ਵੀ ਕਿਹਾ ਵੀ ਤੂੰ ਤੀਰਥ ਤੇ ਨਹਾਉਣਾ ਤੇ ਛੱਡ, ਤੂੰ ਭਾਵੇਂ ਤੀਰਥ ਦੇ ਕਿਨਾਰੇ ਘਰ ਹੀ ਬਣਾ ਲੈ, ਪੱਕਾ ਉੱਥੇ ਹੀ ਰਹਿਣ ਲੱਗ ਜਾ, ਤੂੰ ਪਲਾਟ ਆਪਣਾ ਜਮਾਂ ਹੀ ਨਾਲ ਖਰੀਦ ਲੈ। ਜੇ ਤੈਨੂੰ ਐਂ ਲੱਗਦਾ ਤੇ ਤੂੰ ਤੀਰਥਾਂ ਦੇ ਉੱਤੇ ਹੀ ਜਾ ਕੇ ਰਹਿਣ ਲੱਗ ਜਾ ਭਾਵੇਂ, ਪਰ ਜੇ ਮਨ ਨਿਰਮਲ ਨਾ ਹੋਇਆ ਗੱਲ ਨਹੀਂ ਬਣਨੀ। ਕਬੀਰ, ਗੰਗਾ ਤੀਰ ਜੋ ਘਰ ਕਰੇ ਪੀਵਹਿ ਨਿਰਮਲ ਨੀਰ। ਤੀਰ ਕਿਨਾਰੇ ਨੂੰ ਕਹਿੰਦੇ ਆ। ਤੂੰ ਭਾਵੇਂ ਗੰਗਾ ਦੇ ਕਿਨਾਰੇ ਦੇ ਉੱਤੇ ਘਰ ਬਣਾ ਲੈ, ਗੰਗਾ ਤੀਰ ਕਹਿੰਦੇ ਕਿਨਾਰੇ ਨੂੰ, ਤੂੰ ਗੰਗਾ ਤੇ ਨਹਾਉਣਾ ਛੱਡ, ਤੂੰ ਗੰਗਾ ਦੇ ਕਿਨਾਰੇ ਤੇ ਭਾਵੇਂ ਘਰ ਵੀ ਬਣਾ ਲੈ ਨਾ ਜਾ ਕੇ। ਇੱਧਰ ਸੁਣੋ ਜੀ, ਧਿਆਨ ਲਾ ਕੇ ਰੱਖਿਓ। ਗੰਗਾ ਤੀਰ ਜੋ ਘਰ ਕਰੇ ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਗੰਗਾ ਦੇ ਕਿਨਾਰੇ ਤੇ ਪੱਕਾ ਹੀ ਘਰ ਬਣਾ ਲੈ ਜਾ ਕੇ, ਪਰ ਜੇ ਗਿਆਨ ਨਾ ਹੋਇਆ, ਸਮਝ ਨਾ ਹੋਈ ਤੇ ਮੁਕਤੀ ਨਹੀਂ ਹੋਣੀ। ਕੱਲਾ ਤੀਰਥਾਂ ਤੇ ਨਹਾ ਕੇ ਗੱਲ ਨਹੀਂ ਬਣਨੀ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਜੇ ਤੀਰਥ ਨਹਾਉਣ ਜਾਈਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਤੀਰਥ ਨਹਾਉਣ ਜਾਂਦਾ, ਪਾਤਸ਼ਾਹ ਕਹਿੰਦੇ ਐ ਤੀਰਥ ਨਹਾਵਣ ਜਾਓ, ਮੈਂ ਜਾਂਦਾ ਹਾਂ ਤੀਰਥਾਂ ਤੇ। ਕਹਿੰਦੇ ਕਿਹੜਾ ਤੀਰਥ ਹੈ? ਕਹਿੰਦੇ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿੰਦੇ ਗਿਆਨ ਚ ਨਹਾਈਦਾ। ਜਦੋਂ ਆ ਹੁਣ ਆਪਾਂ ਸਾਰੇ ਜਣੇ ਸੁਣ ਰਹੇ ਹਾਂ ਤੇ ਇਹ ਗਿਆਨ ਦਾ ਇਸ਼ਨਾਨ ਹੁੰਦਾ, ਗਿਆਨ ਲੈ ਰਹੇ ਹਾਂ, ਮਾੜੇ ਵਿਚਾਰ ਖਤਮ ਹੋ ਜਾਣ, ਚੰਗੇ ਵਿਚਾਰ ਸਾਡੀ ਜ਼ਿੰਦਗੀ 'ਚ ਆ ਜਾਣ ਤੇ ਸਮਝ ਲਓ ਨਹਾਉਣ ਹੋ ਗਿਆ। ਮੈਲ ਨਿਕਲ ਜਾਏ, ਭੈੜੇ ਖਿਆਲ ਭੈੜੀ ਸੋਚ ਖਤਮ ਹੋਵੇ, ਬੰਦੇ ਦੇ ਅੰਦਰ ਦਾ ਗੁੱਸਾ ਗਿਲਾ ਖਤਮ ਹੋਵੇ, ਮਨ ਠੰਡਾ ਕਰੇ, ਮਾੜਾ ਜਿਹਾ ਸ਼ਾਂਤ ਹੋਵੇ, ਕੋਈ ਨਸ਼ਾ ਛੱਡ ਦੇਵੇ, ਆਪਣੇ ਅੰਦਰ ਦੀ ਕੋਈ ਭੈੜ ਕੋਈ ਭੈੜੀ ਆਦਤ ਜਿਹੜੀ ਸਾਨੂੰ ਪੈ ਗਈ, ਭੈੜੀ ਆਦਤ ਛੱਡ ਦਿੱਤੀ ਤੇ ਮੈਲ ਲੈ ਗਈ, ਆਪੇ ਤੀਰਥ ਦਾ ਨਹਾਉਣ ਹੋ ਗਿਆ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਭਾਈ ਗਿਆਨ ਲੈਣਾ ਅਸਲ ਦੇ ਵਿੱਚ ਤੀਰਥ ਨਹਾਉਣਾ ਹੁੰਦਾ ਹੈ। ਮਨ ਦਾ ਇਸ਼ਨਾਨ ਕਰਾਓ, ਤਨ ਦਾ ਨਵਾ ਲਿਆ, ਤਨ ਨਵਾਓ ਚੰਗੀ ਗੱਲ ਹੈ, ਨਹਾਈ ਜੋ ਭਾਵੇਂ 10 ਵਾਰੀ ਨਹਾਓ ਚੰਗੀ ਗੱਲ ਹੈ, ਪਰ ਜੇ ਮਨ ਦਾ ਇਸ਼ਨਾਨ ਨਾ ਕਰਾਇਆ ਤੇ ਫਿਰ ਤੇ ਫਾਇਦਾ ਹੀ ਕੋਈ ਨਾ ਹੋਇਆ। ਮਨ ਦਾ ਨਵਾਉਣਾ ਬਹੁਤ ਜ਼ਰੂਰੀ ਹੈ, ਮਨ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ, ਮਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਸਾਡਾ ਮਨ ਸਾਫ਼ ਹੋਵੇ, ਮਨ ਸ਼ੁੱਧ ਹੋਵੇ ਤੇ ਮਨ ਬਦਲਣਾ ਬੜਾ ਜ਼ਰੂਰੀ ਹੁੰਦਾ। ਇੱਧਰ ਸੁਣੋ ਜੀ, ਅੱਗੇ ਵੀ ਪਿੱਛੇ ਵੀ ਗੱਲ ਕਰਦੇ ਰਹੇ ਹਾਂ ਦੀਵਾਨਾਂ ਵਿੱਚ, ਇੱਧਰਲੇ ਪਾਸੇ ਥੋੜ੍ਹਾ ਟਿਕਾ ਬਣਾਉਣਾ ਪੈਣਾ। ਇੱਥੇ ਇੱਥੇ ਹੀ ਬਹਿ ਜਾਓ ਵੀਰੋ, ਇੱਥੇ ਹੀ ਬਹਿ ਜਾਓ ਸਾਰੇ, ਇੱਥੇ ਨੇੜੇ ਨੇੜੇ ਹੀ, ਹਾਂ ਇੱਥੇ ਹੀ ਬਹਿ ਜਾਓ ਚੌਂਕੜੇ ਲਾ ਕੇ, ਤੇ ਜਿਹੜਾ ਵੀ ਕੋਈ ਆਵੇ ਦੋ ਕੁ ਸੇਵਾਦਾਰ ਖੜ੍ਹੇ ਰਹੋ, ਉੱਥੋਂ ਹੀ ਪਰੇ ਨੂੰ ਲੰਘਾ ਦਿਆ ਕਰੋ ਵੀ ਉੱਥੇ ਬੈਠ ਜਾਣ ਜਾ ਕੇ, ਟਿਕਾ ਬੜਾ ਜ਼ਰੂਰੀ ਹੈ। ਗੇਟ ਇੱਧਰਲੇ ਪਾਸੇ ਹੈ ਨਾ, ਨੋਰਮਲ ਦੁਕਾਨਾਂ 'ਚ ਗੇਟ ਸਾਹਮਣੇ ਹੁੰਦਾ, ਉਹ ਸਾਹਮਣੇ ਫਿਰ ਜਿਹੜਾ ਆਉਂਦਾ ਉਹ ਪਿੱਛੇ ਬੈਠੀ ਜਾਂਦਾ, ਇਹ ਫਿਰ ਗੇਟ ਇੱਧਰਲੇ ਪਾਸੇ ਹੋਣ ਕਰਕੇ ਸਾਰੇ ਇੱਧਰ ਦੀ ਆਉਂਦੇ ਹੈ। ਤੇ ਇੱਡੇ ਅਸੀਂ ਪੱਕੇ ਬ੍ਰਹਮ ਗਿਆਨੀ ਨਹੀਂ ਹੈਗੇ ਵੀ ਅੱਖਾਂ ਬੰਦ ਕਰਕੇ ਬਹਿ ਜਾਈਏ, ਕੋਈ ਆਈ ਜਾਵੇ ਕੋਈ ਜਾਈ ਜਾਵੇ ਕੋਈ ਫਰਕ ਨਾ ਪਵੇ, ਸਾਰੇ ਹੀ ਇੱਦਾਂ ਦੇ ਵੀ ਨਹੀਂ ਹੈਗੇ। ਆਪਾਂ ਇੱਕ ਆਉਂਦਾ ਸਾਰੇ ਤਾਂ ਵੇਖਣ ਲੱਗ ਜਾਂਦੇ ਵੀ ਅੱਛਾ ਕਿਹੜਾ ਆ ਗਿਆ, ਫਿਰ ਉਹਨੇ ਨੂੰ ਕੋਈ ਉਹਨੇ ਨੂੰ ਮਾੜੀ ਜਿਹੀ ਗੱਲ ਸਮਝ ਆਉਂਦੀ, ਉਹਨੇ ਨੂੰ ਕੋਈ ਹੋਰ ਆ ਜਾਂਦਾ, ਫਿਰ ਸਾਰੇ ਉੱਧਰ ਨੂੰ ਮੂੰਹ ਕਰ ਲੈਂਦੇ। ਉਹੀ ਆਪਾਂ ਹੀ ਹੈਗੇ ਹਾਂ ਪਿੰਡਾਂ ਦੇ ਬੰਦੇ, ਹੋਰ ਕਿਹੜੇ ਵੱਖਰੇ ਇੱਥੋਂ ਵੀ ਫਰਿਸ਼ਤੇ ਲੱਗੇ ਨੇ ਆਉਣ ਉੱਤੋਂ, ਆਪਾਂ ਹੀ ਹੈ। ਆਪਾਂ ਇੱਥੋਂ ਦਾ ਨਹੀਂ ਹੋਣਾ, ਕੋਈ ਜਾਲਾਂ ਦਾ ਹੋਣਾ, ਜਾਲਾਂ ਦਾ ਨਹੀਂ ਹੋਣਾ, ਕੋਈ ਚੂੜਪੁਰ ਦਾ ਹੋਣਾ, ਚੂੜਪੁਰ ਦਾ ਨਹੀਂ ਹੋਣਾ, ਕੋਈ ਫਤਿਹਪੁਰ ਦਾ ਹੋਊ, ਆਪਾਂ ਹੀ ਆਂਢ ਗੁਆਂਢ ਦੇ ਹਾਂ ਸਾਰੇ। ਅਸੀਂ ਵੀ ਕਿਹੜਾ ਕਿਤੋਂ ਦੂਰੋਂ ਆਏ, ਅਸੀਂ ਤੁਹਾਡੇ ਗੁਆਂਢੀ ਹੋਈ ਹੈ, ਆਪਾਂ ਸਾਰੇ ਇਲਾਕੇ ਦੇ ਹੀ ਹਾਂ ਸਾਰੇ, ਨਵਾਂ ਕੁਛ ਨਹੀਂ ਆਉਣ ਲੱਗਿਆ, ਆਪਾਂ ਹੀ ਹਾਂ, ਕੋਈ ਵੱਖਰਾ ਨਹੀਂ ਇੱਥੇ। ਤੇ ਜਿੰਨੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਥੋੜ੍ਹਾ ਜਿਹਾ ਰਿਸਪੋਂਸ ਦਿਓਗੇ, ਧਿਆਨ ਨਾਲ ਸੁਣੋਗੇ ਤੇ ਫਿਰ ਮੈਨੂੰ ਵੀ ਸਵਾਦ ਆਊ ਗੱਲ ਕਰਨ ਦਾ। ਮੈਂ ਜਿਹੜੀ ਬੇਨਤੀ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਤੀਰਥਾਂ ਤੇ ਨਹਾਉਣ ਦਾ ਮਤਲਬ ਅਸਲ ਦੇ ਵਿੱਚ ਮਨ ਦਾ ਨਹਾਉਣਾ ਹੁੰਦਾ, ਤੇ ਮਨ ਨਵਾਓ, ਮਨ ਸਾਫ਼ ਕਰੋ, ਮਨ ਦੀ ਮੈਲ ਕੱਢੋ, ਮਨ ਨੂੰ ਸ਼ੁੱਧ ਕਰੋ, ਇੱਥੋਂ ਤੱਕ ਕਿ ਪੁਰਾਣਾ ਮਨ ਨਵਾਂ ਵੀ ਆ ਜਾਂਦਾ। ਜਿਵੇਂ ਨਾ ਅੱਜ ਕੱਲ੍ਹ ਰਿਵਾਜ਼ ਹੈ ਵੀ ਜੇ ਕਿਸੇ ਬੰਦੇ ਦੀ ਕਿਡਨੀ ਗੁਰਦਾ ਖਰਾਬ ਹੋ ਜਾਏ ਤੇ ਉਹਨੂੰ ਰਿਸ਼ਤੇਦਾਰ ਗੁਰਦਾ ਦੇ ਦਿੰਦੇ ਐ, ਦੂਜੇ ਦੀ ਕਿਡਨੀ ਟ੍ਰਾਂਸਪਲਾਂਟ ਹੋ ਜਾਂਦੀ ਹੈ, ਕਿਸੇ ਦੀ ਕਿਡਨੀ ਦੂਜੇ 'ਚ ਪੈ ਜਾਂਦੀ ਹੈ। ਹੁਣ ਧਿਆਨ ਨਾਲ ਸੁਣੋ, ਸਾਡੀ ਹੋ ਗਈ ਕਿਡਨੀ ਖਰਾਬ, ਸ਼ੂਗਰ ਵਾਲਿਆਂ ਦੀ ਕਿਡਨੀ ਖਰਾਬ ਹੋ ਜਾਂਦੀ ਕਈ ਵਾਰੀ, ਜਿਨ੍ਹਾਂ ਨੂੰ ਸ਼ੂਗਰ ਹੁੰਦੀ ਹੈ, ਸ਼ੂਗਰ ਤੋਂ ਬਾਅਦ ਉਹ ਦਵਾਈ ਖਾਂਦੇ ਆ ਰੋਜ਼, ਸ਼ੂਗਰ ਦੀ ਸ਼ੂਗਰ ਦੀ ਗੋਲੀ ਖਾ ਖਾ ਕੇ ਉਹਦਾ ਸਾਈਡ ਇਫੈਕਟ ਇਹ ਹੁੰਦਾ ਹੈ, ਸ਼ੂਗਰ ਕਰਕੇ ਕਿਡਨੀਆਂ ਖਰਾਬ ਨਹੀਂ ਹੁੰਦੀਆਂ, ਸ਼ੂਗਰ ਦੀ ਜਿਹੜੀ ਦਵਾਈ ਖਾਂਦੇ ਹਾਂ ਉਹਦੇ ਨਾਲ ਸਾਡੀਆਂ ਕਿਡਨੀਆਂ ਖਰਾਬ ਹੁੰਦੀਆਂ, ਸ਼ੂਗਰ ਨਾਲ ਜੀ ਕਿਡਨੀਆਂ ਖਰਾਬ ਨਹੀਂ ਹੁੰਦੀਆਂ, ਸ਼ੂਗਰ ਦੀ ਜਿਹੜੀ ਦਵਾਈ ਖਾਂਦੇ ਹਾਂ ਉਹਦੇ ਨਾਲ ਕਿਡਨੀਆਂ ਖਰਾਬ ਹੁੰਦੀਆਂ। ਇਸ ਕਰਕੇ ਸ਼ੂਗਰ ਜੇ ਹੋਵੇ ਤੇ ਛੇਤੀ ਛੇਤੀ ਦਵਾਈ ਨਹੀਂ ਖਾਣੀ, ਭੱਜ ਨੱਠ ਕਰਕੇ ਤੁਰ ਕੇ ਐਕਸਰਸਾਈਜ਼ ਕਰਕੇ ਸੈਰ ਕਰਕੇ ਪਸੀਨੇ ਦੇ ਨਾਲ ਸ਼ੂਗਰ ਕੱਢਣੀ ਹੈ ਤਾਂ ਜੋ ਗੋਲੀ ਮੈਨੂੰ ਪੱਕੀ ਨਾ ਲੱਗੇ। ਡਾਕਟਰ ਕਹਿ ਦਿੰਦੇ ਨੇ ਤੇਰੀ ਸ਼ੂਗਰ ਬਾਰਡਰ ਲਾਈਨ ਤੇ ਆ ਗਈ, ਐ ਸਿਰੇ ਲੱਗੀ ਪਈ ਹੈ ਵੀ ਜੇ ਹੁਣ ਤੂੰ ਮਿੱਠਾ ਨਾ ਛੱਡਿਆ ਤੈਨੂੰ ਸ਼ੂਗਰ ਹੋ ਜਾਣੀ ਹੈ। ਤੇ ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਦਵਾਈਆਂ ਦੇ ਨਾਲ ਠੀਕ ਨਾ ਹੋਈਏ, ਸੈਰ ਕਰਿਆ ਕਰੀਏ, ਐਕਸਰਸਾਈਜ਼ ਕਰਿਆ ਕਰੀਏ। ਮੈਂ ਇਹ ਗੱਲ ਬਹੁਤ ਵਾਰ ਦੀਵਾਨਾਂ 'ਚ ਕਹੀ ਹੈ, ਸਾਡੇ ਇੱਥੇ ਪੰਜ ਪਿਆਰਿਆਂ 'ਚ ਭਾਈ ਸਾਹਿਬ ਲੱਗਦੇ ਹਨ, ਭਾਈ ਕੁਲਵੰਤ ਸਿੰਘ ਪੰਜ ਪਿਆਰਿਆਂ 'ਚ ਲੱਗਦੇ ਆ। ਉਹਨਾਂ ਨੂੰ ਡਾਕਟਰ ਨੇ ਕਿਹਾ ਵੀ ਤੈਨੂੰ ਇੱਕ ਤੇ ਸ਼ੂਗਰ ਬਾਰਡਰ ਲਾਈਨ 'ਤੇ ਆਈ ਪਈ ਹੈ, ਇੱਕ ਤੇਰਾ ਕੋਲੈਸਟਰੋਲ ਹਾਈ ਹੈ, ਇੱਕ ਤੈਨੂੰ ਯੂਰਿਕ ਐਸਿਡ ਹੋ ਗਿਆ, ਇੱਕ ਟੀ ਜੀ ਵੱਧ ਗਿਆ। ਸਾਰੀਆਂ ਰਿਪੋਰਟਾਂ ਹੀ ਸਾਰੀਆਂ ਹਿੱਲੀਆਂ, ਫਿਰ ਆ ਵੀ ਵੱਧਦਾ, ਆ ਵੀ ਵੱਧਦਾ, ਆ ਵੀ ਵੱਧਦਾ, ਤਿੰਨ ਚਾਰ ਗੋਲੀਆਂ ਖਾਣੀਆਂ ਪੈਣਗੀਆਂ। ਮੇਰੇ ਨਾਲ ਗੱਲ ਕੀਤੀ, ਕਹਿੰਦੇ ਕੀ ਕਰੀਏ, ਕਿੰਨੀਆਂ ਹੀ ਬਿਮਾਰੀਆਂ ਦੱਸਤੀਆਂ ਡਾਕਟਰ ਨੇ, ਹੁਣ ਕੀ ਕਰੀਏ। ਮੈਂ ਕੁਲਵੰਤ ਸਿੰਘ ਹੁਣਾਂ ਨੂੰ ਕਿਹਾ, ਮੈਂ ਕਿਹਾ ਫਿਰ ਹੁਣ ਕਰੀਏ ਕੀ, ਕਹਿੰਦੇ ਵੀ ਹੁਣ ਸੈਰ ਸ਼ੁਰੂ ਕਰੀਏ। ਮੈਂ ਕਿਹਾ ਠੀਕ ਹੈ, ਕੁਤਬਨਪੁਰ ਪਿੰਡ ਹੈ ਜੀ, ਕੁਤਬਨਪੁਰ ਪਿੰਡ ਜਾਣਦੇ ਹਾਂ ਨਾ ਆਪਾਂ, ਵਿੱਚ ਨੂੰ ਲਲੋਸ਼ੀ ਨੂੰ ਜਾ ਕੇ ਅੰਦਰ ਨੂੰ ਪੈਂਦਾ ਕੁਤਬਨਪੁਰ ਪਿੰਡ ਦਾ। ਅੱਛਾ ਜੀ, 15-16-17 ਕਿਲੋਮੀਟਰ ਜਾਣ ਸਾਈਕਲ 'ਤੇ, 16-17 ਕਿਲੋਮੀਟਰ ਆਉਣ, ਮੋਟਰਸਾਈਕਲ ਰੱਖਤਾ ਕਰੇ, 17 ਕਿਲੋਮੀਟਰ ਆਇਆ ਕਰੇ, 17 ਕਿਲੋਮੀਟਰ ਜਾਇਆ ਕਰੇ। ਗਰਮੀ ਦਾ ਮੌਸਮ ਸੀ, ਇੰਨਾ ਪਸੀਨਾ ਕੱਢਿਆ ਉਹਨੇ, ਮਹੀਨੇ ਬਾਅਦ ਸਾਰੀਆਂ ਰਿਪੋਰਟਾਂ ਠੀਕ ਹੋ ਗਈਆਂ, ਅੱਜ ਤੱਕ ਠੀਕ ਹੈ। ਕਿਉਂ? ਕਿਉਂਕਿ ਕੰਟਰੋਲ ਕਰ ਲਿਆ। ਹੁਣ ਆਪਾਂ ਕਹਿਣਾ ਵੀ ਦਵਾਈ ਖਾਣੀ ਹੈ ਜੀ, ਗੋਲੀ ਦਿਓ, ਗੋਲੀਆਂ ਨਾਲ ਠੀਕ ਹੋ ਜਾਓ, ਤੁਰਨਾ ਕੋਈ ਚਾਹੁੰਦਾ ਨਹੀਂ, ਨਾਲ ਦੀ ਨਾਲ ਸਾਰਾ ਕੁਝ ਠੀਕ ਹੋ ਗਿਆ। ਸੋ ਜੇ ਕਿਤੇ ਐਮਰਜੈਂਸੀ ਪਵੇ, ਡਾਕਟਰ ਕਵੇ ਵੀ ਸ਼ੂਗਰ ਬਾਰਡਰ ਲਾਈਨ 'ਤੇ ਹੈ, ਇੱਕ ਤਾਂ ਮਿੱਠਾ ਖਾਣਾ ਛੱਡ ਦੇਣਾ ਚਾਹੀਦਾ, ਦੂਜੇ ਨੰਬਰ 'ਤੇ ਸੈਰ ਐਕਸਰਸਾਈਜ਼ ਸ਼ੁਰੂ ਕਰ ਦੇਣੀ ਚਾਹੀਦੀ ਤਾਂ ਜੋ ਸ਼ੂਗਰ ਹੋਵੇ ਨਾ। ਬੀ ਪੀ ਹਾਈ ਹੋਣ ਲੱਗ ਜਾਵੇ ਉਸੇ ਵੇਲੇ ਵੇਟ ਘਟਾ ਲੈਣਾ ਚਾਹੀਦਾ, ਵੀ ਵੇਟ ਨਾ ਵਧੇ, ਘਟਾਓ ਇਹਨੂੰ, ਸਿਹਤ ਠੀਕ ਰੱਖੋ। ਚਲੋ ਇਹ ਤਾਂ ਗੱਲ ਹੋ ਗਈ ਸਿਹਤ ਦੀ। ਹੁਣ ਜਿਸ ਬੰਦੇ ਨੂੰ ਸ਼ੂਗਰ ਹੁੰਦੀ ਹੈ, ਸ਼ੂਗਰ ਵਾਲੀ ਦਵਾਈ ਖਾਣ ਕਰਕੇ ਕਈ ਬੰਦਿਆਂ ਨੂੰ ਕਿਡਨੀਆਂ ਖਰਾਬ ਹੋ ਜਾਂਦੀਆਂ, ਕਈਆਂ ਦੀਆਂ ਕਿਡਨੀਆਂ ਸ਼ੂਗਰ ਨਾਲ ਖਰਾਬ ਨਹੀਂ ਹੁੰਦੀਆਂ, ਸ਼ੂਗਰ ਦੀ ਦਵਾਈ ਨਾਲ ਖਰਾਬ ਹੁੰਦੀਆਂ। ਹੁਣ ਜਿਹੜੇ ਬੰਦੇ ਦੀ ਕਿਡਨੀ ਖਰਾਬ ਹੋ ਗਈ, ਉਹਨਾਂ ਨੂੰ ਫਿਰ ਇਹ ਡਾਕਟਰ ਕਹਿੰਦੇ ਆ ਵੀ ਤੇਰੇ ਘਰ ਵਾਲੀ ਦੀ ਕਿਡਨੀ ਜਾਂ ਕਿਸੇ ਰਿਸ਼ਤੇਦਾਰ ਦੀ, ਭੈਣ ਭਰਾ ਦੀ, ਕਿਸੇ ਹੋਰ ਦੀ ਕਿਡਨੀ ਉਹਦੇ ਪਾ ਦਿੰਦੇ ਆ, ਉਹਦੇ ਵਾਲੀ ਪੁਰਾਣੀ ਕਿਡਨੀ ਕੱਢ ਦਿੰਦੇ ਆ ਤੇ ਦੂਜੇ ਬੰਦੇ ਦੀ ਕਿਡਨੀ ਪਾ ਦਿੰਦੇ ਆ। ਕਿਡਨੀ ਟ੍ਰਾਂਸਪਲਾਂਟ ਹੋਣਾ ਕਹਿੰਦੇ ਆ ਇਹਨੂੰ, ਕਿਡਨੀ ਬਦਲ ਦਿੱਤੀ, ਗੁਰਦਾ ਬਦਲ ਦਿੱਤਾ। ਹੁਣ ਜੇ ਕਿਸੇ ਬੰਦੇ ਦੀ ਕਿਡਨੀ ਖਰਾਬ ਹੈ, ਉਹ ਕਿਸੇ ਦੂਜੇ ਦੀ ਕਿਡਨੀ ਲੈ ਲਓ। ਜੇ ਕਿਸੇ ਦੀ ਅੱਖ ਖਰਾਬ ਹੈ, ਉਹ ਮਰੇ ਬੰਦੇ ਦੀਆਂ ਅੱਖਾਂ ਵੀ ਕਿਸੇ ਦੂਜੇ ਦੇ ਪਾ ਦਿੰਦੇ ਨੇ, ਕਹਿੰਦੇ ਦੂਜੇ ਦੀ ਅੱਖ ਪਵਾ ਲਓ। ਜੇ ਕਿਸੇ ਬੰਦੇ ਦਾ ਲੀਵਰ ਖਰਾਬ ਹੈ, ਉਹ ਕਿਸੇ ਦੂਜੇ ਦਾ ਲੀਵਰ ਪਵਾ ਲਓ। ਤਰੱਕੀ ਹੋ ਗਈ ਨਾ ਸਾਇੰਸ ਦੀ, ਪਰ ਨਾ ਸਾਨੂੰ ਸਾਡਾ ਲੀਵਰ ਤੰਗ ਕਰ ਰਿਹਾ, ਨਾ ਕਿਡਨੀ ਤੰਗ ਕਰ ਰਹੀ ਹੈ, ਨਾ ਅੱਖਾਂ ਤੰਗ ਕਰਦੀਆਂ। ਸਭ ਨਾਲੋਂ ਵੱਧ ਭਲਾ ਭੈੜਾ ਸਾਨੂੰ ਅੱਜ ਤੰਗ ਕੌਣ ਕਰਦਾ ਹੈ? ਸਾਨੂੰ ਸਾਡਾ ਤੰਗ ਕਰਦਾ ਮਨ, ਅਸੀਂ ਮਨ ਤੋਂ ਦੁਖੀ ਹਾਂ। ਤੇ ਕਿਡਨੀਆਂ ਤੇ ਹੁਣ ਬਦਲਣ ਲੱਗੇ ਆ, 25-30 ਸਾਲ ਤੋਂ ਜ਼ਿਆਦਾ ਚੱਲ ਪਿਆ ਵੀ ਕਿਡਨੀ ਬਦਲ ਦਿਓ, ਲੀਵਰ ਬਦਲ ਦਿਓ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੇ ਮਨ ਤੰਗ ਕਰੇ ਤੇ ਮਨ ਹੀ ਬਦਲ ਦਿਓ, ਮਨ ਚੇਂਜ ਕਰ ਦਿਓ। ਤੇ ਹੱਦ ਵਾਲੀ ਗੱਲ ਤੇ ਇਹ ਹੈ ਵੀ ਮਨ ਵੀ ਬਦਲ ਜਾਂਦਾ, ਬਿਲਕੁਲ ਬਦਲ ਜਾਂਦਾ, ਮਨ ਟ੍ਰਾਂਸਪਲਾਂਟ ਹੋ ਜਾਂਦਾ, ਮਨ ਚੇਂਜ ਹੋ ਜਾਂਦਾ। ਇੱਕ ਬੰਦਾ ਨੈਗੇਟਿਵ ਨੈਗੇਟਿਵ ਰਹਿੰਦਾ, ਨਿਰਾਸ਼ਾ ਵੱਧਦੀ ਹੈ, ਮੇਰਾ ਕੀ ਬਣੂ, ਮੇਰੇ ਅੱਗੇ ਕੀ ਬਣੂ, ਸਾਡੇ ਟੱਬਰ ਦਾ ਕੀ ਬਣੂ, ਨਿਰਾਸ਼ਾ ਵੱਧਦੀ। ਬਿਲਕੁਲ ਨੈਗੇਟਿਵ ਬੰਦਾ ਹੈ, ਉਹ ਕਿਸੇ ਪੋਜੀਟਿਵ ਬੰਦੇ ਨੂੰ ਸੁਣਨ ਲੱਗ ਗਿਆ, ਘੰਟਾ ਸੁਣਦਾ, ਡੇਢ ਘੰਟਾ ਸੁਣਦਾ, ਦੋ ਘੰਟੇ ਸੁਣਦਾ, ਸੁਣ ਸੁਣ ਕੇ ਕੰਨਾਂ ਰਾਹੀਂ ਵਿਚਾਰ ਆਈ ਗਏ, ਆਪਣੇ ਵਾਲੇ ਵਿਚਾਰ ਹੌਲੀ ਹੌਲੀ ਛੱਡੀ ਜਾਵੇ ਤੇ ਨਵੇਂ ਵਿਚਾਰ ਜ਼ਿੰਦਗੀ 'ਚ ਧਾਰਨ ਕਰੀ ਜਾਵੇ, ਮਨ ਚੇਂਜ ਹੋ ਗਿਆ। ਮਨ ਹੈ ਕੀ ਹੈ? ਵਿਚਾਰਾਂ ਦਾ ਗੁੱਛਾ ਹੀ ਹੈ। ਮਨ ਕੀ ਹੈ? ਵਿਚਾਰਾਂ ਦਾ ਗੁੱਛਾ। 70-72 ਹਜ਼ਾਰ ਦੇ ਨੇੜੇ ਤੇੜੇ ਵਿਚਾਰ ਇੱਕ ਦਿਨ 'ਚ ਰੋਜ਼ ਆਉਂਦਾ ਬੰਦੇ ਨੂੰ, ਤੇ ਨਵੇਂ ਵਿਚਾਰ ਸੁਣੀ ਗਿਆ, ਪੁਰਾਣੇ ਛੱਡੀ ਗਿਆ। ਪਰ ਇੱਦਾਂ ਨਹੀਂ ਨਾ ਹੋਣਾ ਵੀ ਪੁਰਾਣੀ ਕਿਰਨੀ ਵੀ ਤੂੰ ਕਵੇਂ ਵਿੱਚ ਹੀ ਰਹੂ ਤੇ ਨਵੀਂ ਵੀ ਪੈ ਜੇ, ਇੱਦਾਂ ਨਹੀਂ ਹੋਣਾ। ਪੁਰਾਣੀਆਂ ਗੱਲਾਂ ਛੱਡਣੀਆਂ ਪੈਂਦੀਆਂ ਜਿਹੜੀਆਂ ਇੰਨੀਆਂ ਸਾਲਾਂ ਦੀਆਂ ਮੰਨਦੇ ਹੁੰਦੇ ਆ, ਪੁਰਾਣੀਆਂ ਆਦਤਾਂ ਛੱਡਣੀਆਂ ਪੈਂਦੀਆਂ, ਨਵੀਆਂ ਗੱਲਾਂ ਸੁਣੋ। ਤੇ ਇਸੇ ਕਰਕੇ ਮਨ ਵੇਚੈ ਸਤਿਗੁਰ ਕੈ ਪਾਸ, ਕਹਿੰਦੇ ਜੇ ਤੇਰਾ ਮਨ ਤੰਗ ਕਰਦਾ ਮਨ ਦੇ ਦੇ, ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ, ਕਹਿੰਦੇ ਤੇਰਾ ਕਾਰਜ ਰਾਸ ਹੋਜੂ ਆਪੇ। ਮਨ ਪਰੇਸ਼ਾਨ ਕਰਦਾ ਮਨ ਬਦਲ ਲੈਂਦੇ ਆ, ਸੋਚ ਬਦਲ, ਤੇ ਸੋਚ ਬਦਲਦੀ ਹੈ ਜੀ। ਪਹਿਲਾਂ ਹੋਰ ਤਰ੍ਹਾਂ ਦੀ ਸੋਚ ਸੀ 10 ਸਾਲ ਪਹਿਲਾਂ, ਅੱਜ ਸੋਚ ਹੋਰ ਤਰ੍ਹਾਂ ਦੀ ਹੈ, 10 ਸਾਲਾਂ ਨੂੰ ਸੋਚ ਹੋਰ ਤਰ੍ਹਾਂ ਦੀ ਬਣ ਜਾਣੀ ਹੈ। ਸੋਚ ਬਦਲਦੀ ਹੈ, ਮਨ ਬਦਲਦਾ। ਤੇ ਜੇ ਮਨ ਤੰਗ ਕਰਦਾ ਹੈ ਤੇ ਮਨ ਆਪਣਾ ਚੇਂਜ ਕਰ ਲੈਣਾ ਚਾਹੀਦਾ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਬਾਣੀ ਸੁਣ ਰਹੇ ਹਾਂ, ਹੌਲੀ 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 ਸੰਗਤ ਕਰਦਿਆਂ ਕਰਦਿਆਂ ਮਨ ਬਦਲ ਜਾਂਦਾ ਹੈ। ਤੇ ਜਿਸ ਬੰਦੇ ਦਾ ਮਨ ਬਦਲ ਗਿਆ, ਸਮਝ ਲਓ ਬੰਦਾ ਬਦਲ ਗਿਆ। ਓਏ ਬੰਦਾ ਪਹਿਲਾਂ ਜਮਾਂ ਹੀ ਇੱਧਰ ਨੂੰ ਜਾਂਦਾ ਸੀ, ਹੁਣ ਇੱਧਰ ਨੂੰ ਜਾਂਦਾ। ਪਹਿਲਾਂ ਠੇਕੇ ਕੰਨੀ ਬਹੁਤ ਤੁਰਿਆ ਰਹਿੰਦਾ ਸੀ, ਹੁਣ ਗੁਰਦੁਆਰੇ ਕੰਨੀ ਤੁਰਿਆ ਰਹਿੰਦਾ। ਮਨ ਬਦਲ ਗਿਆ। ਯਾਰ ਬੇਲੀ ਬਦਲ ਲਓ ਤਾਂ ਵੀ ਮਨ ਬਦਲ ਜਾਂਦਾ। ਯਾਰ ਬੇਲੀ ਬਦਲੋ, ਸੰਗਤ ਬਦਲੋ, ਜਿਹੋ ਜੀ ਸੰਗਤ ਕਰੀਏ ਉਹੋ ਜੀ ਰੰਗਤ ਚੜ੍ਹ ਜਾਂਦੀ ਹੈ। 5-7 ਯਾਰ ਜਿਹੜੇ ਖਾਸ ਖਾਸ ਨੇ, ਯਾਰ ਬਦਲ ਜਾਣ ਤਾਂ ਵੀ ਬੰਦੇ ਦੀ ਸੋਚ ਬਦਲ ਜਾਂਦੀ ਹੈ। ਯਾਰਾਂ ਬੇਲੀਆਂ ਦਾ ਬਹੁਤ ਗਹਿਰਾ ਅਸਰ ਸਾਡੇ ਮਨ ਦੇ ਉੱਤੇ ਹੁੰਦਾ। ਤੇ ਭਾਈ ਜੇ ਸਾਨੂੰ ਸਾਡਾ ਮਨ ਤੰਗ ਕਰਦਾ ਹੈ ਤੇ ਸਾਨੂੰ ਸਾਡਾ ਮਨ ਬਦਲ ਲੈਣਾ ਚਾਹੀਦਾ ਹੈ। ਜੇ ਮਨ ਪਰੇਸ਼ਾਨ ਕਰਦਾ ਹੈ ਤੇ ਸਾਨੂੰ ਸਾਡਾ ਮਨ ਬਦਲ ਲੈਣਾ ਚਾਹੀਦਾ ਹੈ। ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਰੋਜ਼ ਅਰਦਾਸ ਕਰਦੇ ਮੇਲੀ ਉਹਨਾਂ ਪਿਆਰਿਆ। ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਮੇਲੀ ਉਹਨਾਂ ਪਿਆਰਿਆ ਨੂੰ। ਸਾਜਾਂ ਦੀ ਆਵਾਜ਼ ਸਟੇਜ ਤੇ ਨਹੀਂ ਆਉਂਦੀ, ਢੋਲਕ ਦੀ ਤੇ ਜੋੜੀ ਦੀ ਆਵਾਜ਼ ਘੱਟ ਹੈ।
ਜਿੰਨਾ ਮਿਲ
ਜੀ ਨਾਮ ਚਿੱਤਿਆ ਮੇਲੀਓ ਨਾ ਪਿਆਰਿਆ ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ ਮੇਲੀਓ ਨਾ ਪਿਆਰਿਆ
ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ ਮੇਲੀਓ ਨਾ ਪਿਆਰਿਆ
ਉਹਨਾਂ ਦੀ ਸੰਗਤ ਮਿਲੇ ਜਿਨ੍ਹਾਂ ਦੇ ਮਿਲਣ ਕਰਕੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਆ ਪਰਸੋਂ ਸਾਡਾ ਹਰਿਆਣੇ ਦੀਵਾਨ ਸੀ, ਉੱਥੇ ਵੀ ਅੱਧਾ ਦੀਵਾਨ ਸਭ ਲਾਈਟ ਏਦਾਂ ਹੀ ਹੋ ਗਈ, ਹਨੇਰਾ ਹੀ ਰਿਹਾ ਸਟੇਜ ਦੇ ਉੱਤੇ, ਤੇ ਅੱਜ ਵੀ ਇੱਥੇ ਵੀ ਸ਼ਾਇਦ ਜਨਰੇਟਰ ਚੱਲ ਰਿਹਾ ਪਿੱਛੇ ਤੇ ਹੈ, ਇੱਥੇ ਕੀ ਹੋਇਆ ਹੈ ਜੀ? ਅੱਛਾ ਜੀ, ਲਓ ਹੁਣ ਟਕਾ ਬਣਾ ਕੇ ਰੱਖਿਓ ਬਈ ਹਾਜ਼ਰ ਹੋ ਕੇ, ਹੁਣ ਹਨੇਰੇ ਹਨੇਰੇ ਨਿਕਲ ਨਾ ਜਾਇਓ ਵੀ ਹੁਣ ਨਿਕਲ ਹਨੇਰਾ ਹੀ ਹੈ, ਚੱਲੀਏ ਚੱਲੀਏ, ਕਿਹੜਾ ਪਤਾ ਲੱਗਣਾ। ਪਹਿਲਾਂ ਆਉਣ ਵਾਲਿਆਂ ਨੂੰ ਟਕਾਈ ਜਾਓ, ਫਿਰ ਜਾਣ ਵਾਲਿਆਂ ਨੂੰ ਰੋਕੀ ਜਾਓ, ਵੀ ਹੈ ਕਿ ਨਹੀਂ? ਅਗਲਾ ਕਹਿੰਦਾ ਵੀ ਸਰਦਾ ਹੀ ਨਹੀਂ ਦੀਵਾਨ ਲਾਏ ਬਿਨਾਂ, ਫਿਰ ਪਹਿਲਾਂ ਤਾਂ ਆਉਣ ਵਾਲਿਆਂ ਨੂੰ ਸਾਂਭੀ ਚੱਲੋ, ਫਿਰ ਜਾਣ ਵਾਲਿਆਂ ਨੂੰ ਬਹਿ ਜਾਓ ਬਈ ਟੇਕ ਜਾਓ। ਅੱਜ ਕੱਲ੍ਹ ਦਾ ਇੱਦਾਂ ਦਾ ਹੀ ਮਾਹੌਲ ਹੈ ਜੀ, ਇੱਕ ਗੱਲ ਪੱਕੀ ਹੈ, ਮੈਂ ਨਾ 20-25 ਸਾਲ 25-27 ਸਾਲ ਹੀ ਹੋ ਗਏ ਦੀਵਾਨ ਲਾਉਂਦੇ ਹਾਂ, 26.5 ਸਾਲ। ਜਿਹੜਾ ਨਜ਼ਾਰਾ ਅੱਜ ਤੋਂ 10-12 ਸਾਲ ਪਹਿਲਾਂ ਦੀਵਾਨ ਲਾਉਣ ਦਾ ਆਉਂਦਾ ਸੀ, ਹੁਣ ਨਹੀਂ ਆਉਂਦਾ। ਉਹਦਾ ਕਾਰਨ ਹੈ ਜੀ, ਕਾਰਨ ਹੈ ਸਾਡਾ ਫੋਨ, ਸਾਰਾ ਦਿਨ ਦਿਮਾਗ ਇਹਦੇ ਵਿੱਚ, ਜਿੱਦਾਂ ਇੱਦਾਂ ਟਿਕ ਕੇ ਬਿਨਾਂ ਫੋਨ ਤੋਂ 2 ਘੰਟੇ ਬਹਿਣਾ ਅੱਜ ਕੱਲ੍ਹ ਬਹੁਤ ਔਖਾ ਹੋ ਗਿਆ। ਹੁਣ ਜੇ ਤੁਸੀਂ ਇੱਥੇ ਨਾ ਬੈਠੇ ਹੁੰਦੇ ਤਾਂ ਸਾਡੇ ਵਿੱਚੋਂ 70% ਬੰਦੇ ਫੋਨ 'ਤੇ ਲੱਗੇ ਹੁੰਦੇ, ਰੀਲਾਂ ਚੱਲ ਰਹੀਆਂ ਹੁੰਦੀਆਂ, ਕਈ ਆਹ ਚੱਲ, ਕਦੇ ਆਹ ਚੱਲ, ਕਦੇ ਆਹ ਚੱਲ। ਸਾਡਾ ਜਿਹੜਾ ਸਬਰ ਹੈ ਪਹਿਲਾਂ ਨਾਲੋਂ ਘਟਿਆ, ਸਾਡੀ ਬਹਿਣ ਦੀ ਹੈਬਿਟ ਪਹਿਲਾਂ ਨਾਲੋਂ ਘਟੀ ਹੈ, ਬਹੁਤ ਕੁਝ ਸਾਡੇ ਵਿੱਚ ਪਹਿਲਾਂ ਨਾਲੋਂ ਬਦਲ ਗਿਆ। ਭਰਾਵੋ ਭੈਣੋ, ਚੇਂਜ ਹੈ ਨਾ ਜਿਹੜੀ ਸਾਡੇ 'ਚ ਬਹੁਤ ਹੋਈ ਹੈ ਪਹਿਲਾਂ ਨਾਲੋਂ, ਸਹਿਨਸ਼ੀਲਤਾ। ਹੁਣ ਦੀਵਾਨ ਵਿੱਚ ਬਹਿਣਾ ਹੈ, ਟਿਕ ਕੇ ਬਹਿਣਾ, ਪਹਿਲੇ ਵੇਲਿਆਂ ਦੇ ਵਿੱਚ ਕੁਝ ਹੋਰ ਹੁੰਦਾ ਹੀ ਨਹੀਂ ਸੀ, ਘੰਟਾ 2 ਘੰਟੇ ਟਿਕ ਕੇ ਦੀਵਾਨ ਵਿੱਚ ਬੈਠਣਾ, ਤੇ ਇਦਾਂ ਵੇਖੀਦਾ ਹੁੰਦਾ ਸੀ ਵੀ ਜਦੋਂ 9 ਵਜੇ ਕਿਤੇ ਸ਼ੁਰੂ ਕੀਤਾ, ਰਾਤ ਦੇ 12-12 ਵਜੇ ਤੱਕ ਐਂ ਟਕਾ ਬਣਾ ਕੇ ਬੈਠਣ ਵਾਲਾ ਕੰਮ ਸੀ। ਪਰ ਹੁਣ ਇਹ ਜਿਹੜਾ ਨਾ, ਬਹੁਤ ਸਾਡੇ ਵਿੱਚ ਇਹ ਚੀਜ਼ ਘਟਦੀ ਜਾ ਰਹੀ, ਬਹਿਣ ਦੀ ਆਦਤ ਨਹੀਂ। ਹੁਣ ਮਨ ਨੂੰ ਇੰਨਾ ਕੁਝ ਮਿਲ ਗਿਆ, ਵੇਖੋ ਫੋਨ ਚੱਲ ਰਿਹਾ, ਐਂ ਉਂਗਲ ਚੱਲੀ ਜਾਂਦੀ ਹੈ, ਰੀਲਾਂ ਚੱਲੀ ਜਾਂਦੀਆਂ, ਇੱਕ ਆ ਗਈ ਪਸੰਦ ਨਹੀਂ ਆਈ, ਚੱਲ ਚੱਲ ਪਰੇ ਉਂਗਲ ਨਾਲ ਲੰਘਾਤੀ, ਫਿਰ ਨਵੀਂ ਆ ਗਈ ਉਹ ਵੇਖਣ ਲੱਗ ਗਿਆ, ਜੇ ਨਹੀਂ ਪਸੰਦ ਆਈ ਤੇ ਵੇਖ ਲਈ 1 ਮਿੰਟ ਦੀ, ਨਹੀਂ ਤੇ ਫਿਰ ਇਹ ਚੱਲ ਪਰੇ। ਬੰਦੇ ਦਾ ਦਿਮਾਗ ਹੁਣ ਗਿੱਜ ਗਿਆ, ਗੇਜ ਪੈ ਗਈ ਨਾ ਜੀ, ਆਦਤ ਪੈ ਗਈ, ਹੁਣ ਪਸੰਦ ਨਹੀਂ ਐ ਲੰਘਾ ਦਿੰਦਾ, ਚੱਲ ਪਰੇ ਆਹ ਵਧੀਆ ਵੇਖ ਲਈ, ਆਹ ਵਧੀਆ ਨਹੀਂ ਚੱਲ ਪਰੇ, ਆਹ ਵਧੀਆ ਵੇਖ ਲਈ, ਆਹ ਵਧੀਆ ਨਹੀਂ ਚੱਲ ਪਰੇ, ਇਹਨੇ ਨੂੰ ਘਰ ਵਾਲੀ ਆ ਜਾਂਦੀ ਪਾਣੀ ਲੈ ਕੇ। ਹੁਣ ਅੰਦਰੋਂ ਤੇ ਐਂ ਜੀ ਕਰਦਾ ਵੀ ਉਂਗਲ ਐਂ ਚਲਾਵਾਂ ਵੀ ਚੱਲ ਪਰੇ, ਪਰ ਹੁਣ ਉੱਥੇ ਉਂਗਲ ਚੱਲਦੀ ਰਹੀ ਨਾ, ਰੀਲ ਤੇ ਬੰਦਾ ਬਦਲ ਸਕਦਾ, ਘਰ ਵਾਲੀ ਥੋੜ੍ਹਾ ਬਦਲ ਸਕਦਾ, ਟੱਬਰ ਥੋੜ੍ਹਾ ਬਦਲ ਸਕਦਾ, ਪਰ ਮਨ ਤੇ ਚੰਦਰਾ ਗਿੱਜ ਗਿਆ ਨਾ ਜੀ, ਮਨ ਨੂੰ ਤਾਂ ਆਦਤ ਪੈ ਗਈ। ਪਹਿਲਾਂ ਪਾਠ ਕਰਨਾ ਵੇਖੋ 45 ਮਿੰਟ ਨਿਤਨੇਮ ਕਰਨ ਤੇ ਲੱਗਦੇ, ਸ਼ਾਮ ਨੂੰ ਰਹਿਰਸ ਪੜ੍ਹਦਾ, ਸੌਣ ਲੱਗਿਆਂ ਸੋਹਿਲਾ ਪੜ੍ਹਦਾ, ਕਈ ਤੇ ਸੁਖਮਣੀ ਸਾਹਿਬ ਦਾ ਪਾਠ ਦਿਨੇ ਕਰਦੇ ਸੀ ਪਾਠ। ਆ ਸਾਡੇ ਨਾਲ ਸਿੰਘ ਸਾਰਾ ਸਾਰਾ ਦਿਨ ਗੁਟਕਾ ਲੈ ਕੇ ਪਾਠ ਕਰੀ ਜਾਂਦੇ ਵਿੱਚ, ਪਰ ਅੱਜ ਗੁਟਕਾ ਫੜਨ ਨੂੰ ਬੜਾ ਔਖਾ ਹੋ ਗਿਆ, ਅਗਲਾ ਕਹਿੰਦਾ ਫੋਨ ਤੇ ਲੱਗੇ ਹਾਂ ਅਸੀਂ, ਕਿਹੜਾ ਕਿਹੜਾ, ਮਤਲਬ ਸਾਰਿਆਂ ਦੇ ਵਿੱਚ ਚੇਂਜ ਆਈ ਹੈ, ਸਭ ਦੇ ਵਿੱਚ ਫਰਕ ਪਿਆ, ਸਹਿਨਸ਼ੀਲਤਾ ਘੱਟ ਗਈ, ਘੰਟਾ ਬਹਿਣਾ ਔਖਾ ਹੋ ਗਿਆ। ਇੰਨੇ ਚਿਰ ਨੂੰ ਅਸੀਂ ਕਿੰਨਾ ਕੁਝ ਵੇਖ ਲੈਣਾ, ਅੱਗੇ ਤੋਂ ਅੱਗੇ ਆਈ ਜਾਂਦਾ, ਨੈੱਟ ਫ੍ਰੀ ਹੋ ਗਏ ਅੱਜ ਕੱਲ੍ਹ, ਸਸਤਾ ਨੈੱਟ ਮਿਲ ਜਾਂਦਾ, ਚੱਲੀ ਜਾਂਦਾ। ਪਰ ਭਰਾਵੋ ਭੈਣੋ, ਇਹਦੇ ਨਾਲ ਬ੍ਰੇਨ ਗਿੱਜ ਜਾਂਦਾ ਹੈ, ਬ੍ਰੇਨ ਨੂੰ ਆਦਤ ਪੈ ਜਾਂਦੀ ਹੈ। ਵੱਡੀਆਂ ਵੱਡੀਆਂ ਮੂਵੀਆਂ ਲੋਕ ਵੇਖਣ ਨਹੀਂ ਜਾਂਦੇ, ਖਾਲੀ ਪਏ ਨੇ ਥੀਏਟਰ, ਥੀਏਟਰਾਂ 'ਚ ਨਹੀਂ ਜਾਂਦੇ, ਉਹਨਾਂ ਨੂੰ ਨਿੱਕੀਆਂ ਨਿੱਕੀਆਂ ਰੀਲਾਂ ਦੀ ਆਦਤ ਪੈ ਗਈ, ਇੱਕ ਇੱਕ ਮਿੰਟ ਦੀ ਸੁਭਾਅ ਬਣ ਚੱਲਿਆ ਸਾਡਾ। ਤੇ ਦਿਮਾਗ ਜਿਹੜਾ ਉਵੇਂ ਗਿੱਜ ਜਾਂਦਾ ਹੈ, ਸਹਿਨਸ਼ੀਲਤਾ ਸਾਡੇ 'ਚ ਘੱਟ ਗਈ, ਬਰਦਾਸ਼ਤ ਕਰਨ ਦੀ ਸ਼ਕਤੀ ਸਾਡੇ ਵਿੱਚ ਘੱਟ ਗਈ। ਤੁਸੀਂ ਅੱਜ ਕੱਲ੍ਹ ਦੇ ਨਿਆਣੇ ਨੂੰ ਵੇਖ ਲਓ, ਆਪਾਂ ਪੁਰਾਣੇ ਜਿੰਨੇ ਤੁਸੀਂ ਪੁਰਾਣੇ ਹੈ, ਤੁਸੀਂ ਵੇਖ ਲਓ ਵੀ ਸਾਡੇ ਵੇਲੇ ਕਿਤੇ ਟਾਇਰ ਟੂਰ ਮਾੜਾ ਮੋਟਾ ਚੱਕਾ ਜਿਹਾ ਹੀ ਹੁੰਦਾ ਸੀ, ਉਹਨੂੰ ਹੀ ਭਜਾਈ ਜਾਂਦੇ ਸਾਰਾ ਦਿਨ, ਤਾਰਾਂ ਦਾ ਬਣਾ ਕੇ ਰੇੜਾ ਜਿਹਾ ਰੇੜੀ ਜਾਣਾ, ਇੱਕ ਰੇੜਾ ਜਿਹਾ ਹੀ ਦੋ ਦੋ ਸਾਲ ਚੱਲੀ ਜਾਂਦਾ ਸੀ। ਅੱਜ ਕੱਲ੍ਹ ਦੇ ਨਿਆਣੇ ਨੂੰ ਸਵੇਰੇ ਖਿਡੌਣਾ ਲਿਆ ਦਿਓ, ਸ਼ਾਮ ਨੂੰ ਤੋੜ ਕੇ ਕਹਿੰਦਾ ਹੁਣ ਨਵਾਂ ਲਿਆ ਕੇ ਦਿਓ, ਸਵੇਰ ਨੂੰ ਉਹ ਤੋੜ ਦਿੰਦਾ, ਖਿਡੌਣਾ ਲਿਆਂਦਾ ਮਗਰੋਂ ਤੋੜ ਪਹਿਲਾਂ ਦਿੰਦਾ, ਕਿਉਂਕਿ ਛੇਤੀ ਬਦਲੋ, ਸਾਡੇ 'ਚ ਬਰਦਾਸ਼ਤ ਕਰਨ ਦੀ ਸ਼ਕਤੀ ਘਟੀ ਹੈ ਪਹਿਲਾਂ ਨਾਲੋਂ। ਉਹ ਹੌਲੀ ਹੌਲੀ, ਹੁਣ ਖਾਣ ਨੂੰ ਕੁਝ ਨਹੀਂ ਸੀ ਹੁੰਦਾ, ਅੱਜ ਕੱਲ੍ਹ ਤੇ ਇੰਨਾ ਕੁਝ ਹੈ, ਨਿਆਣਾ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਆਹ ਖਾਓ ਆਹ ਖਾਓ। ਆਪਣੇ ਵੇਲੇ ਪੁਰਾਣੇ ਜਿਹੜੇ ਸੀ ਉਸ ਵੇਲੇ ਕੀ ਹੁੰਦਾ ਸੀ, ਆ ਅੱਜ ਕੱਲ੍ਹ ਦੇ ਨਿਆਣੇ ਚਾਹ ਨਹੀਂ ਪੀਂਦੇ, ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਛੋਟੇ, ਜਿਹੜਾ 10 ਕੁ ਸਾਲ ਦਾ ਬੱਚਾ, ਬਹੁਤ ਘੱਟ ਬੱਚੇ ਚਾਹ ਪੀਂਦੇ ਨੇ, 10-15 ਸਾਲ ਵਾਲੇ ਚਾਹ ਨਹੀਂ ਪੀਂਦੇ, ਆਪਣੇ ਵਾਲੇ ਚਾਹ ਪੀਣਾ ਬਚਦੇ ਨਹੀਂ, ਪੁਰਾਣੇ ਨੇ ਜਿਹੜੇ, ਉਹਨਾਂ ਨੂੰ ਤਾਂ ਚਾਹ ਚਾਹੀਦੀ ਚਾਹੀਦੀ ਹੈ। ਕਿਉਂ ਭਲਾ? ਕਿਉਂਕਿ ਉਦੋਂ ਚਾਹ ਹੀ ਹੁੰਦੀ ਸੀ, ਹੋਰ ਕੁਝ ਹੈ ਹੀ ਨਹੀਂ ਸੀ, ਕੁਛ ਨਹੀਂ ਸੀ ਹੁੰਦਾ, ਜਾਂ ਰੋਟੀ ਖਾ ਲਓ ਜਾਂ ਚਾਹ ਕਰ ਲਓ, ਰੋਟੀ ਤੇ ਚਾਹ, ਉਹ ਇਹੋ ਜਿਹੀ ਆਦਤ ਪਈ ਹੈ ਸਾਨੂੰ। ਤੇ ਅੱਜ ਕੱਲ੍ਹ ਵਾਲਿਆਂ ਨੂੰ ਕਦੇ ਚੋਕਲੇਟ ਫੜਾ ਦੇ, ਕਦੇ ਆਹ ਫੜਾ ਦੇ, ਕਦੇ ਆਹ ਫੜਾ ਦੇ, ਇਹਨਾਂ ਕੋਲ ਆਪਸ਼ਨ ਹੀ ਬਹੁਤ ਹੈ, ਖਾਣ ਨੂੰ ਬਹੁਤ ਹੈ, ਬਰਦਾਸ਼ਤ ਕਰਨ ਦੀ ਸ਼ਕਤੀ ਘੱਟ ਗਈ। ਨਾ ਮਿਲੇ ਤੇ ਨਿਆਣਿਆਂ ਦਾ ਹਾਲ ਵੇਖੋ ਕੀ ਹੁੰਦਾ। ਤੇ ਸਾਨੂੰ ਆਪਣੇ ਆਪ ਤੇ ਕੰਮ ਕਰਨਾ ਚਾਹੀਦਾ ਹੈ। ਸੋ ਮੈਂ ਜਿਹੜੀ ਗੱਲ ਕਰਦਾ ਸੀ ਕਿ ਜਦੋਂ ਅਸੀਂ ਸੰਗਤ ਕਰਦੇ ਹਾਂ, ਧਿਆਨ ਨਾਲ ਬਹਿ ਕੇ ਸੁਣਦੇ ਹਾਂ, ਇਹਦੇ ਨਾਲ ਸਾਡੇ ਵਿੱਚ ਸਹਿਨਸ਼ੀਲਤਾ ਵੱਧਦੀ ਹੈ ਤੇ ਸਾਡਾ ਮਨ ਬਦਲ ਜਾਂਦਾ ਹੈ, ਸੋਚ ਬਦਲ ਜਾਂਦੀ ਹੈ, ਵਿਚਾਰ ਬਦਲ ਜਾਂਦੇ ਹੈ। ਪੁਰਾਣਾ ਮਨ ਖਤਮ ਹੋ ਜਾਂਦਾ, ਨਵਾਂ ਮਨ ਆ ਜਾਂਦਾ, ਨਵੇਂ ਵਿਚਾਰ ਆ ਜਾਂਦੇ ਆ। ਸੋ ਟਿਕਾ ਬਣਾ ਕੇ ਮਨ ਜੋੜ ਕੇ ਬੈਠੋ ਭਰਾਵੋ। ਹੁਣ ਮੈਂ ਜਿਹੜੀ ਗੱਲ ਕਰਦਾ ਸੀ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਪਹਿਲਾਂ ਕਹਿੰਦੇ ਬਾਬਾ ਅਮਰਦਾਸ ਜੀ, ਤੇ ਬਾਬਾ ਅਮਰਦਾਸ ਜੀ ਨੇ ਰੋਜ਼ ਹਰ ਸਾਲ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾਣਾ, ਸੰਗਤ ਨੂੰ ਨਾਲ ਲੈ ਕੇ ਜਾਣਾ, ਗੰਗਾ ਤੇ ਇਸ਼ਨਾਨ ਕਰਨਾ, ਫਿਰ ਕਈ ਦਿਨ ਲਾ ਕੇ ਮਹੀਨੇ ਲਾ ਕੇ ਘਰੇ ਵਾਪਸ ਆਉਣਾ, ਤੇ ਹਰ ਸਾਲ ਜਾਣਾ ਹਰ ਸਾਲ। ਤੇ ਇੱਕ ਵਾਰੀ ਕਹਿੰਦੇ ਇੱਕ ਬ੍ਰਹਮਚਾਰੀ ਸਾਧੂ ਮਿਲ ਪਿਆ, ਸਾਧੂ ਦਾ ਮਿਲਾਪ ਹੋਇਆ, ਗੱਲਾਂ ਬਾਤਾਂ ਹੋ ਗਈਆਂ, ਪਿਆਰ ਪੈ ਗਿਆ। ਆਪਾਂ ਕਿਤੇ ਵਾਂਢੇ ਗਏ ਹੋਈਏ, ਪਿਆਰ ਪੈ ਹੀ ਜਾਂਦਾ, ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪ੍ਰੇਮ ਬਣ ਗਿਆ। ਤੇ ਬਾਬਾ ਅਮਰਦਾਸ ਜੀ ਨਾਲ ਇਦਾਂ ਗੱਲਾਂ ਬਾਤਾਂ ਕਰਦੇ ਐਸਾ ਪ੍ਰੇਮ ਬਣਿਆ, ਆਪਸ ਚ ਵਿਚਾਰਾਂ ਕਰਦੇ ਰਹੇ, ਕਈ ਦਿਨ ਇਕੱਠੇ ਰਹੇ। ਤੇ ਇੱਕ ਦਿਨ ਉਹ ਬ੍ਰਹਮਚਾਰੀ ਨੇ ਪੁੱਛ ਲਿਆ, ਕਹਿੰਦਾ ਬਾਬਾ ਜੀ ਕਿੰਨੀਆਂ ਸੋਹਣੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਹੋ, ਗੱਲਾਂ ਬਹੁਤ ਸੋਹਣੀਆਂ ਕਰਦੇ ਹੋ, ਤੇ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ, ਤੁਹਾਡਾ ਮੁਰਸ਼ਦ ਕੌਣ ਹੈ, ਤੁਸੀਂ ਇਹ ਸਾਰਾ ਕੁਝ ਸਿੱਖੇ ਕਿਹਦੇ ਤੇ ਹੋ, ਕਿਹਦੇ ਤੋਂ ਸਿੱਖੇ ਹੋ, ਗੁਰੂ ਕੌਣ ਹੈ ਤੁਹਾਡਾ। ਬਾਬਾ ਅਮਰਦਾਸ ਜੀ ਕਹਿਣ ਲੱਗੇ ਵੀ ਸਵਾਮੀ ਜੀ ਮਹਾਂਪੁਰਸ਼ੋ, ਗੁਰੂ ਤੇ ਮੈਂ ਧਾਰਿਆ ਨਹੀਂ ਅਜੇ, ਮੈਂ ਤੇ ਤੇਰੇ ਮੇਰੇ ਵਰਗੇ ਤੋਂ ਗੱਲਾਂ ਬਾਤਾਂ ਸੁਣ ਕੇ ਹੀ ਇੱਥੇ ਤੱਕ ਪਹੁੰਚਿਆ, ਮੈਂ ਗੁਰੂ ਨਹੀਂ ਧਾਰਨ ਕੀਤਾ। ਉਹ ਬ੍ਰਹਮਚਾਰੀ ਕਹਿਣ ਲੱਗਾ, ਬਾਬਾ ਜੀ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਗੁਰੂ ਨਹੀਂ ਧਾਰਨ ਕੀਤਾ? ਕਹਿੰਦੇ ਜੀ ਮੈਂ ਗੁਰੂ ਨਹੀਂ, ਗੁਰੂ ਵਾਲਾ ਨਹੀਂ, ਯਾਤਰਾ ਹਰ ਸਾਲ ਜਾਈਦੀ ਹੈ ਪਰ ਅਜੇ ਗੁਰੂ ਨਹੀਂ ਧਾਰਿਆ ਕੋਈ। ਜਦੋਂ ਇੰਨੀ ਗੱਲ ਕੀਤੀ ਤੇ ਬਾਬਾ ਤੇ ਕਈ ਕਦਮਾਂ ਪਿੱਛੇ ਹਟ ਕੇ ਖੜ ਗਿਆ, ਕਹਿੰਦਾ ਤੂੰ ਨਗੁਰਾ, ਮੈਂ ਤੇਰੇ ਨਾਲ ਬਹਿ ਗਿਆ, ਤੇਰੀ ਸੰਗਤ ਕਰ ਲਈ, ਮੈਂ ਪਿੱਛੇ ਹਟ ਗਿਆ, ਮੈਂ ਤੇਰੀ ਨਗੁਰੇ ਦੀ ਸੰਗਤ ਕੀਤੀ, ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੂੰ ਕਿਸੇ ਗੁਰੂ ਪੀਰ ਦਾ ਹੈ ਹੀ ਨਹੀਂ। ਇੰਨਾ ਕਹਿ ਕੇ ਜੀ ਉਹ ਤੇ ਬਾਬਾ ਤੇ ਚਲਿਆ ਗਿਆ, ਬਾਬਾ ਚਲਿਆ ਗਿਆ। ਤੇ ਬਾਬਾ ਅਮਰਦਾਸ ਜੀ ਨੂੰ ਫਿਕਰ ਪੈ ਗਿਆ, ਕਹਿੰਦੇ ਉਹ ਮਨਾ ਜੇ ਗੁਰੂ ਵਾਲਾ ਹੁੰਦਾ ਤੇ ਇੰਨਾ ਕੁਝ ਕਿਉਂ ਸੁਣਨਾ ਪੈਂਦਾ, ਕਿੰਨੀਆਂ ਗੱਲਾਂ ਸੁਣਨੀਆਂ ਪਈਆਂ। ਉਹ ਤੇ ਐਂ ਭੱਜ ਗਿਆ ਦੂਰ ਜਿਵੇਂ ਮੇਰੇ ਤੋਂ ਉਹਨੂੰ ਸੂਗ ਆਉਂਦੀ ਹੁੰਦੀ ਹੈ, ਮੈਂ ਗੁਰੂ ਵਾਲਾ ਹੁੰਦਾ। ਅੱਛਾ ਵੀ ਗੁਰੂ ਵਾਲਾ ਬਣਨਾ ਜ਼ਰੂਰੀ ਹੁੰਦਾ? ਗੁਰੂ ਧਾਰਨ ਕਰਨਾ ਜ਼ਰੂਰੀ ਹੁੰਦਾ ਹੈ। ਸਿਆਣੇ ਕਹਿੰਦੇ ਨੇ ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਉਂਦੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ। ਮੁਰਸ਼ਦ ਤੋਂ ਬਿਨਾਂ ਰਾਹ ਹੱਥ ਨਹੀਂ ਆਉਂਦੇ, ਦੁੱਧ ਬਿਨਾਂ ਖੀਰ ਕਾਹਦੀ, ਮੁਰਸ਼ਦ ਬਿਨਾਂ ਰਾਹ ਨਹੀਂ ਪਤਾ ਲੱਗਦੇ। ਯਾਦ ਰੱਖਿਓ, ਨੌਲੇਜ ਭਾਵੇਂ ਅੱਜ ਕੱਲ੍ਹ ਬਹੁਤ ਹੈ ਸਾਨੂੰ ਆਲੇ ਦੁਆਲੇ ਤੋਂ, ਪਰ ਫਿਰ ਵੀ ਜ਼ਿੰਦਗੀ 'ਚ ਕਹਿ ਸਕੀਏ ਵੀ ਫਲਾਣੇ ਦੇ ਲੜ ਲੱਗਿਆ ਹੋਇਆ, ਉੱਥੋਂ ਮੈਂ ਸਭ ਕੁਝ ਸਿੱਖਿਆ। ਕਿਉਂਕਿ ਨੌਲੇਜ ਤਾਂ ਸਾਨੂੰ ਫੋਨਾਂ ਤੋਂ ਜਿੰਨੀ ਮਰਜ਼ੀ ਇਕੱਠੀ ਕਰ ਲਓ ਆਲੇ ਦੁਆਲੇ ਤੋਂ ਬਹੁਤ ਮਿਲ ਜਾਂਦੀ ਹੈ, ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਮਾਣ ਨਾਲ ਕਹਿਣਾ ਮੈਂ ਕਲਗੀਆਂ ਵਾਲੇ ਨੂੰ ਮੰਨਦਾ, ਮੈਂ ਉਹਨੂੰ ਹੀ ਆਪਣਾ ਗੁਰੂ ਮੰਨਿਆ, ਆਪਣੇ ਮਨ ਕਰਕੇ ਮੰਨ ਲਓ। ਕੋਈ ਬੰਦਾ ਰਾਮ ਜੀ ਨੂੰ ਮੰਨ ਲਵੇ, ਕੋਈ ਕ੍ਰਿਸ਼ਨ ਜੀ ਨੂੰ ਮੰਨ ਲਵੇ, ਕੋਈ ਜਿਹਨੂੰ ਮੰਨਣਾ ਚਾਹੁੰਦਾ ਮੰਨ ਲਵੇ, ਕੋਈ ਕਹੇ ਮੈਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਿਨਾਂ, ਮੈਂ ਅੰਦਰੋਂ ਦਿਲੋਂ ਮੈਂ ਇਹਨਾਂ ਨੂੰ ਆਪਣਾ ਗੁਰੂ ਧਾਰਿਆ, ਮੈਂ ਮੰਨ ਲਿਆ ਹੈਗਾ, ਤੇ ਤੇਰੇ ਮੰਨਣ ਤੇ ਹੀ ਹੈ ਵੀ ਤੂੰ ਮੰਨ ਲੈ ਬਸ, ਵੀ ਮੈਂ ਇੱਥੋਂ ਮੰਨਣਾ ਤੇ ਵਾਅਦਾ ਕਰ ਲੈਣਾ, ਪ੍ਰੋਮਿਸ ਕਰ ਲੈਣੀ ਹੈ, ਸਤਿਕਾਰ ਸਾਰਿਆਂ ਦਾ ਕਰੂੰ ਪਰ ਆਪਣੇ ਗੁਰੂ ਵਾਲਾ ਥਾਂ ਕਿਸੇ ਹੋਰ ਨੂੰ ਨਹੀਂ ਦੇ ਸਕਦਾ, ਸਤਿਕਾਰ ਸਭ ਦਾ ਕਰੂੰ। ਕੋਈ ਕਿਸੇ ਪੀਰ ਨੂੰ ਮੰਨਦਾ, ਕੋਈ ਦੇਵਤੇ ਨੂੰ ਮੰਨਦਾ, ਜਿਹਨੂੰ ਮੰਨਦਾ, ਮੈਂ ਸਤਿਕਾਰ ਕਰੂੰ ਸਾਰਿਆਂ ਦਾ, ਪਰ ਜਿਹੜਾ ਰੁਤਬਾ ਮੇਰੇ ਮਨ ਦੇ ਵਿੱਚ ਮੇਰੇ ਗੁਰੂ ਦਾ ਉਹ ਕਿਸੇ ਨੂੰ ਨਹੀਂ ਦੇ ਸਕਦਾ, ਉਹ ਤੂੰ ਵੇਖ ਲੈ ਕਿਹਨੂੰ ਬਣਾਉਣਾ। ਵੇਖੋ ਨਾ ਵੀਰੋ, ਹੁਣ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਿੰਨੀਆਂ ਬੀਬੀਆਂ ਮਿਲਣਗੀਆਂ, ਮੇਰੀ ਚਾਚੀ, ਮੇਰੀ ਤਾਈ, ਮੇਰੀ ਮਾਂ ਵਰਗੀ, ਮੇਰੀ ਆਹ ਵੀ ਮੇਰੀ ਮਾਂ ਵਰਗੀ, ਪਰ ਬੰਦਾ ਇਹ ਕਹਿੰਦਾ ਵੀ ਯਾਰ ਮੇਰੀ ਮਾਂ ਵਾਲਾ ਥਾਂ ਮੈਂ ਕਿਸੇ ਦੂਜੀ ਨੂੰ ਨਹੀਂ ਦੇ ਸਕਦਾ। ਇੱਦਾਂ ਹੀ ਆਪਣੀ ਧੀਆਂ ਧੀਆਂ ਵਰਗੀਆਂ ਹੀ ਨੇ ਸਾਰੀਆਂ, ਪਰ ਧੀ ਵਾਲਾ ਅੰਦਰੋਂ ਰੁਤਬਾ ਬੰਦਾ ਕਿਸੇ ਦੂਜੇ ਨੂੰ ਥੋੜ੍ਹਾ ਦੇ ਸਕਦਾ। ਪੁੱਤਾਂ ਵਰਗੇ ਹੀ ਨੇ ਸਾਰੇ ਭਾਈ, ਆਪਾਂ ਕਹਿਣ ਨੂੰ ਪੁੱਤਾਂ ਤੋਂ ਵੱਧ ਕੇ ਕਹਿ ਲਓ, ਪਰ ਪੁੱਤ ਤੇ ਪੁੱਤ ਹੀ ਰਹਿਣਾ, ਇੱਕ ਥਾਂ ਹੁੰਦਾ ਨਾ ਦਿਮਾਗ ਦੇ ਵਿੱਚ। ਇਸੇ ਤਰ੍ਹਾਂ ਤੁਸੀਂ ਸਤਿਕਾਰ ਸਭ ਦਾ ਕਰਦੇ ਰਹੋ, ਪਰ ਇੱਕ ਨਾ ਮਨ ਕਰਕੇ ਮੰਨ ਲਓ ਵੀ ਇਹਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰ ਲਿਆ, ਮਨ ਕਰਕੇ ਮੰਨ ਲੈ, ਚਾਹੇ ਜਿਉਂਦਾ ਹੈ ਚਾਹੇ ਕੋਈ ਹੋਰ ਹੈ, ਤੇ ਸਾਡੇ ਵਾਸਤੇ ਤੇ ਸੌਖਾ ਹੀ ਕੰਮ ਹੈ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਾਡੇ ਲਈ ਤੇ ਬਹੁਤਾ ਹੀ ਸੌਖਾ। ਇਹ ਉਹ ਨੇ ਜਿਨ੍ਹਾਂ ਨੂੰ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੀ ਮੱਥਾ ਟੇਕਿਆ, ਇਹ ਉਹ ਨੇ, ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਵੀ ਮੱਥਾ ਟੇਕਿਆ, ਤੇ ਇਹ ਉਹ ਨੇ ਜਿਨ੍ਹਾਂ ਨੂੰ ਲਾਸਟ ਟਾਈਮ ਦੇ ਉੱਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਵੀ ਮੱਥਾ ਟੇਕ ਕੇ ਗਏ। ਆਪ ਉਹਨਾਂ ਨੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਆ, ਤੇ ਸ਼ਬਦ ਗੁਰੂ ਹੈ ਇਹ ਤੇ ਜ਼ਿਆਦਾ ਹੀ ਚੰਗਾ ਜੇ ਤੂੰ ਆਪਾਂ ਸਿੱਖ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਂਦੇ, ਪਰ ਜੇ ਤੇਰਾ ਮਨ ਕਿਤੇ ਹੋਰ ਵੀ ਖੜਦਾ ਤੇ ਖੜਾ ਲੈ, ਪਰ ਮਨ ਖੜਾ ਜ਼ਰੂਰ, ਬਣ ਜ਼ਰੂਰ ਕਿਸੇ ਦਾ, ਇਹ ਜ਼ਰੂਰ ਹੋਣਾ ਚਾਹੀਦਾ ਵੀ ਤੂੰ ਕਿਸੇ ਗੁਰੂ ਪੀਰ ਵਾਲਾ ਹੈਗਾ, ਇਹ ਜ਼ਰੂਰ ਹੋਣਾ ਚਾਹੀਦਾ। ਤੂੰ ਆਪਣੇ ਮਨ ਕਰਕੇ ਜਿਹਨੂੰ ਮਰਜ਼ੀ ਧਾਰਨ ਕਰ ਲੈ, ਮੰਨ ਲੈ, ਤੇ ਸਿੱਖ ਹੋਣ ਕਰਕੇ ਸਾਨੂੰ ਚਾਹੀਦਾ ਗੁਰੂ ਗ੍ਰੰਥ ਸਾਹਿਬ, ਬਹੁਤ ਜ਼ਿਆਦਾ ਚੰਗਾ ਜੇ ਅਸੀਂ ਇੱਧਰ ਲੜ ਲੱਗਾਂਗੇ। ਤੇ ਵੇਖੋ, ਮੰਨ ਲਿਆ ਮੈਂ ਗੁਰੂ ਵਾਲਾ, ਸਤਿਕਾਰ ਸਭ ਦਾ, ਆਹ ਮੇਰੇ ਮਨ ਚ ਮੇਰੇ ਗੁਰੂ ਦਾ ਥਾਂ, ਇਹ ਦੂਜਾ ਨਹੀਂ ਲੈ ਲੈਣਾ ਕਿਸੇ ਨੇ, ਹੋਰ ਨਹੀਂ ਲੈ ਲੈਣਾ, ਇਹ ਦਿਮਾਗ ਦੇ ਵਿੱਚ ਇੱਕ ਰੁਤਬਾ ਬਿਠਾ ਲਿਆ ਨਾ, ਬੈਠ ਗਿਆ ਮਨ। ਅੱਛਾ, ਬਾਬਾ ਅਮਰਦਾਸ ਜੀ ਉਹ ਕਹਿੰਦੇ ਬਾਬਾ ਇਹ ਬ੍ਰਹਮਚਾਰੀ ਮੈਨੂੰ ਕਿੰਨਾ ਕੁਝ ਬੋਲ ਗਿਆ, ਜੇ ਮੈਂ ਗੁਰੂ ਵਾਲਾ ਹੁੰਦਾ ਇੰਨੀਆਂ ਗੱਲਾਂ ਤੇ ਨਾ ਸੁਣਨੀਆਂ ਪੈਂਦੀਆਂ। ਬਾਬਾ ਜੀ ਨੂੰ ਨੀਂਦ ਨਹੀਂ ਆਈ, ਘਰੇ ਆ ਗਏ, ਯਾਤਰਾ ਵਿੱਚ ਹੀ ਛੱਡ ਆਏ, ਕਹਿੰਦੇ ਮੈਂ ਪਹਿਲਾਂ ਗੁਰੂ ਵਾਲਾ ਹੀ ਬਣੂ ਫੇਰ ਹੀ ਯਾਤਰਾ ਕਰਾਂਗੇ, ਪਹਿਲਾਂ ਗੁਰੂ ਵਾਲੇ ਬਣਾਂਗੇ ਫੇਰ ਹੀ ਯਾਤਰਾ ਬਾਰੇ ਸੋਚਾਂਗੇ, ਪਹਿਲਾਂ ਮੁਰਸ਼ਦ ਤੇ ਧਾਰਨ ਕਰੀਏ, ਪਹਿਲਾਂ ਗੁਰੂ ਤੇ ਧਾਰਨ ਕਰੀਏ। ਤੇ ਬਾਬਾ ਅਮਰਦਾਸ ਜੀ ਘਰੇ ਆ ਗਏ ਤੇ ਨੀਂਦ ਨਹੀਂ ਜੀ ਹੁਣ ਆਉਂਦੀ, ਨੀਂਦ ਨਹੀਂ ਆਉਂਦੀ, ਦਿਲ ਤੇ ਲੱਗ ਗਈ ਨਾ ਗੱਲ ਵੀ ਗੁਰੂ ਵਾਲਾ ਬਣਨਾ, ਵੀ ਹੁਣ ਗੁਰੂ ਵਾਲਾ ਬਣਨਾ, ਬੰਦੇ ਦੇ ਦਿਲ ਤੇ ਲੱਗ ਜੇ, ਐ ਦਿਮਾਗ ਚ ਕੋਈ ਰੀਲ ਘੁੰਮੀ ਜਾਂਦੀ, ਫਿਰ ਚੱਲੀ ਜਾਂਦਾ ਉਹੀ ਵੀ ਗੁਰੂ ਵਾਲਾ ਬਣਨਾ, ਤੇ ਹੁਣ ਐਡੀ ਛੇਤੀ ਗੁਰੂ ਲੱਭੀਏ ਵੀ ਐਵੇਂ ਹੀ ਨਹੀਂ ਹੈਗਾ ਵੀ ਗੁਰੂ ਤੇ ਥਾਂ ਥਾਂ ਤੇ ਵੀ ਜਿੱਥੋਂ ਮਰਜ਼ੀ ਧਾਰਨ ਕਰ ਲਓ, ਐਵੇਂ ਨਹੀਂ ਵੀ ਗੁਰੂ ਵੀ ਵਧੀਆ ਚਾਹੀਦਾ, ਗੱਲਬਾਤ ਵੀ ਹੋਵੇ, ਕੋਈ ਗੁਰੂ ਵਿੱਚ ਸਿਰੇ ਵਾਲੀ ਗੱਲ ਹੋਵੇ। ਸਾਰੀ ਰਾਤ ਬਾਬਾ ਅਮਰਦਾਸ ਜੀ ਨੇ ਤਾਰੇ ਗਿਣਦਿਆਂ ਜਾਗਦਿਆਂ ਲੰਘਾ ਦੇਣੀ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਜਾਗਦਿਆਂ ਦੀ ਸਾਰੀ ਰਾਤ ਲੰਘ ਜਾਂਦੀ ਹੈ, ਰੋਂਦਿਆਂ ਦੀ ਰਾਤ ਲੰਘ ਜਾਂਦੀ ਹੈ, ਕਿੱਥੋਂ ਮਿਲੇ ਗੁਰੂ, ਕਿੱਥੋਂ ਮਿਲੇ, ਮੈਨੂੰ ਗੁਰੂ ਕਿੱਥੋਂ ਮਿਲੇ। ਤੇ ਮਨ ਹੀ ਮਨ ਅਰਦਾਸ ਕਰਦੇ ਨੇ ਤੇ ਜਿਵੇਂ ਆਪਾਂ ਨੂੰ ਗੁਰੂ ਸਾਹਿਬ ਸਿਖਾਉਂਦੇ ਐ ਐਦਾਂ ਕਿਹਾ ਕਰੋ, ਟੈਂਡੀ ਬੰਦਿਸ਼ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜਹਿ ਮਿਲ ਕੰਤ ਪਛਾਣਾ। ਕੋਈ ਵਿਚੋਲਾ ਬਣੇ ਤੇ ਮੈਨੂੰ ਗੁਰੂ ਮਿਲਾਵੇ, ਮਿਲਿਆ ਹੋਇਆ ਮਿਲਾਵੇਗਾ, ਕੋਈ ਜੁੜਿਆ ਹੋਇਆ ਜੋੜੇਗਾ, ਕੋਈ ਇਧਰਲੇ ਪਾਸੇ ਲੱਗਿਆ ਹੋਇਆ ਮੈਨੂੰ ਵੀ ਲਾ ਦੇਵੇਗਾ। ਤੇ ਬਾਬਾ ਜੀ ਦਿਨ ਰਾਤ ਮਨ ਹੀ ਮਨ ਸੋਚਦੇ ਐ ਕੋਈ ਵਿਧ ਬਣੇ,
ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ, ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ, ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ, ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ,
ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਨੂੰ ਗੁਰੂ ਮਿਲਾਵੇ, ਕੋਈ ਬਣ ਕੇ ਵਿਚੋਲਾ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਗੁਰੂ ਮਿਲਾਵੇ, ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਗੁਰੂ ਮਿਲਾਵੇ,
ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਗੁਰੂ ਮਿਲਾਵੇ, ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ ਗੁਰੂ ਮਿਲਾਵੇ,
ਕੋਈ ਬਣ ਕੇ ਵਿਚੋਲਾ ਜੀ ਮੈਨੂੰ ਵਿਛੜੇ
ਕਰਕੇ ਕੋਈ ਐਸਾ ਮਿਲੇ ਜਿਹੜਾ ਗੁਰੂ ਮਿਲਾ ਦੇਵੇ। ਤੇ ਵੇਖੋ ਇੱਕ ਗੱਲ ਪੱਕੀ ਹੈ, ਜਦੋਂ ਨਾ ਸਾਡਾ 100% ਮਨ ਕਰੇ ਨਾ ਕਿਸੇ ਚੀਜ਼ ਨੂੰ, ਇੱਕ ਤੇ ਹੁੰਦਾ ਉੱਤੋਂ ਉੱਤੋਂ, ਇੱਕ ਹੁੰਦਾ 100% ਅੰਦਰੋਂ। ਜਦੋਂ ਸਾਡੇ ਅੰਦਰ ਇਹ ਹੋਵੇ ਨਾ ਵੀ ਆਹ ਕੰਮ ਹੋਣਾ ਚਾਹੀਦਾ, ਫਿਰ ਹੋ ਵੀ ਜਾਂਦਾ। 100% ਬੰਦੇ ਦੇ ਅੰਦਰ ਹੋਵੇ, ਉੱਤੋਂ ਉੱਤੋਂ ਨਹੀਂ, ਪੂਰਾ ਜ਼ੋਰ ਲਾਵੇ। ਤੇ ਬਾਬਾ ਅਮਰਦਾਸ ਜੀ ਇਹੀ ਕਹਿੰਦੇ ਵੀ ਹੁਣ ਗੁਰੂ ਮਿਲੇ, ਗੁਰੂ ਮਿਲੇ, ਐਸੀ ਵਿਧ ਬਣੀ। ਸਾਰੀ ਰਾਤ ਇਹਨਾਂ ਦੀ ਜਾਗਦਿਆਂ ਦੀ ਲੰਘ ਜਾਂਦੀ ਸੀ। ਕੁਝ ਦਿਨਾਂ ਬਾਅਦ ਇਹਨਾਂ ਦੇ ਕੰਨਾਂ ਦੇ ਵਿੱਚ ਸਵੇਰੇ ਸਵੇਰੇ ਗੁਰਬਾਣੀ ਦੀ ਆਵਾਜ਼ ਪਈ। ਕੋਠੇ ਉੱਤੇ ਪੈਂਦੇ ਆ ਛੱਤ ਤੇ, ਤੇ ਬਾਬਾ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪਈ। ਬੜਾ ਮਨ ਖੁਸ਼ ਹੋਇਆ, ਮਸਤ ਹੋਇਆ ਬਾਣੀ ਦੀ ਆਵਾਜ਼ ਕੰਨਾਂ 'ਚ ਪੈਣ ਸੁਣਨ ਕਰਕੇ। ਹੁਣ ਵਿਰਾਗੀ ਮਨ ਸੀ, ਸਮਝ ਹੈਗੀ ਸੀ, ਬਾਣੀ ਦੀ ਸਮਝ ਵੀ ਪਵੇ। ਤੇ ਇਹਨਾਂ ਦੇ ਗੁਆਂਢ ਦੇ ਵਿੱਚ ਇਹਨਾਂ ਦੇ ਭਰਾ ਦਾ ਘਰ ਹੈ, ਸੱਕੇ ਭਰਾ ਦਾ ਘਰ ਹੈ। ਭਰਾ ਦੀ ਨੂੰਹ ਬਾਬਾ ਅਮਰਦਾਸ ਜੀ ਦੀ ਭਤੀਜ ਨੂੰ ਲੱਗੀ, ਕਿਉਂਕਿ ਭਤੀਜੇ ਨੂੰ ਵਿਆਹੀ ਹੋਈ ਹੈ। ਤੇ ਭਤੀਜੇ ਨੂੰ ਵਿਆਹੀ ਹੋਈ ਕੌਣ ਹੈ? ਬੀਬੀ ਅਮਰੋ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸਪੁੱਤਰੀ, ਧੀ ਗੁਰੂ ਅੰਗਦ ਦੇਵ ਮਹਾਰਾਜ ਦੀ। ਉਹ ਵਿਆਹੀ ਹੈ ਇਹਨਾਂ ਦੇ ਭਤੀਜੇ ਨੂੰ। ਉਹਨੇ ਸਵੇਰੇ ਸਵੇਰੇ ਮਧਾਣੀ ਰਿੜਕਣੀ ਸ਼ੁਰੂ ਕੀਤੀ, ਇੱਕ ਪਾਸੇ ਮਧਾਣੀ ਚਲਾਤੀ, ਨਾਲ ਹੀ ਗੁਰਬਾਣੀ। ਏਦਾਂ ਹੱਥਾਂ ਨਾਲ ਮਧਾਣੀ ਰਿੜਕਦੀ ਹੈ, ਤੇ ਨਾਲ ਹੀ ਉਹਨੇ ਪੜ੍ਹਨਾ ਸ਼ੁਰੂ ਕਰਤਾ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ
ਕਰਤ
ਕਰਤ ਨਾ ਲਾਗੀ ਵਾਰ। ਸਵੇਰੇ ਸਵੇਰੇ ਜਦੋਂ ਟਿਕਿਆ ਸਮਾਂ ਤੇ ਬਾਣੀ ਆਈ, ਬਾਣੀ ਤੇ ਮਲਮ ਲਾ ਦਿੰਦੀ ਹੈ ਮਨ ਵਿਰਾਗੀ ਤੇ ਹੋਵੇ। ਹੁਣ ਅਸੀਂ ਵੀ ਸਵੇਰੇ ਪਾਠੀ ਸਿੰਘ ਬੋਲਦਾ ਹੀ ਹੁੰਦਾ ਤੇ ਪੜ੍ਹਦਾ ਵੀ ਬਾਣੀ ਹੀ ਹੁੰਦਾ, ਪਰ ਜੇ ਤੇ ਮਨ 'ਚ ਲੱਗਣ ਲੱਗੀ ਹੋਵੇ ਫਿਰ ਤੇ ਨਜ਼ਾਰਾ ਬਹੁਤ ਆਊ ਵੀ ਆਹ ਸ਼ਬਦ ਆ ਗਿਆ ਨਵਾਂ, ਵੀ ਇਹਦੇ 'ਚ ਮਹਾਰਾਜ ਐਂ ਕਹਿ ਰਹੇ ਆ, ਗੁਰੂ ਅਮਰਦਾਸ ਜੀ ਇੱਥੇ ਐਂ ਕਹਿ ਰਹੇ ਆ, ਗੁਰੂ ਨਾਨਕ ਸਾਹਿਬ ਜੀ ਐਂ ਕਹਿ ਰਹੇ ਆ, ਬੰਦੇ ਨੂੰ ਐਂ ਸਵਾਦ ਆਊ ਬਾਣੀ ਦਾ। ਪਰ ਜੇ ਮਨ 'ਚ ਵਿਰਾਗ ਨਾ ਹੋਇਆ, ਲਗਨ ਨਾ ਹੋਈ, ਫਿਰ ਮਾਫ਼ ਕਰਨਾ ਰੌਲਾ ਰੱਪਾ ਹੀ ਲੱਗਣਾ ਵੀ ਇਹਦੇ ਕੰਨ ਖਾਧਾ ਜਾ, ਕੰਨ ਖਾ ਰਹੇ ਨੇ ਪਾਠੀ, ਸਪੀਕਰ ਬੰਦ ਕਰੀਏ, ਫਿਰ ਤੇ ਇਹੀ ਲੱਗਦਾ ਨਾ। ਪਰ ਜੇ ਮਨ ਵੈਰਾਗੀ ਹੋਵੇ ਫਿਰ ਲਗਨ ਹੋਵੇ ਫਿਰ ਤੇ ਜੀ ਕਰਦਾ ਸੁਣੀ ਜਾਈਏ। ਤੇ ਬਾਬਾ ਅਮਰਦਾਸ ਜੀ ਸਵੇਰੇ ਸਵੇਰੇ ਟਿਕਿਆ ਹੋਇਆ ਟਾਈਮ ਸੀ ਤੇ ਰੂਹ ਸੀ ਵੈਰਾਗੀ, ਰੂਹ ਵੈਰਾਗੀ ਸੀ। ਤੇ ਬਾਬਾ ਅਮਰਦਾਸ ਜੀ ਸਵੇਰੇ ਸਵੇਰੇ ਸੁਣਦੇ ਹੈ ਤੇ ਬੀਬੀ ਅਮਰੋ ਉਹ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਗੁਰਬਾਣੀ ਚੱਲੇ ਤੇ ਨਾਲ ਮਧਾਣੀ ਆਰਾਮ ਨਾਲ ਉੱਚੀ ਆਵਾਜ਼ ਵਿੱਚ ਤੇ ਐ ਮਸਤ ਹੋ ਕੇ ਨਾਲੇ ਦੁੱਧ ਰਿੜਕੇ ਤੇ ਨਾਲੇ ਪੜੇ ਐਸਿਆਂ ਗੁਰਾਂ ਤੋਂ ਮੈਂ ਬਲ ਬਸ
ਜਾਵਾ ਠਾਕੁਰਾ ਤੂੰ ਮੈਂ ਬਲ ਬਲ ਜਾਵਾ, ਐਸਿਆ ਗੁਰਾ ਤੂੰ ਮੈਂ ਬਲ ਬਲ ਜਾਵਾ।
ਹਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ। ਸਵੇਰੇ ਸਵੇਰੇ ਟਿੱਕੀ ਰਾਤ ਵਿੱਚ ਜਦੋਂ ਬਾਣੀ ਦੀ ਆਵਾਜ਼ ਬਾਬਾ ਅਮਰਦਾਸ ਜੀ ਦੇ ਕੰਨਾਂ 'ਚ ਪਈ, ਏਦਾਂ ਉੱਠ ਕੇ ਜਿਵੇਂ ਸੱਪ ਨਹੀਂ ਆ ਜਾਂਦਾ ਬੀਣ 'ਤੇ, ਐ ਗਏ, ਇੰਨਾ ਵਧੀਆ ਲੱਗਿਆ, ਇੰਨਾ ਆਨੰਦ ਆਇਆ। ਪੌੜੀਆਂ ਉੱਤਰੇ, ਹੌਲੀ ਹੌਲੀ ਆਪਣੇ ਭਾਈ ਦੇ ਘਰੇ ਚਲੇ ਗਏ ਤੇ ਜਾ ਕੇ ਵੇਖਿਆ ਕੌਣ ਪੜ੍ਹਦਾ ਹੈ ਬਾਣੀ, ਇਹਦੇ ਨੂੰਹ ਹੈ ਸਾਡੀ, ਭਤੀਜ ਨੂੰ, ਉਹ ਬਾਣੀ ਪੜ੍ਹੇ। ਬਾਬਾ ਅਮਰਦਾਸ ਜੀ ਐਂ ਕੋਲੇ ਖੜ ਗਏ, ਜਾ ਕੇ ਬੜੇ ਟਕਾ ਨਾਲ ਥਮਲੇ ਦੇ ਓਹਲੇ ਹੋ ਕੇ ਸੁਣੀ ਗਏ ਸੁਣੀ ਗਏ। ਜਿਵੇਂ ਜਿਵੇਂ ਬਾਣੀ ਸੁਣਨ, ਤਪਦਾ ਮਨ ਠੰਡਾ ਠਾਰ ਹੋ ਗਿਆ, ਨਜ਼ਾਰਾ ਆ ਗਿਆ, ਆਨੰਦ ਆ ਗਿਆ। ਕਈ ਦਿਨਾਂ ਦਾ ਨਾ ਮਨ ਜ਼ਖਮੀ ਜ਼ਖਮੀ ਹੋਇਆ ਪਿਆ ਸੀ, ਐਂ ਲੱਗਦਾ ਜਿਵੇਂ ਮਲਮ ਲਾ ਦਿੱਤੀ ਕਿਸੇ ਨੇ, ਇੰਨਾ ਨਜ਼ਾਰਾ ਆਇਆ। ਜਦੋਂ ਭੋਗ ਪਿਆ ਤੇ ਬਾਬਾ ਅਮਰਦਾਸ ਜੀ ਵੇਖਿਆ, ਉਹਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਵੀ ਇਹ ਤੇ ਖੜੇ ਹੈ, ਹੁਣ ਸਹੁਰਾ ਲੱਗਦਾ ਹੈ। ਤੇ ਬੀਬੀ ਨੇ ਖੜੀ ਹੋ ਕੇ ਜਦੋਂ ਐਂ ਲੱਗੀ ਨਾ ਝੁਕਣ, ਕਹਿੰਦੇ ਨਾ 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 ਬੱਚੇ ਨਾ ਨਾ ਬੀਬਾ ਰੁਕ ਜਾ, ਮੱਥਾ ਬਾਅਦ ਚ ਟੇਕ ਲਈ, ਪਹਿਲਾਂ ਐਂ ਦੱਸ ਵੀ ਤੂੰ ਪੜ੍ਹ ਕੀ ਰਹੀ ਸੀ। ਕਹਿਣ ਲੱਗੀ ਜੀ ਮੈਂ ਬਾਣੀ ਪੜ੍ਹਦੀ ਸੀ, ਗੁਰਬਾਣੀ। ਇਹ ਗੁਰਬਾਣੀ ਕਿੱਥੋਂ ਆਈ? ਕਹਿੰਦੇ ਬਾਣੀ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ, ਉਹਨਾਂ ਦੇ ਸ਼ੁੱਧ ਹਿਰਦੇ ਚੋਂ ਧੁਰੋਂ ਆਈ, ਅੰਦਰੋਂ ਆਈ। ਧੁਰ ਕੀ ਬਾਣੀ? ਧੁਰੇ ਤੋਂ ਆਉਣੀ, ਅੰਦਰੋਂ ਆਉਣੀ, ਜਿਹਦੇ ਚ ਫੇਕਨੈਸ ਨਾ ਹੋਵੇ, ਦਿਲੋਂ ਅੰਦਰੋਂ ਆਏ ਬਚੇ, ਧੁਰੋਂ ਆਏ ਬਚੇ। ਤੇ ਇਹ ਰੋਜ਼ ਪੜ੍ਹਦੀ ਹੈ? ਕਹਿੰਦੀ ਹਾਂਜੀ। ਤੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਇੰਨੀ ਬਾਣੀ ਮਿੱਠੀ ਹੈ, ਆਪ ਕਿੱਥੇ ਨੇ? ਕਹਿੰਦੇ ਉਹ ਤੇ ਚਲੇ ਗਏ, ਸਰੀਰ ਕਰਕੇ ਚਲੇ ਗਏ, ਸੱਚਖੰਡ ਚਲੇ ਗਏ, ਸਦਾ ਲਈ ਚਲੇ ਗਏ। ਜੇ ਉਹ ਚਲੇ ਗਏ ਤੇ ਉਹਨਾਂ ਦੀ ਥਾਂ ਦੇ ਉੱਤੇ ਕੋਈ ਹੋਊ? ਉਹਨਾਂ ਦੀ ਜਗ੍ਹਾ ਤੇ ਕੌਣ ਹੈ? ਕਹਿੰਦੀ ਉਹਨਾਂ ਦੀ ਜਗ੍ਹਾ ਤੇ ਉਦੋਂ ਬਾਅਦ ਤੁਹਾਡੇ ਕੁੜਮ ਲੱਗਦੇ ਹੈ, ਮੇਰੇ ਪਿਤਾ ਲੱਗਦੇ ਹੈ, ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੁਹਾਡੇ ਕੁੜਮ ਲੱਗਦੇ ਹੈ। ਕਹਿਣ ਲੱਗੇ ਖਡੂਰ ਸਾਹਿਬ ਵਾਲੇ ਆ, ਉਹ ਤੇ ਆਪਣੇ ਰਿਸ਼ਤੇਦਾਰ ਨੇ, ਤੇ ਉਹ ਗੁਰੂ ਨਾਨਕ ਦੇ ਘਰ ਦੇ ਗੱਦੀ ਦੇ ਮਾਲਕ ਨੇ? ਕਹਿੰਦੇ ਹਾਂਜੀ। ਪ੍ਰਚਾਰ ਉਹੀ ਕਰ ਰਹੇ ਨੇ ਇਲਾਕੇ ਚ, ਹੁਣ ਜੋੜ ਰਹੇ ਨੇ ਟੁੱਟਿਆਂ ਨੂੰ, ਜੋੜ ਰਹੇ ਨੇ। ਬੀਬੀ ਅਮਰੋ ਕਹਿਣ ਲੱਗੀ ਜੀ, ਗੁਰੂ ਅੰਗਦ ਸਾਹਿਬ ਬਾਬਾ ਅਮਰਦਾਸ ਜੀ ਕਹਿਣ ਲੱਗੇ, ਬੀਬਾ ਵੇਖ ਹੱਥ ਜੋੜਦਾ ਤਰਲਾ ਲੈਂਦਾ ਤੇਰੇ ਅੱਗੇ ਝੁਕਦਾ ਮੈਂ, ਵੀ ਮੈਨੂੰ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾ, ਮੈਨੂੰ ਮਿਲਾ। ਮੈਨੂੰ ਕਈ ਦਿਨ ਹੋ ਗਏ ਮੈਂ ਨਹੀਂ ਸੁੱਤਾ, ਮੈਨੂੰ ਇੱਕ ਬਾਬਾ ਕਹਿ ਗਿਆ ਓਏ ਤੂੰ ਗੁਰੂ ਵਾਲਾ ਨਹੀਂ ਬਣੇ, ਮੈਨੂੰ ਤੇ ਨੀਂਦ ਨਹੀਂ ਆਉਂਦੀ ਸਾਰੀ ਰਾਤ, ਤੜਫਦਾ ਸਾਰੀ ਸਾਰੀ ਰਾਤ, ਤੇ ਤੂੰ ਮੈਨੂੰ ਨਾ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾ ਦੇ। ਬੀਬੀ ਕਹਿਣ ਲੱਗੀ ਮੇਰੇ ਪਿਤਾ ਜੀ ਕਹਿੰਦੇ ਜਿੰਨਾ ਚਿਰ ਸਦੀਏ ਨਾ ਉਹਨਾਂ ਚਿਰ ਆਉਣਾ ਨਹੀਂ। ਕਹਿੰਦੇ ਤੇਰੇ ਪਿਤਾ ਨੂੰ ਆਪੇ ਸਮਝਾ ਲੂ, ਮੈਂ ਆਪੇ ਜਾ ਕੇ ਬੇਨਤੀ ਕਰ ਦੂ ਵੀ ਮੇਰੇ ਕਰਕੇ ਆਈ ਹੈ ਤੂੰ। ਪੁਰਾਣੇ ਪਿਓ ਇਦਾਂ ਦੇ ਹੁੰਦੇ ਸੀ ਧੀਆਂ ਨੂੰ, ਕਹਿੰਦੇ ਜਿੰਨਾ ਚਿਰ ਸਦੀਏ ਨਾ ਆਉਣਾ ਨਹੀਂ, ਇਹੋ ਜਿਹਾ ਸਮਾਂ ਹੁੰਦਾ ਸੀ। ਤੇ ਉਸ ਵੇਲੇ ਫਿਰ ਬੀਬੀ ਅਮਰੋ ਤਿਆਰ ਹੋ ਗਈ, ਪਾਲਕੀ ਦੇ ਵਿੱਚ ਬੀਬੀ ਅਮਰੋ ਬੈਠ ਗਈ, ਤੇ ਬਾਬਾ ਅਮਰਦਾਸ ਜੀ ਫਿਰ ਪੈਦਲ ਚੱਲ ਕੇ ਨਾਲ ਨਾਲ ਚਾਰ ਜਣਿਆਂ ਨੇ ਬੀਬੀ ਦੀ ਪਾਲਕੀ ਚੱਕ ਲਈ, ਤੇ ਬਾਬਾ ਅਮਰਦਾਸ ਜੀ ਪੈਦਲ ਚੱਲ ਕੇ ਫਿਰ ਬਾਸਰ ਕੇ ਪਿੰਡ ਤੋਂ, ਬਾਸਰ ਕੇ ਨਗਰ ਸੀ ਇਹਨਾਂ ਦਾ, ਬਾਸਰ ਕੇ ਨਗਰ ਤੋਂ ਖਡੂਰ ਸਾਹਿਬ ਤੱਕ ਗਏ ਪੈਦਲ ਚੱਲ ਕੇ। ਜਦੋਂ ਗੁਰੂ ਅੰਗਦ ਦੇਵ ਜੀ ਦੇ ਕੋਲ ਪਹੁੰਚੇ, ਬੀਬੀ ਅੰਦਰ ਗਈ, ਜਾ ਕੇ ਦੱਸਿਆ ਮਹਾਰਾਜ ਮੈਂ ਆਈ ਹਾਂ। ਗੁਰੂ ਅੰਗਦ ਸਾਹਿਬ ਕਹਿੰਦੇ ਜਿਹਨੂੰ ਲੈ ਕੇ ਆਈ ਆ ਉਹਨੂੰ ਲੈ ਕੇ ਆਉਂਦਾ। ਬਾਬਾ ਅਮਰਦਾਸ ਜੀ ਜਦੋਂ ਗਏ ਤੇ ਗੁਰੂ ਅੰਗਦ ਦੇਵ ਜੀ ਖੜੇ ਹੋ ਗਏ, ਕੁੜਮ ਆਏ ਨੇ, ਮੁੰਡੇ ਵਾਲੇ ਨੇ, ਅਸੀਂ ਧੀ ਵਾਲੇ ਹਾਂ, ਏਦਾਂ ਖੜੇ ਹੋ ਗਏ ਤੇ ਬਾਬਾ ਅਮਰਦਾਸ ਜੀ ਨੂੰ ਮਿਲਣੀ ਲੱਗੇ ਕਰਨ। ਕੁੜਮ ਪਹਿਲੀ ਵਾਰੀ ਸਾਡੇ ਘਰੇ ਆਏ ਹੈ, ਮੁੰਡੇ ਵਾਲੇ ਆਏ ਹੈ, ਇੱਕ ਖੇਸ ਹੱਥ 'ਚ ਫੜ ਲਿਆ, ਉੱਤੇ ਉਹਦੇ ਚਾਂਦੀ ਦੇ 5 ਰੁਪਈਏ ਰੱਖ ਲਏ। ਏਦਾਂ ਕੁੜਮ ਕੁੜਮ ਮਿਲਣ ਲੱਗੇ ਤੇ ਬਾਬਾ ਅਮਰਦਾਸ ਜੀ ਐਂ ਖੜ ਕੇ ਕਹਿੰਦੇ, ਮਹਾਰਾਜ ਮੈਂ ਕੁੜਮ ਬਣ ਕੇ ਨਹੀਂ ਆਇਆ ਇੱਥੇ, ਮੈਂ ਤੁਹਾਡਾ ਸੇਵਾਦਾਰ ਬਣ ਗਿਆ। ਕੁੜਮਾਂ ਵਾਲੀ ਗੱਲ ਨਹੀਂ, ਛੱਡ ਦਿਓ ਸਕੀਰੀ ਕੁੜਮਾਂ ਵਾਲੀ। ਇਹ ਸਕੀਰੀ ਜਿਹੜੀ ਹੈ ਸਾਕ ਕੁੜਮਾਂ ਵਾਲਾ, ਹੁਣ ਇਹ ਨਾ ਰੱਖੋ ਮੇਰੀ, ਛੱਡ ਦਿਓ ਸਕੀਰੀ ਕੁੜਮਾਂ ਵਾਲੀ, ਚਰਨਾਂ ਦੇ ਨਾਲ ਜੋੜ ਲਓ, ਮੈਨੂੰ ਚਰਨਾਂ ਨਾਲ ਜੋੜ ਲਓ, ਮੈਂ ਕੁੜਮ ਬਣ ਕੇ ਨਹੀਂ ਆਇਆ। ਆ ਚਾਦਰ ਨਾ ਦਿਓ ਮਹਾਰਾਜ, ਪ੍ਰੇਮ ਦਾ ਜਿਵੇਂ ਆਪਾਂ ਪੜ੍ਹਦੇ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ, ਐਸਾ ਕੱਪੜਾ ਦੇ ਦਿਓ ਮੇਰਾ ਮਨ ਕੱਜਿਆ ਜਾਵੇ, ਸ਼ਾਂਤ ਹੋ ਜਾਏ, ਠੰਡ ਪੈ ਜਾਏ। ਆਹ ਕੱਪੜਾ ਚਾਦਰ ਨਹੀਂ ਚਾਹੀਦੀ, ਖੇਸ ਨਹੀਂ ਚਾਹੀਦਾ, ਇਹ ਤੇ 2-4 ਸਾਲਾਂ ਚ ਪਾਟ ਜਾਂਦਾ, ਮੇਰੇ ਔਗਣ ਢਕੇ ਜਾਣ, ਮਨ ਠੰਡਾ ਠਾਰ ਹੋ ਜਾਏ, ਇਹੋ ਜੀ ਕਿਰਪਾ ਕਰੋ, ਕੋਈ ਐਸਾ ਮੇਰੇ ਤੇ ਕਿਰਪਾ ਕਰਕੇ ਐਸਾ ਕੱਪੜਾ ਉਹ ਦਿਓ ਪ੍ਰੇਮ ਦਾ। ਆ ਪੈਸੇ ਨਹੀਂ ਚਾਹੀਦੇ, ਉਹ ਮਾਇਆ ਦਿਓ ਜਿਹੜੀ ਕਦੇ ਮੁੱਕਦੀ ਨਹੀਂ, ਉਹ ਨਾਮ ਦਾ ਖਜ਼ਾਨਾ ਦਿਓ। ਤੇ ਬਾਬਾ ਅਮਰਦਾਸ ਜੀ ਇੰਨਾ ਕਹਿ ਕੇ ਉਹ ਲੱਗੇ ਗੁਰੂ ਅੰਗਦ ਦੇਵ ਤੇ ਖੜੇ ਹੋਏ ਵੀ ਗਲਵੱਕੜੀ ਪਾਈਏ ਕੁੜਮ ਨੂੰ ਕੁੜਮ ਮਿਲੇ। ਤੇ ਬਾਬਾ ਅਮਰਦਾਸ ਜੀ ਚਰਨਾਂ ਤੇ ਡਿੱਗ ਪਏ, ਕਹਿੰਦੇ ਮਹਾਰਾਜ ਮੈਂ ਤੇ ਸੇਵਕ ਬਣ ਕੇ ਆਇਆ, ਮੈਂ ਗਲਵੱਕੜੀ ਨਹੀਂ ਪਾਉਣੀ, ਮੈਂ ਤੇ ਚਰਨਾਂ ਤੇ ਮੱਥਾ ਟੇਕਣਾ, ਮੇਰੇ ਵਾਸਤੇ ਕੁੜਮ ਨਹੀਂ, ਮੇਰੇ ਲਈ ਸਤਿਗੁਰੂ ਹੋ। ਐਂ ਡਿੱਗ ਪਏ। ਬਾਬਾ ਜੀ ਚਾਹੁੰਦੇ ਕੀ ਹੋ? ਗੁਰੂ ਅੰਗਦ ਸਾਹਿਬ ਕਹਿੰਦੇ, ਬਾਬਾ ਜੀ ਵੱਡੀ ਉਮਰ ਹੈ, ਬਾਬਾ ਅਮਰਦਾਸ ਦੀ ਵੱਡੀ ਉਮਰ ਹੈ, ਗੁਰੂ ਅੰਗਦ ਸਾਹਿਬ ਤੋਂ ਵੱਡੇ ਹੈ, ਬਾਬਾ ਜੀ ਚਾਹੁੰਦੇ ਕੀ ਹੋ? ਕਹਿੰਦੇ ਚਾਹੁੰਦੇ ਤੇ ਬਸ ਇਹੀ ਆ ਵੀ ਮੈਨੂੰ ਚਰਨਾਂ ਨਾਲ ਜੋੜ ਲਓ, ਮੈਨੂੰ ਆਪਣਾ ਸਿੱਖ ਬਣਾ ਲਓ, ਸੇਵਕ ਬਣ ਕੇ ਆਇਆ, ਸੇਵਕ ਬਣ ਕੇ ਸੇਵਾ ਕਰਨੀ। ਤੇ ਬਾਬਾ ਅਮਰਦਾਸ ਜੀ ਦੀ ਗੱਲ ਸੁਣ ਕੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਬਾਬਾ ਜੀ ਸੇਵਾ ਕਰਨੀ ਸੌਖੀ ਨਹੀਂ ਹੈ, ਨਾਲੇ ਤੁਹਾਡੇ ਵਰਗੇ ਸੇਵਾਦਾਰ ਲੋਕੀ ਕੀ ਕਹਿਣਗੇ, ਦੁਨੀਆ ਗੱਲਾਂ ਬਹੁਤ ਕਰੂ, ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੋਣਗੀਆਂ, ਬਾਬਾ ਜੀ ਲੋਕਾਂ ਦੀਆਂ ਗੱਲਾਂ ਦੀ ਜੇ ਪਰਵਾਹ ਕਰੂੰ ਨਾ ਫਿਰ ਨਹੀਂ ਮੈਂ ਇੱਥੇ ਆ ਸਕਦਾ ਸੀ, ਮਹਾਰਾਜ ਮੈਂ ਲੋਕਾਂ ਦੀ ਪਰਵਾਹ ਛੱਡ ਕੇ ਤੁਹਾਡੇ ਕੋਲ ਆਇਆ, ਦੁਨੀਆ ਜੋ ਮਰਜ਼ੀ ਕਹੀ ਜਾਵੇ, ਦੁਨੀਆ ਤੇ ਕਹਿੰਦੀ ਹੋਈ ਹੁੰਦੀ ਹੈ ਕੋਈ ਵੀ ਚੰਗਾ ਕੰਮ ਕਰਨ ਲੱਗ ਜਾਓਗੇ ਵਿਰੋਧ ਹੋ ਜਾਣਗੇ ਲੋਕ, ਗੱਲਾਂ ਕਰਨ ਵਾਲਿਆਂ ਨੇ ਸਾਰੀ ਜ਼ਿੰਦਗੀ ਗੱਲਾਂ ਕਰੀ ਜਾਣੀਆਂ, ਚਾਹੇ ਤੁਸੀਂ ਸੋਨੇ ਦੇ ਬਣ ਜਾਓ, ਚਾਹੇ ਆਪਣੇ ਖੂਨ ਦਾ ਕਤਰਾ ਕਤਰਾ ਵੀ ਕਿਉਂ ਨਾ ਲੁਟਾ ਦੇਵੇਂ, ਗੱਲਾਂ ਕਰਨ ਵਾਲਿਆਂ ਨੇ ਗੱਲਾਂ ਕਰੀ ਜਾਣੀਆਂ, ਤੂੰ ਸਾਰੀ ਜ਼ਿੰਦਗੀ ਲਾ ਦੇ ਭਾਵੇਂ ਪਰਵਾਹ ਨਾ ਮੰਨ, ਭਾਵੇਂ ਸਾਰੀ ਜ਼ਿੰਦਗੀ ਲਾ ਦੇ, ਗੱਲਾਂ ਕਰਨ ਵਾਲਿਆਂ ਨੇ ਥੋੜ੍ਹਾ ਹਟਣਾ, ਪਰ ਮੈਂ ਜਾਣਿਓ ਪੜ੍ਹਵੋ ਭਲਾ ਪੜ੍ਹਵੇ ਤੇ ਭਲ ਜੋਗ, ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ। ਕਹਿੰਦੇ ਜੇ ਬੰਦਾ ਸੱਚ ਦੇ ਰਾਹ ਤੇ ਤੁਰੇ ਫਿਰ ਲੈ ਥੋੜ੍ਹਾ ਵੇਖੀਦਾ ਵੀ ਲੋਕ ਕੀ ਕਹਿੰਦੇ ਆ, ਦੁਨੀਆ ਕੀ ਕਹਿੰਦੀ ਹੈ, ਸੰਸਾਰ ਕੀ ਕਹਿੰਦਾ, ਫਿਰ ਲੋਕਾਂ ਦੀ ਗੱਲ ਨਹੀਂ ਸੁਣੀਦੀ, ਜੇ ਤੁਰ ਪਵੇਂ ਫਿਰ ਲੋਕਾਂ ਵੱਲ ਨਹੀਂ ਵੇਖੀਦਾ, ਲੋਕਾਂ ਨੇ ਤਾਂ ਕਹਿਣਾ ਹੀ ਹੈ ਇੱਧਰ ਨੂੰ ਤੁਰ ਪਏਗਾ, ਦੂਜੇ ਕਹਿਣ ਪਾਰਟੀਆਂ ਹਰ ਪਿੰਡ 'ਚ ਨੇ, ਦੋ ਪਾਰਟੀਆਂ ਬਣੀਆਂ ਨੇ, ਇੱਧਰ ਨਾਲ ਜੁੜ ਜਾਏਗਾ ਦੂਜੇ ਗਾਲਾਂ ਕੱਢਣ ਲੱਗ ਜਾਣਗੇ, ਦੂਜਿਆਂ ਨਾਲ ਜੁੜ ਜਾਏਗਾ ਦੂਜੇ ਗਾਲਾਂ ਕੱਢਣ ਲੱਗ ਜਾਣਗੇ। ਹੁਣ ਸਾਡੇ ਸਿੱਖਾਂ 'ਚ ਵੀ ਤਾਂ ਇੱਦਾਂ ਹੀ ਹੈ, ਇੱਕ ਪਾਰਟੀ ਹੈ ਕਿਤੇ, 5-7 ਨੇ, ਇੱਕ ਨਾਲ ਜੁੜ ਜਾ ਦੂਜੇ ਗਾਲਾਂ ਕੱਢਦੇ ਨੇ, ਦੂਜੇ ਨਾਲ ਜੁੜ ਜਾ ਦੂਜਾ ਗਾਲਾਂ ਕੱਢਣ ਲੱਗ ਜਾਂਦਾ, ਇੱਧਰ ਨੂੰ ਹੋ ਜਾ ਇੱਧਰ ਵਾਲੇ ਵਿਰੁੱਧ ਨੇ, ਇੱਧਰ ਨੂੰ ਹੋ ਜਾ ਇੱਧਰ ਵਾਲੇ ਵਿਰੁੱਧ ਨੇ, ਇਹ ਤਾਂ ਚੱਲਦਾ ਹੀ ਰਹਿਣਾ ਹੈ। ਅਕਾਲੀ ਬਣ ਜਾ ਕਾਂਗਰਸੀ ਰੁੱਸ ਜਾਣਗੇ, ਕਾਂਗਰਸੀ ਬਣ ਜਾ ਅਕਾਲੀ ਰੁੱਸ ਜਾਣਗੇ, ਅਕਾਲੀ ਬਣ ਜਾ ਆਪ ਵਾਲੇ ਰੁੱਸ ਜਾਣਗੇ, ਇਹ ਐਂ ਚੱਲੀ ਜਾਂਦਾ ਨਾ, ਸੰਸਾਰ ਦਾ ਸਿਸਟਮ ਹੀ ਇਹੋ ਜਿਹਾ, ਇੱਕ ਧੜੇ ਨਾਲ ਜੁੜੇਗਾ ਦੂਜਾ ਧੜਾ ਨਾਰਾਜ਼ ਹੋ ਜਾਂਦਾ, ਪਰ ਜੇ ਤੁਰਨਾ ਚਾਹੁੰਦਾ ਫਿਰ ਕਿਸੇ ਦੀ ਪਰਵਾਹ ਨਾ ਕਰ, ਜੇ ਜਿਹੜੀ ਗੱਲ ਤੇਰੇ ਮਨ ਨੂੰ ਭਾਉਂਦੀ ਹੈ ਫਿਰ ਦੁਨੀਆ ਦੀ ਪਰਵਾਹ ਥੋੜ੍ਹਾ ਕਰੀਦੀ ਹੈ, ਫਿਰ ਨਹੀਂ ਪਰਵਾਹ ਕਰੀਦੀ, ਲੋਕਾਂ ਦੀ ਪਰਵਾਹ ਨਹੀਂ ਕਰੀਦੀ ਜੋ ਮਰਜ਼ੀ ਕਹੀ ਜਾਵੇ ਲੋ ਸੁਣੋ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਬੋਲੋ ਗੱਜ ਕੇ ਭਾਵੇਂ ਨਿੰਦਿਆ ਕਰੇ ਜਗ ਸਾਰਾ ਭਗਤੀ ਨਾ ਛੱਡੋ ਜਤ ਦੀ ਭਾਵੇਂ ਨਿੰਦਿਆ ਕਰੇ ਜਗ ਸਾਰਾ ਭਗਤੀ ਨਾ ਛੱਡੋ ਰਤ ਦਲੇ ਘਟਾ ਦੇ
ਭਗਤੀ ਨਾ ਛੱਡੋ ਰੱਬ ਭਾਵੇਂ ਨਿੰਦਿਆ ਕਰੇ ਜਗ ਸਾਰਾ ਭਗਤੀ ਨਾ ਛੱਡੋ ਰੱਬ
ਭਾਵੇਂ ਨਿੰਦਿਆ ਕਰੇ ਜੀ ਜਗ ਸਾਰਾ ਭਗਤੀ ਨਾ ਛੱਡੋ ਰੱਬ ਦੀ ਭਾਵੇਂ ਨਿੰਦਿਆ ਕਰੇ
ਲੋਕ ਜੋ ਮਰਜ਼ੀ ਕਹੀ ਜਾਣ ਫਿਰ ਨਹੀਂ ਛੱਡੀਦਾ ਜਿਹੜਾ ਰਾਹ ਤੂੰ ਫੜਿਆ ਠੀਕ ਹੋਵੇ ਲੋਕਾਂ ਦਾ ਫਾਇਦਾ ਹੁੰਦਾ ਹੋਵੇ ਸੰਸਾਰ ਦਾ ਭਲਾ ਹੁੰਦਾ ਹੋਵੇ ਕਿਸੇ ਦਾ ਉਹਦੇ ਨਾਲ ਮਾੜਾ ਨਾ ਹੋਵੇ ਕਿਸੇ ਦਾ ਮਾੜਾ ਨਾ ਹੋਵੇ ਜਿਹੜਾ ਵੀ ਤੂੰ ਕੰਮ ਕਰਦਾ ਫਿਰ ਲੋਕ ਜੋ ਮਰਜ਼ੀ ਕਹੀ ਜਾਣ ਫਿਰ ਪਰਵਾਹ ਨਹੀਂ ਕਰੀਦੀ ਕਿਸੇ ਦਾ ਮਾੜਾ ਨਾ ਕਰੇ ਉਹਦੇ ਨਾਲ ਨਗਰ ਦਾ ਭਲਾ ਹੋਵੇ ਇਲਾਕੇ ਦਾ ਭਲਾ ਹੋਵੇ ਪਿੰਡ ਦਾ ਭਲਾ ਹੈ ਲੋਕਾਂ ਦਾ ਇਨਸਾਨੀਅਤ ਦਾ ਜੇ ਭਲਾ ਹੋ ਰਿਹਾ ਫਿਰ ਤੈਨੂੰ ਪਰਵਾਹ ਨਹੀਂ ਕਰਨੀ ਚਾਹੀਦੀ ਭਲੇ ਦੇ ਕੰਮ ਕਰੋਗੇ ਵਿਰੁੱਧ ਬੋਲਣ ਵਾਲਿਆਂ ਨੇ ਵੀ ਆ ਜਾਣਾ ਕੁਛ ਨਾ ਕੁਛ ਕਹਿਣ ਵਾਲੇ ਆ ਜਾਣਗੇ ਤੇ ਕਹਿੰਦੇ ਹੀ ਹੁੰਦੇ ਆ ਬਖਸ਼ਿਆ ਕਿਹਨੂੰ ਅੱਜ ਤੱਕ ਗੁਰੂ ਨਾਨਕ ਸਾਹਿਬ ਨੂੰ ਪੱਥਰ ਤੱਕ ਮਾਰਦੇ ਸੀ ਲੋਕ ਭੂਤਨਾ ਬੇਤਾਲਾ ਕਹਿੰਦੇ ਸੀ ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ ਉਹ ਬਥੇਰੀ ਦੁਨੀਆ ਬਹੁਤ ਕੁਝ ਕਹਿੰਦੀ ਸੀ ਮਰਦਾਨਾ ਅੱਕ ਕੇ ਕਈ ਵਾਰੀ ਕਹਿ ਦਿਆ ਕਰੇ ਮਹਾਰਾਜ ਲੋਕ ਗੱਲਾਂ ਬੜੀਆਂ ਕਰਦੇ ਮਹਾਰਾਜ ਕਿਹਨੇ ਕਹਿਣਾ ਮਹਾਰਾਜ ਵੇਖੋ ਕਦੇ ਪੱਥਰ ਮਾਰਦੇ ਕਦੇ ਗਾਲਾਂ ਕੱਢਦੇ ਇਹਨਾਂ ਦਾ ਆਪਾਂ ਵਿਗਾੜਿਆ ਕੁਛ ਇਹਨਾਂ ਦੇ ਭਲੇ ਦੀ ਗੱਲ ਕਰਦੇ ਆ ਫਿਰ ਵੀ ਗੱਲ ਪੈਂਦੇ ਆ ਮਹਾਰਾਜ ਕਹਿੰਦੇ ਨਾ ਨਾ ਮਰਦਾਨਿਆ ਨਾ ਭਾਈ ਵੱਡਾ ਹੌਸਲਾ ਚਾਹੀਦਾ ਧਾਰਨਾ ਏ ਪੱਥਰ ਖਾ ਖਾ ਕੇ ਗਾਲਾਂ ਲੈ ਕੇ ਆਪਾਂ ਫਿਰ ਵੀ ਦੁਨੀਆਂ ਨੂੰ ਉਤਾਰਨਾ ਜੇ ਆਪਾਂ ਭਲਾ ਕਰਨਾ ਤੇ ਆਪਾਂ ਗਾਲਾਂ ਵੀ ਖਾਣੀਆਂ ਹੀ ਪੈਣਗੀਆਂ ਹੁਣ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣ ਜੂ ਅੱਧੇ ਉਹਦੇ ਹੱਕ 'ਚ ਹੋਣਗੇ ਅੱਧੇ ਗਾਲਾਂ ਕੱਢਣ ਜਿਹੜਾ ਵੀ ਬਣ ਗਿਆ ਅੱਧੇ ਹੱਕ 'ਚ ਬੋਲਣਗੇ ਅੱਧੇ ਤੇ ਗਾਲਾਂ ਹੀ ਕੱਢਦੇ ਹੁੰਦੇ ਆ ਪ੍ਰਧਾਨ ਮੰਤਰੀ ਬਣ ਜੇ ਤਾਂ ਵੀ ਅੱਧੇ ਗਾਲਾਂ ਕੱਢ ਰਹੇ ਹੋਣ ਕੋਈ ਵੀ ਹੋਵੇ ਭਾਵੇਂ ਇਹ ਚੱਲਣਾ ਹੀ ਚੱਲਣਾ ਤੇ ਜੇ ਲੋਕਾਂ ਵੱਲ ਵੇਖਣ ਲੱਗ ਗਏ ਫਿਰ ਹੋ ਗਈ ਸੇਵਾ ਫਿਰ ਨਹੀਂ ਹੁੰਦੀ ਫਿਰ ਬੰਦਾ ਆਪਣੀ ਮਸਤੀ ਦੇ ਵਿੱਚ ਤੁਰਿਆ ਤੇ ਤੁਰਿਆ ਰਵੇ ਕਿਸੇ ਦੀ ਪਰਵਾਹ ਨਾ ਕਰੇ ਜਿਹੜਾ ਕੰਮ ਤੂੰ ਸਹੀ ਕਰ ਰਿਹਾ ਕਿਸੇ ਦਾ ਨੁਕਸਾਨ ਨਹੀਂ ਹੋ ਰਿਹਾ ਫਿਰ ਨਾ ਆਲਾ ਦੁਆਲਾ ਵੇਖੋ ਫਿਰ ਕਿਸੇ ਵੱਲ ਨਾ ਵੇਖੋ ਵੀ ਲੋਕ ਕੀ ਕਹਿੰਦੇ ਆ ਕਰੀ ਜਾਣੀਆਂ ਗੱਲਾਂ ਕਰਨ ਵਾਲਿਆਂ ਨੇ ਕੁਛ ਨਾ ਕੁਛ ਕੁਛ ਨਾ ਕੁਛ ਲੱਭ ਲੈਣਾ ਹੁੰਦਾ ਤੇ ਜੇ ਤੂੰ ਕਵੇਂ ਮੈਨੂੰ ਗੱਲਾਂ ਕਰਦੇ ਆ ਜੀ ਵੱਡੇ ਜਿੰਨਾ ਵੱਡਾ ਜਾਏਗਾ ਉਨੀਆਂ ਜ਼ਿਆਦਾ ਗੱਲਾਂ ਕਰਨਗੇ ਜਿਸ ਬੰਦੇ ਦੀ ਚੜ੍ਹਾਈ ਜ਼ਿਆਦਾ ਹੋ ਜੇ ਗੱਲ ਜ਼ਿਆਦਾ ਉਹਦੀ ਦੂਰ ਤੱਕ ਜਾਵੇ ਉਹਨੂੰ ਗੱਲਾਂ ਵੀ ਜ਼ਿਆਦਾ ਸੁਣਨੀਆਂ ਪੈਣਗੀਆਂ ਤੇ ਸਾਰਿਆਂ ਨਾਲ ਹੀ ਇੱਦਾਂ ਬਣਦੀ ਹੈ ਮੇਰੇ ਨਾਲ ਐਂ ਬਣ ਗਈ ਮੇਰੇ ਨਾਲ ਐਂ ਬਣ ਗਈ ਇਹ ਰੋਣ ਦਾ ਕੀ ਮਤਲਬ ਹੈ ਜਿਸ ਨਾਮ ਜਿਹਦਾ ਹੋਏਗਾ ਬਦਨਾਮ ਵੀ ਉਹੀ ਹੋਣਾ ਗੱਲਾਂ ਵੀ ਉਹਨੂੰ ਹੀ ਕਰਨਗੇ ਲੋਕ ਜਿਹਦਾ ਨਾਮ ਹੀ ਨਹੀਂ ਉਹਨੂੰ ਬਦਨਾਮ ਕੀ ਕਰੂ ਕੋਈ ਇਸ ਕਰਕੇ ਪਰਵਾਹ ਨਹੀਂ ਕਰੀਦੀ ਜੇ ਕੰਮ ਬੰਦਾ ਸਹੀ ਹੈ ਨਾ ਤੂੰ ਫਿਰ ਨਾ ਲੋਕਾਂ ਦੀ ਪਰਵਾਹ ਕਰ ਜੇ ਬੰਦਾ ਠੀਕ ਹੈ ਲੋਕਾਂ ਦਾ ਫਾਇਦਾ ਕਰਦੇ ਆ ਫਿਰ ਪਰਵਾਹ ਨਾ ਕਰਿਆ ਕਰੋ। ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਮਹਾਰਾਜ ਮੈਂ ਤੇ ਸੇਵਾਦਾਰ ਬਣ ਕੇ ਆਇਆ, ਮੈਂ ਕੁੜਮ ਬਣ ਕੇ ਨਹੀਂ ਆਇਆ, ਮੈਂ ਤੇ ਸੇਵਾ ਕਰਨੀ ਹੈ। ਮਹਾਰਾਜ ਕਹਿੰਦੇ ਲੋਕ ਗੱਲਾਂ ਬਹੁਤ ਕਰਨਗੇ, ਗੁਰੂ ਅੰਗਦ ਸਾਹਿਬ ਕਹਿੰਦੇ ਕਹਿੰਦੇ ਮਹਾਰਾਜ ਲੋਕਾਂ ਦੀ ਪਰਵਾਹ ਨਹੀਂ। ਅੱਛਾ ਫਿਰ ਕਰ ਲੈ ਕਮਰ ਕੱਸਾ ਫਿਰ ਬਾਬਾ। ਲਓ ਜੀ ਕੁੜਮ ਸੀ ਮੁੰਡੇ ਵਾਲੇ ਨਾਲੇ ਕਮਰ ਕੱਸਾ ਕਰਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਸੇਵਾ ਸਟਾਰਟ ਕਰ ਲਈ। ਤੇ ਇਤਿਹਾਸ ਦੱਸਦਾ ਜੀ ਇੱਕ ਦਿਨ, ਇੱਕ ਹਫ਼ਤਾ, ਇੱਕ ਮਹੀਨਾ, ਹੌਲੀ ਹੌਲੀ ਦੋ ਮਹੀਨੇ, ਤਿੰਨ ਮਹੀਨੇ, ਚਾਰ ਮਹੀਨੇ, ਪੰਜ ਮਹੀਨੇ, ਛੇ ਮਹੀਨੇ, ਸਾਲ ਸਾਲ ਲੰਘ ਗਿਆ। 60 ਸਾਲ ਦੀ ਉਮਰ ਦਾ ਬਾਪੂ ਆਇਆ, 60 ਸਾਲ 61 ਸਾਲ ਦੇ ਹੋ ਗਏ। ਤੇ ਸੇਵਾ ਪਤਾ ਕੀ ਕਰਦੇ ਹੈ? ਬਸ ਸੇਵਾ ਕਰਦੇ ਹੈ, ਦਰਿਆ ਬਿਆਸਾ ਤੋਂ ਜਲ ਭਰ ਕੇ ਲਿਆ ਕੇ ਸਵੇਰੇ ਸਵੇਰੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਾਉਂਦੇ ਆ। ਸਵੇਰੇ ਸਵੇਰੇ ਇਸ਼ਨਾਨ ਕਰਾਉਂਦੇ ਗੁਰੂ ਅੰਗਦ ਦੇਵ ਜੀ ਦੇ। ਉਦੋਂ ਐਂ ਹੁੰਦਾ ਸੀ, ਮੋਟਰਾਂ ਕਿਹੜਾ ਹੁੰਦੀਆਂ ਸੀ, ਕਿਹੜਾ ਕੋਈ ਸਾਧਨ ਸੀ ਪਾਣੀ ਦਾ, ਦੂਰੋਂ ਲਿਆਉਣਾ ਪਾਣੀ, ਪਾਣੀ ਲਿਆ ਕੇ ਇਸ਼ਨਾਨ ਕਰਾਉਣਾ, ਗਾਗਰ ਲੈ ਕੇ ਆਉਂਦੇ ਸੀ ਪਾਣੀ ਦੀ ਤੇ ਰੋਜ਼ ਇਸ਼ਨਾਨ ਕਰਾਉਂਦੇ। ਬਾਬਾ ਅਮਰਦਾਸ ਜੀ ਨੇ ਰੋਜ਼ ਜਾਣਾ ਸੇਵਾ ਕਰਨੀ। ਇੱਕ ਸਾਲ ਲੰਘ ਗਿਆ, ਫਿਰ ਹੌਲੀ ਹੌਲੀ ਦੋ ਸਾਲ ਲੰਘੇ, ਹੌਲੀ ਹੌਲੀ ਤਿੰਨ ਸਾਲ ਲੰਘੇ, ਚਾਰ ਸਾਲ ਲੰਘੇ। ਆਹ ਮੂੰਹ ਨਾਲ ਕਹਿ ਦੇਣਾ ਸੌਖਾ ਹੈ, ਸਾਲ ਵੇਖ ਲਓ ਕਦੋਂ ਲੰਘਦਾ ਤੇ ਕਿੰਨਾ ਟਾਈਮ ਲੱਗਦਾ। ਤੇ ਸਵੇਰੇ ਸਵੇਰੇ 2 ਵਜੇ ਉੱਠ ਕੇ ਜਾਣਾ, ਜਲ ਭਰਨਾ, ਤੁਰ ਕੇ ਜਾਣਾ, ਤੁਰ ਕੇ ਆਉਣਾ ਤੇ ਲਿਆ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਾ ਇਸ਼ਨਾਨ ਕਰਾਉਣਾ। ਸਾਲ ਵੇਖ ਲਓ ਲੰਘਦਾ ਕਿਵੇਂ ਹੈ। ਤੇ 1, 2, 3, 4, 5, 6, 7, 8 ਸਾਲ, 9, 10, 11, 12 ਸਾਲ ਲਾਤੇ। 12 ਸਾਲ 72 ਸਾਲ ਦੇ ਹੋ ਗਏ, ਚਿੱਟੀ ਦਾੜੀ ਚ ਆਏ ਸੀ ਤੇ ਸਵੇਰੇ ਹੀ ਜਾ ਕੇ ਜਲ ਭਰ ਕੇ ਲਿਆ ਕੇ ਸੇਵਾ ਕਰ, ਸਾਰਾ ਦਿਨ ਲੰਗਰਾਂ 'ਚ ਸੇਵਾ ਕਰਨੀ, ਨਾਲ ਗੁਰਮਤ ਦੀ ਵਿੱਦਿਆ ਪੜ੍ਹਾਈ ਵੀ ਨਾਲ ਨਾਲ ਚੱਲ ਰਹੀ ਹੈ। ਬਾਬਾ ਬੁੱਢਾ ਜੀ ਵਰਗੇ ਸਾਥੀ ਸਾਰੇ ਰਲ ਮਿਲ ਕੇ ਲੰਗਰ ਚੱਲਣੇ ਤੇ ਬਾਬਾ ਅਮਰਦਾਸ ਜੀ 72 ਸਾਲ ਦੇ ਹੋ ਗਏ। ਤੇ ਲੋਕਾਂ ਨੇ ਗੱਲਾਂ ਵੀ ਇੰਨੀਆਂ ਕਰਨੀਆਂ, ਇਹ ਵਿਹਲੜ ਹੈ, ਇਹਨੂੰ ਘਰੇ ਕੋਈ ਪੁੱਛਦਾ ਨਹੀਂ, ਇਹਨੂੰ ਘਰੇ ਕੋਈ ਥਾਂ ਨਹੀਂ ਦਿੰਦਾ, ਗੁਰਦੁਆਰੇ ਇੱਥੇ ਲੰਗਰਾਂ ਦੇ ਵਿੱਚ ਤੁਰਿਆ ਰਹਿੰਦਾ, ਇਹਨੂੰ ਘਰੇ ਨਹੀਂ, ਕੁੜਮਾਂ ਦੇ ਫਿਰਦਾ ਹੈ। ਗੱਲਾਂ ਕਰਨ ਵਾਲਿਆਂ ਨੇ ਫਿਰ ਗੱਲਾਂ ਵੱਡੀਆਂ ਵੱਡੀਆਂ ਕੀਤੀਆਂ, ਬਹੁਤ ਕੁਝ ਬੋਲਿਆ। ਇੱਕ ਦਿਨ ਬਾਬਾ ਅਮਰਦਾਸ ਜੀ 12 ਸਾਲ ਹੋ ਗਏ ਸੀ, ਝੱਖੜ ਬਹੁਤ ਚੱਲੇ, ਮੀਂਹ ਚੱਲੇ, ਬਰਸਾਤ ਹੋ ਰਹੀ ਹੈ, ਝੱਖੜ ਹਨੇਰੀ ਵਿੱਚ ਹੀ, ਤੇ ਬਾਬਾ ਅਮਰਦਾਸ ਜੀ ਫਿਰ ਵੀ ਸਵੇਰੇ ਉੱਠੇ ਤੇ ਫਿਰ ਵੀ ਗਏ ਝੱਖੜ ਝਾਂਗੀ, ਮੀਂਹ ਵਰਸੇ, ਭੀ ਗੁਰ ਦੇਖਣ ਜਾਏ, ਸਮੁੰਦ ਸਾਗਰ ਹੋਵੇ ਬੌਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਉਹ ਕਹਿੰਦੇ ਗੁਰਸਿੱਖ ਹੋਵੇ ਜਿਹੜਾ ਵੱਡੀਆਂ ਵੱਡੀਆਂ ਤਕਲੀਫਾਂ ਚੱਲ ਜਾਏ, ਜਿਵੇਂ ਬਾਬਾ ਫਰੀਦ ਗਲੀਏ ਚਿੱਕੜ ਦੂਰ ਕਰ, ਬਾਬਾ ਫਰੀਦ ਜੀ ਕਹਿੰਦੇ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਕਹਿੰਦੇ ਜੇ ਜਾਨਾਂ ਤਾਂ ਕੱਪੜੇ ਭੇਜਦੇ ਐ ਤੇ ਜੇ ਨਹੀਂ ਜਾਂਦਾ ਨਿਤਨੇਮ ਟੁੱਟਦਾ, ਕੱਪੜੇ ਭੇਜਦੇ ਨੇ ਭਿੱਜ ਜਾਣ, ਪਰਵਾਹ ਨਹੀਂ ਕੀਤੀ, ਆਪਣੀ ਡਿਊਟੀ ਕਰਨੀ ਹੈ, ਆਪਣਾ ਫਰਜ਼ ਨਿਭਾਉਣਾ, ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ। ਤੇ ਬਾਬਾ ਅਮਰਦਾਸ ਜੀ ਫਿਰ ਝੱਖੜ ਚੱਲਦੇ ਦੇ ਵਿੱਚ, ਮੀਂਹ ਚੱਲਦੇ ਦੇ ਵਿੱਚ ਗਾਗਰ ਚੱਕ ਕੇ ਤੇ ਲੈਣ ਗਏ ਜਲ, ਤੇ ਅੱਜ ਜਲ ਭਰ ਕੇ ਲਿਆ ਰਹੇ ਐ। ਜਾਣਾ ਕਿਸੇ ਪਾਸੇ ਹੋਰ ਸੀ ਰਾਹ ਹੀ, ਕਿਉਂਕਿ ਝੱਖੜ ਚੱਲਦਾ ਸੀ ਪਤਾ ਹੀ ਨਹੀਂ ਲੱਗਿਆ। ਇੱਕ ਜੁਲਾਇਆਂ ਦਾ ਘਰ ਹੈ, ਉਹਨਾਂ ਦਾ ਨਾ ਖੱਡੀ ਪਲਾਈ ਹੋਈ ਹੈ, ਖੱਡੀ ਟੋਇਆ ਪੱਟਿਆ ਹੁੰਦਾ, ਖੱਡੀ ਇੱਕ ਕਿੱਲਾ ਕੱਢਿਆ ਹੋਇਆ ਸੀ, ਉਹ ਤੁਰੇ ਜਾਂਦੇ ਆਂਦੇ ਕਿੱਲੇ ਦੇ ਨਾਲ ਪੈਰ ਵੱਜ ਗਿਆ। ਜਦੋਂ ਕਿੱਲੇ ਦੇ ਨਾਲ ਠੋਕਰ ਵੱਜੀ ਤੇ ਬਾਬਾ ਅਮਰਦਾਸ ਜੀ ਟੋਏ ਦੇ ਵਿੱਚ ਡਿੱਗ ਪਏ। ਜਦੋਂ ਬਾਬਾ ਜੀ ਟੋਏ ਦੇ ਵਿੱਚ ਡਿੱਗੇ ਤੇ ਖੜਕਾ ਹੋਇਆ ਤੇ ਜੁਲਾਹਾ ਘਰ ਵਾਲੀ ਨੂੰ ਕਹਿੰਦਾ, ਭਾਗਵਾਨੇ ਆ ਬਾਹਰ ਕੋਈ ਡੰਗਰ ਵੱਛਾ ਤਾਂ ਨਹੀਂ ਖੁੱਲ ਗਿਆ, ਕੋਈ ਜਾਨਵਰ ਤੇ ਨਹੀਂ ਆ ਗਿਆ ਵੱਡਾ? ਉਹ ਕਹਿੰਦੀ ਪੈ ਜਾ ਪੈ ਜਾ, ਇਸ ਵੇਲੇ ਰੋਜ਼ ਹੀ ਇੱਥੇ ਆ ਅਮਰੂਦ ਥਾਵਾਂ ਤੁਰਿਆ ਫਿਰਦਾ ਹੈ, ਇਹ ਰੋਜ਼ ਹੀ ਜਾਂਦਾ ਇੱਥੋਂ ਖੜਕਾ ਕਰਦਾ ਇਹਦਾ ਪਤਾ ਹੈ ਇਹ ਵਿਹਲੜ ਤੁਰਿਆ ਫਿਰਦਾ ਹੈ ਪੈ ਜਾ ਉਹੀ ਹੋਣਾ ਤੇ ਬਾਬਾ ਅਮਰਦਾਸ ਜੀ ਨਾ ਇੱਦਾਂ ਕਹਿੰਦੇ ਕਮਲੀਏ ਉਹ ਚੱਲੀਏ ਨਥਾਵਾਂ ਤੇ ਪਹਿਲਾਂ ਹੁੰਦਾ ਸੀ ਮੈਂ ਜਦੋਂ ਮੈਂ ਬਣਿਆ ਨਹੀਂ ਸੀ ਗੁਰੂ ਵਾਲਾ ਹੁਣ ਤੇ ਮੈਂ ਥਾਂ ਵਾਲਾ ਹੁਣ ਤੇ ਮੈਂ ਬਣ ਗਿਆ ਕਿਸੇ ਦਾ ਪਹਿਲਾਂ ਨਹੀਂ ਸੀ ਬਣਿਆ ਤੇ ਨਾਲ ਹੀ ਅਰਦਾਸ ਕਰਦੇ ਨੇ ਗੁਰੂ ਸੱਚੇ ਪਾਤਸ਼ਾਹ ਹਜੇ ਵੀ ਨਥਾਵਾਂ ਕਹੀ ਜਾਂਦੇ ਤੇ ਅੱਜ ਬਾਬਾ ਅਮਰਦਾਸ ਜੀ ਜਦੋਂ ਆਏ ਨਾ ਵਾਪਸ ਝੱਖੜ ਦੇ ਵਿੱਚ ਗਏ ਸੀ ਆਉਂਦਿਆਂ ਨੂੰ ਗੁਰੂ ਅੰਗਦ ਦੇਵ ਜੀ ਇਸ਼ਨਾਨ ਕਰੀ ਬੈਠੇ ਆ ਤੇ ਸਾਰੇ ਸੇਵਾਦਾਰ ਬਿਠਾਏ ਹੋਏ ਆ ਏਦਾਂ ਸਾਰੇ ਇਕੱਠੇ ਬੈਠੇ ਬਾਬਾ ਅਮਰਦਾਸ ਜੀ ਗਾਗਰ ਲੈ ਕੇ ਆਏ ਮਹਾਰਾਜ ਕਹਿੰਦੇ ਬਾਬਾ ਜੀ ਇਸ਼ਨਾਨ ਮੇਰਾ ਤੇ ਹੋ ਗਿਆ ਜੇ ਤੁਸੀਂ ਕਰ ਲਓ ਕਰਕੇ ਇਸ਼ਨਾਨ ਫੇਰ ਆਇਓ ਮੇਰੇ ਕੋਲ ਬਾਬਾ ਜੀ ਇਸ਼ਨਾਨ ਕਰਕੇ ਤਿਆਰ ਕੱਪੜੇ ਕੁਪੜੇ ਪਾ ਕੇ ਆਏ ਤੇ ਅੱਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿੰਦੇ ਅੱਜ ਸੰਗਤ 'ਚ ਨਹੀਂ ਬਹਿਣਾ ਆ ਜਾਓ ਇੱਧਰ ਕਹਿੰਦੇ ਮਹਾਰਾਜ ਕਿੱਥੇ ਬਹਿਣਾ ਕਹਿੰਦੇ ਸੰਗਤ ਵਿੱਚ ਅੱਜ ਮੈਂ ਬੈਠੂ ਤਖਤ ਤੇ ਅੱਜ ਤੁਸੀਂ ਬੈਠੋ ਬਾਬਾ ਅਮਰਦਾਸ ਜੀ ਨੂੰ ਤਖਤ ਤੇ ਬਾਤਾ ਤੇ ਤਖਤ ਤੇ ਬਾ ਕੇ ਆਖਿਆ ਅੱਜ ਤੋਂ ਬਾਬਾ ਅਮਰਦਾਸ ਨਹੀਂ ਅੱਜ ਤੋਂ ਗੁਰੂ ਅਮਰਦਾਸ ਮੈਨੂੰ ਲੋਕੀ ਗੁਰੂ ਕਹਿੰਦੇ ਆ ਹੁਣ ਤੁਹਾਨੂੰ ਗੁਰੂ ਕਹਿਣਗੇ ਗੁਰੂ ਬਣਨ ਆਏ ਸੀ ਗੁਰੂ ਬਣਾ ਦਿੱਤੇ ਪਰ 12 ਸਾਲ ਉਹਨਾਂ ਨੇ ਨਾ ਪਿੱਛੇ ਮੁੜ ਕੇ ਨਹੀਂ ਵੇਖਿਆ 12 ਸਾਲ ਲਾਏ ਫਿਰ ਜਾ ਕੇ ਸੇਵਾ ਸਫਲ ਹੋਈ ਅੱਜ ਕੱਲ੍ਹ ਸਾਨੂੰ ਤੇ ਮੌਜ ਲੱਗੀ ਪਈ ਹੈ ਅੱਜ ਕੱਲ੍ਹ ਕਿਹੜੀ ਸੇਵਾ ਰਹਿ ਗਈ ਆਟੇ ਰੋਟੀਆਂ ਵਾਲੀਆਂ ਮਸ਼ੀਨਾਂ ਆ ਗਈਆਂ ਭਾਂਡੇ ਮਾਂਜਣ ਵਾਲੀਆਂ ਮਸ਼ੀਨਾਂ ਆ ਗਈਆਂ ਸਰਫ ਆ ਗਏ ਅੱਜ ਕੱਲ੍ਹ ਅੱਜ ਪਹਿਲਾਂ ਤੇ ਕੱਪੜੇ ਧੋਂਦੇ ਹੁੰਦੇ ਸੀ ਭਾਂਡੇ ਸੁੱਕ ਮਾਂਜ ਕਰਨੇ ਚਾਰ ਚਾਰ ਤਰ੍ਹਾਂ ਦੇ ਰੇਤੇ ਦੇ ਵਿੱਚ ਭਾਂਡੇ ਮਾਂਜੇ ਜਾਂਦੇ ਸੀ ਉਹ ਸਵਾਦ ਹੀ ਵੱਖਰਾ ਸੀ ਸੇਵਾ ਕਰਨ ਦਾ ਝਾੜੂ ਲਾਉਣੇ ਅੱਜ ਕੱਲ੍ਹ ਤੇ ਸਾਰੀਆਂ ਮਸ਼ੀਨਾਂ ਬਣੀ ਜਾਂਦੀਆਂ ਸੇਵਾ ਕਿਹੜੀ ਰਹਿ ਗਈ ਅੱਜ ਕੱਲ੍ਹ ਬਦਲ ਗਿਆ ਸਾਰਾ ਕੁਛ ਪੱਖਾ ਫੇਰੀ ਪੱਖੇ ਝੱਲਣੇ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਪੱਖੇ ਹੱਥੀ ਝੱਲਣਦੇ ਸੀ ਅੱਜ ਕੱਲ੍ਹ ਤੇ ਏਸੀ ਲੱਗੇ ਆ ਗੁਰਦੁਆਰਿਆਂ ਦੇ ਵਿੱਚ ਸਾਰਾ ਕੁਝ ਹੀ ਹੌਲੀ ਹੌਲੀ ਬਦਲ ਗਿਆ ਹੱਥੀ ਸੇਵਾ ਬਾਬਾ ਅਮਰਦਾਸ ਜੀ ਨੇ ਕੀਤੀ ਤੇ ਉਹ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਖਿਆ ਬਾਬਾ ਜੀ ਆਓ ਤੁਸੀਂ ਨਿਮਾਣਿਆਂ ਦੇ ਮਾਣ ਬਣ ਗਏ ਨਿਤਾਣਿਆਂ ਦੇ ਤਾਣ ਬਣ ਗਏ ਨਿਓਟਿਆਂ ਦੀ ਓਟ ਬਣ ਗਏ ਨੇ ਆਸਰਿਆਂ ਦੇ ਆਸਰੇ ਬਣ ਗਏ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਐਸੀ ਅਵਸਥਾ ਬਾਬਾ ਅਮਰਦਾਸ ਜੀ ਗੁਰੂ ਅੰਗਦ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਣੇ 72 ਸਾਲ ਦੀ ਉਮਰ ਹੋ ਗਈ ਸੀ ਫਿਰ ਗੱਦੀ ਮਿਲੀ 72 ਸਾਲ ਦੀ ਉਮਰ ਤੱਕ ਤਾਂ ਕਰਕੇ ਭਾਈ ਸੰਗਤ ਕਰਕੇ ਹੀ ਅਸਰ ਹੁੰਦਾ ਮਨ ਬਦਲਦਾ ਸੋਚ ਬਦਲਦੀ ਹੈ ਤੇ ਜੇ ਸਾਰੀ ਜ਼ਿੰਦਗੀ ਅਸੀਂ ਆਲਾ ਦੁਆਲਾ ਨਹੀਂ ਬਦਲਣਾ ਸੰਗਤ ਨਹੀਂ ਬਦਲਣੀ ਹੈ ਸਾਡਾ ਮਨ ਨਹੀਂ ਬਦਲ ਸਕਦਾ ਜੇ ਅਸੀਂ ਮਨ ਬਦਲਣਾ ਚਾਹੁੰਦੇ ਹਾਂ ਫਿਰ ਸੰਗਤ ਆਲਾ ਦੁਆਲਾ ਸਾਨੂੰ ਬਦਲਣਾ ਚਾਹੀਦਾ ਜਿੱਦਾਂ ਦੀ ਸੰਗਤ ਕਰਾਂਗੇ ਉਦਾਂ ਦਾ ਸਾਡੇ ਮਨ ਤੇ ਰੰਗਤ ਚੜੇਗੀ ਨੌਜਵਾਨਾਂ ਵੀਰਾਂ ਨੂੰ ਨਗਰ ਵਾਲਿਆਂ ਨੂੰ ਬੇਨਤੀ ਕਰੂੰਗਾ ਮਾੜੀਆਂ ਮੋਟੀਆਂ ਭੁੱਲਾਂ ਗਲਤੀਆਂ ਸਾਰੇ ਹੀ ਬੱਚੇ ਆਪਣੀ ਜਵਾਨੀ 'ਚ ਕਰਦੇ ਹੁੰਦੇ ਆ ਹਰ ਇੱਕ ਤੇ ਜਵਾਨੀ ਆਉਂਦੀ ਹੈ ਤੇ ਜਵਾਨੀ 'ਚ ਨਿਆਣਿਆਂ ਤੋਂ ਮਾੜੀਆਂ ਮੋਟੀਆਂ ਭੁੱਲਾਂ ਹੋ ਜਾਂਦੀਆਂ ਨੇ ਜਿੰਨੇ ਵੱਡੇ ਨੇ ਅੱਜ ਬਜ਼ੁਰਗ ਹੋ ਗਏ ਜਿੱਦੇ ਇਹ 18 ਸਾਲ ਦੇ ਹੋਏ ਸੀ ਉਸ ਵੇਲੇ ਸਾਡੇ ਵਰਗੀਆਂ ਗਲਤੀਆਂ ਨਾ ਕੀਤੀਆਂ ਹੋਣਗੀਆਂ ਹੋਰ ਤਰ੍ਹਾਂ ਦੀਆਂ ਕੀਤੀਆਂ ਹੋਣਗੀਆਂ ਪਰ ਭੁੱਲਾਂ ਮਾੜੀਆਂ ਮੋਟੀਆਂ ਥੋੜ੍ਹੀ ਬਹੁਤ ਉਮਰ ਦੇ ਵਿੱਚ ਆ ਕੇ ਹੋ ਜਾਂਦੀਆਂ ਸਭ ਤੋਂ ਹੀ ਹੋ ਜਾਂਦੀਆਂ ਪਰ ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਜਾਂ ਜਿਹੜੇ ਇਲਾਕੇ ਦੇ ਹੋਰ ਵੀ ਮੁੰਡੇ ਬੈਠੇ ਹੈ ਜਿਨ੍ਹਾਂ ਦੀ ਉਮਰ ਇਸ ਵੇਲੇ 15 ਸਾਲ ਤੋਂ ਲੈ ਕੇ 30 ਸਾਲ ਤੱਕ ਦੇ ਵਿੱਚ ਹੈ ਨਾ 35 ਤੱਕ ਰੱਖ ਲਓ 15 ਤੋਂ 35 ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਜੋ ਮਰਜ਼ੀ ਕਰਿਓ ਮਾੜੀਆਂ ਮੋਟੀਆਂ ਹਾਸੀਆਂ ਖੇਡੀਆਂ ਬੰਦਾ ਖੇਡਦਾ ਹੱਸਦਾ ਭੁੱਲਾਂ ਕਰਦਾ ਹੁੰਦੀਆਂ ਬੱਚੇ ਕਰਦੇ ਹੁੰਦੇ ਆ ਭੁੱਲਾਂ ਜੋ ਮਰਜ਼ੀ ਕਰਿਓ ਪਰ ਜਿਹੜਾ ਬੱਚਾ ਤੁਹਾਨੂੰ ਪਤਾ ਲੱਗ ਜਾਏ ਨਾ ਵੀ ਇਹ ਭੈੜੇ ਨਸ਼ੇ ਵਿੱਚ ਪੈ ਗਿਆ ਕੈਮੀਕਲ ਨਸ਼ਾ ਕਰ ਰਿਹਾ ਇਹ ਚਿੱਟਾ ਨਸ਼ਾ ਕਰ ਰਿਹਾ ਬਸ ਇੰਨੀ ਹੱਥ ਜੋੜ ਕੇ ਬੇਨਤੀ ਹੈ ਉਸ ਬੰਦੇ ਤੋਂ ਆਪਣੇ ਆਪ ਨੂੰ ਦੂਰ ਰੱਖਿਓ ਇੰਨਾ ਹੀ ਕਰ ਦਿਓ ਜਿਹੜਾ ਬੰਦਾ ਇਹ ਭੈੜੇ ਨਸ਼ੇ 'ਚ ਚਲਿਆ ਗਿਆ ਨਾ ਉਹ ਨਹੀਂ ਬਚਦਾ ਬਾਕੀ ਨਸ਼ਿਆਂ ਵਾਲੇ ਮੁੜ ਆਉਂਦੇ ਨੇ ਵਾਪਸ ਆ ਜਾਂਦੇ ਨੇ ਮਾੜਾ ਮੋਟਾ ਪਿੰਡਾਂ ਦੇ ਵਿੱਚ ਚੱਲੀ ਜਾਂਦਾ ਪਰ ਜਿਹੜਾ ਵੱਡਾ ਨਸ਼ਾ ਹੈ ਨਾ ਜਿਹੜਾ ਬੰਦਾ ਇੱਕ ਵਾਰੀ ਆ ਚਿੱਟੇ ਵਾਲੇ ਨਸ਼ੇ ਵਿੱਚ ਡਰੱਗ ਭੈੜੀ ਡਰੱਗ 'ਚ ਪੈ ਗਿਆ ਉਹਨੂੰ ਅਸੀਂ ਫਿਰ ਵਾਪਸ ਨਹੀਂ ਲਿਆ ਸਕਦੇ, ਉਹ ਨਹੀਂ ਮੁੜਦਾ। ਤੇ ਜਿਹੜਾ ਬੱਚਾ ਤੁਹਾਨੂੰ ਪਤਾ ਲੱਗ ਜੇ ਵੀ ਨਸ਼ਾ ਕਰਦਾ ਹੈ, ਸਾਨੂੰ ਉਹਦੇ ਤੋਂ ਦੂਰ ਹੋਣਾ ਪੈਣਾ ਵੀ ਇਹ ਇਹ। ਤੇ ਨਗਰ ਵਾਲਿਆਂ ਨੂੰ ਵੀ ਇਹ ਬੇਨਤੀ ਕਰੂੰ ਵੀ ਕਮਰ ਕੱਸਾ ਕਰ ਲਿਆ ਕਰੋ। ਜਿਹੜਾ ਬੰਦਾ ਪਿੰਡ ਦੇ ਵਿੱਚ ਪਤਾ ਲੱਗਦਾ ਵੀ ਆਹ ਆ ਗਿਆ ਚਿੱਟਾ ਵਪਾਰੀ, ਇਹ ਪਿੰਡ ਵਾਲਿਆਂ ਨੂੰ ਪਤਾ ਹੁੰਦਾ, ਕੁਛ ਨਹੀਂ ਲੁਕਿਆ ਹੁੰਦਾ, ਸਾਰੇ ਪਿੰਡ ਨੂੰ ਪਤਾ ਹੁੰਦਾ। ਦਰਿਆ ਨਾ ਕਰੋ ਫਿਰ, ਡਟ ਕੇ ਉਸ ਬੰਦੇ ਦਾ ਵਿਰੋਧ ਕਰਨਾ ਚਾਹੀਦਾ ਜਿਹੜਾ ਬੰਦਾ ਨਗਰ ਦੇ ਵਿੱਚ ਚਿੱਟਾ ਲਿਆ, ਭੈੜਾ ਨਸ਼ਾ ਲਿਆ। ਇਹ ਜ਼ਿੰਦਗੀ ਬਰਬਾਦ ਕਰ ਦਿੰਦਾ ਜੀ, ਖਤਮ ਕਰ ਦਿੰਦਾ। ਆਪਾਂ ਤੇ ਆਹ ਪਟਿਆਲੇ ਇਲਾਕੇ ਵਾਲੇ ਸਾਰੇ ਬਚੇ ਹੋਏ ਹਾਂ, ਬਹੁਤ ਬਚੇ ਹਾਂ ਜੀ ਅਸੀਂ, ਅਸੀਂ 95% ਬਚੇ ਹਾਂ ਚਿੱਟੇ ਤੋਂ। ਤੇ ਜਿਹੜਾ ਅਜਨਾਲੇ ਇਲਾਕੇ ਦਾ ਹਾਲ ਹੈ ਨਾ ਜੀ, ਅਜਨਾਲਾ ਇਲਾਕਾ ਇੱਧਰ ਅੰਮ੍ਰਿਤਸਰ ਤੋਂ ਪਰੇ ਨੂੰ ਤਰਨ ਤਾਰਨ ਵਾਲੇ ਪਾਸੇ, ਬਚਿਆ ਹੀ ਕੋਈ। ਸਾਡੇ 5% ਨਸ਼ਾ ਹੈ, 95% ਸਾਡੇ ਚਿੱਟੇ ਤੋਂ ਬਚੇ ਆ ਸਾਡਾ ਇਲਾਕਾ, ਪਟਿਆਲਾ ਸਮਾਣਾ ਇੱਧਰ ਸਾਰਾ। ਪਰ ਜਿਹੜਾ ਇਲਾਕਾ ਉੱਧਰ ਤਰਨ ਤਾਰਨ ਸਾਹਿਬ ਅੰਮ੍ਰਿਤਸਰ ਵਾਲੇ ਪਾਸੇ ਹੈ, ਉੱਧਰ 95% ਨਸ਼ਾ ਹੈ, 5% ਬਚੇ ਹੈ। ਤੇ ਰੋਜ਼ ਮੌਤਾਂ ਹੁੰਦੀਆਂ ਨਸ਼ੇ ਕਰਕੇ, ਲਾਸ਼ਾਂ ਹੀ ਲਾਸ਼ਾਂ। ਆਪਾਂ ਤੇ ਇੱਧਰ ਰਹਿੰਦੇ ਹਾਂ, ਸਾਨੂੰ ਪਤਾ ਨਹੀਂ, ਜਾ ਕੇ ਉੱਧਰਲੇ ਪਾਸੇ ਵੇਖੋ ਇੰਨਾ ਬੁਰਾ ਹਾਲ। ਮਤਲਬ ਤੁਸੀਂ ਮਾੜੀ ਜਿਹੀ ਚੀਜ਼ ਕੋਈ ਬਾਹਰੇ ਰੱਖ ਦਿਓ, ਚੱਕ ਕੇ ਲੈ ਜਾਂਦੇ ਨੇ, ਪਤ ਡਰ ਲੱਗਦਾ ਰਾਤ ਨੂੰ ਨਿਕਲਣ ਲੱਗਿਆਂ ਵੀ ਕਿੰਨੇ ਮੋਟਰਸਾਈਕਲ ਤੇ ਘੇਰ ਲੈਣਾ। ਤੇ ਆਪਾਂ ਤੇ ਬਹੁਤ ਬਚੇ ਹੋਏ ਹਾਂ ਇਸ ਕਰਕੇ, ਤੇ ਸਾਨੂੰ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਅਗਲਾ, ਹੁਣ ਜਦੋਂ ਮੁੰਡੇ ਮੁੰਡੇ ਇਕੱਠੇ ਹੁੰਦੇ ਆ ਨਾ, ਜਦੋਂ ਕਹਿੰਦੇ ਆ ਜਾ ਫਿਰ ਯਾਰ ਕੀ ਫਰਕ ਪੈਣ ਲੱਗਿਆ, ਫਿਰ ਉਦੋਂ ਪਤਾ ਨਹੀਂ ਲੱਗਦਾ। ਇਸ ਕਰਕੇ ਮੈਂ ਨੌਜਵਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਤੁਸੀਂ ਬਸ ਇਹ ਇਹ ਜਿਹੜਾ ਬੰਦਾ ਤੁਹਾਨੂੰ ਲੱਗਦਾ ਨਾ ਵੀ ਇੱਦਾਂ ਇੱਧਰ ਨੂੰ ਲੈ ਕੇ ਜਾਏਗਾ, ਉਹਦੇ ਤੋਂ ਅਸੀਂ ਜ਼ਰੂਰ ਬਚ ਕੇ ਰਹਿਣਾ, ਖਿਆਲ ਰੱਖਣਾ। ਬਾਕੀ ਨਗਰ ਖੇੜੇ ਦੀ ਸੁੱਖ ਮੰਗੋ, ਤੁਹਾਡਾ ਪਿੰਡ ਕੋਈ ਵੀ ਤਰੱਕੀ ਦਾ ਕੰਮ ਕਰੇ, ਪੰਚਾਇਤਾਂ ਪਹਿਲੀਆਂ ਹੋਣ, ਉਹ ਵੀ ਭਲਾ ਕਰਦੀਆਂ ਆਪਣੇ ਟਾਈਮ ਦਾ। ਅੱਜ ਪੰਚਾਇਤ ਆਈ ਹੈ, ਅੱਜ ਵਾਲੀ ਭਲਾ ਕਰੇ, ਆਉਣ ਵਾਲੇ ਸਮੇਂ 'ਚ ਬਦਲ ਜਾਂਦੀਆਂ, ਪੰਚਾਇਤਾਂ ਨਵੀਆਂ ਆ ਜਾਂਦੀਆਂ। ਪਿੰਡ ਦਾ ਭਲਾ ਹੋਣਾ ਚਾਹੀਦਾ, ਪਿੰਡ ਦਾ ਭਲਾ ਹੀ ਮੰਗੀਏ। ਜਿਹੜਾ ਬੰਦਾ ਚੰਗਾ ਕੰਮ ਕਰ ਰਿਹਾ ਪਿੰਡ ਵਾਸਤੇ ਕਰ ਰਿਹਾ, ਉਹਦਾ ਸਾਥ ਦੇਣਾ ਹੀ ਚਾਹੀਦਾ। ਸਰਪੰਚ ਪੁਰਾਣਾ ਹੈ, ਸਰਪੰਚ ਨਵਾਂ ਹੈ, ਸਰਪੰਚ ਬਦਲਦੇ ਰਹਿਣੇ ਨੇ ਜੀ ਸਾਡੀ ਜ਼ਿੰਦਗੀ 'ਚ। ਜਿਹੜਾ ਹੁਣ 50 ਸਾਲ ਦਾ ਉਹਨੇ 10 ਸਰਪੰਚ ਵੇਖ ਲਏ, ਜਿਹੜਾ 70 ਸਾਲ ਦਾ ਹੋ ਗਿਆ ਵੇਖ ਲਓ ਤੁਸੀਂ ਵੀ ਕਿੰਨੇ ਸਰਪੰਚ ਉਹਦੀ ਜ਼ਿੰਦਗੀ 'ਚ 14 ਸਰਪੰਚ ਲੰਘ ਗਏ। 5-5 ਸਾਲ ਦਾ ਟਾਈਮ ਹੁੰਦਾ, ਨਵੇਂ ਬੰਦੇ ਆਏ ਜਾਂਦੇ ਨੇ, ਪਰ ਜਿਹਨੂੰ ਜਿਹੜੀ ਪਾਰੀ ਮਿਲਦੀ ਹੈ ਨਾ ਵੀ ਖੇਡਣ ਵਾਲੀ ਟਾਈਮ ਹੁੰਦਾ ਜਿਹੜਾ, ਉਹਦੇ 'ਚ ਡਟ ਕੇ ਆਪਣੇ ਵੱਲੋਂ ਮਿਹਨਤ ਕਰਨੀ ਚਾਹੀਦੀ ਹੈ। ਨਿਸ਼ਕਾਮ ਹੋ ਕੇ ਪਿੰਡਾਂ ਦਾ ਭਲਾ ਜ਼ਰੂਰ ਹੋਊ, ਵਿਕਾਸ ਪਿੰਡ ਦਾ ਹੋਣਾ ਚਾਹੀਦਾ। ਆਪਾਂ ਆਪਣੀ ਜਿੱਦ ਨਹੀਂ ਕਿਤੇ ਵੀ ਰੱਖਣੀ, ਈਗੋ ਨਹੀਂ ਅੱਗੇ ਰੱਖਣੀ ਹੁੰਦੀ, ਪਿੰਡ ਦਾ ਭਲੇ ਦਾ ਕੰਮ ਹੈ, ਆਪਾਂ ਸਾਰੇ ਨਾਲ ਰਲ ਮਿਲ ਕੇ ਕਰੀਏ। ਸੋ ਸਾਰਿਆਂ ਨਗਰਾਂ ਦਾ ਭਲਾ ਹੋਵੇ, ਅਸੀਂ ਤੁਹਾਡੇ, ਮੈਂ ਵੀ ਤੁਹਾਡੇ ਇਲਾਕੇ ਦੇ ਵਿੱਚ ਹਾਂ, ਲੰਗਰ 24 ਘੰਟੇ ਗੁਰੂ ਕੇ ਚੱਲਦੇ ਆ। ਹੁਣ ਇਸ ਵੇਲੇ ਨਾ ਆਪਾਂ ਐਂ ਜਾ ਕੇ ਵੇਖ ਲਓ ਵੀ ਜੇ ਹੁਣ ਜਿੰਨੇ ਕੁ ਲੰਗਰ ਆਪਾਂ ਇੱਥੇ ਲੰਗਰ ਬਣਿਆ ਹੋਣਾ ਦੀਵਾਨ ਦਾ, ਇਹ ਤੋਂ ਵੱਧ ਸਾਡੇ ਰਾਤ ਨੂੰ ਰਾਤ ਵਾਸਤੇ ਲੰਗਰ ਤਿਆਰ ਹੁੰਦਾ, ਰਾਤ ਲਈ ਇੰਨਾ ਲੰਗਰ ਤਿਆਰ ਹੋਣਾ ਜਿੰਨਾ ਇੱਥੇ ਦੀਵਾਨ ਲਈ ਤਿਆਰ ਹੋਇਆ ਰੋਜ਼ ਹੁੰਦਾ। 8,000 ਬੰਦੇ ਦੀ ਰੋਟੀ ਰੋਜ਼ ਬਣਦੀ ਹੈ ਲੰਗਰ 'ਚ, ਤੇ ਆ ਕਈ ਵਾਰੀ ਰਾਤ ਨੂੰ 12-1 ਵਜੇ ਮੈਂ ਦੀਵਾਨ ਤੋਂ ਆਉਂਦਾ, ਸਾਡੀ ਆਪਣੀ ਗੱਡੀ ਅੰਦਰ ਲੰਘਾਉਣ ਨੂੰ ਥਾਂ ਨਹੀਂ ਹੁੰਦਾ, ਇੰਨਾ ਰਸ਼ ਹੁੰਦਾ ਟਰੱਕਾਂ ਦਾ, 1/2 ਕਿਲੋਮੀਟਰ ਪਰੇ ਨੂੰ 1/2 ਕਿਲੋਮੀਟਰ ਇੱਧਰ ਨੂੰ ਟਰੱਕ ਹੀ ਟਰੱਕ ਲੱਗੇ ਹੁੰਦੇ ਰਾਤ ਮੇਨ ਰੋਡ ਦੇ ਉੱਤੇ ਹੋਣ ਕਰਕੇ। ਅੱਛਾ ਰਾਤ ਨੂੰ ਜੇ 12 ਵਜੇ ਵੀ ਜਾਓਗੇ ਨਾ ਤੇ ਪ੍ਰਸ਼ਾਦਾ ਗਰਮ ਮਿਲੇਗਾ, ਇਹ ਨਹੀਂ ਠੰਡੀ ਰੋਟੀ ਮਿਲ ਜੂਗੀ, ਤੇ ਦਾਲ ਵੀ ਗਰਮ ਗਰਮ ਹੋਊ, ਚਟਨੀ ਹੋਊ, ਅਚਾਰ ਹੋਊ, ਚਾਹ ਗਰਮ ਗਰਮ। ਰਾਤ ਨੂੰ 12 ਵਜੇ 1 ਵਜੇ ਜਾਇਓ, ਰੋਟੀ ਗਰਮ ਗਰਮ ਮਿਲੂ, ਘਿਓ ਦਾ ਚਮਚਾ ਅੱਡ ਪਾ ਕੇ ਦੇਣਗੇ ਉੱਤੇ ਦੇਸੀ ਗੁਰੂ ਕੇ ਲੰਗਰ ਚੱਲਦੇ ਆ। ਹੁਣ ਗੱਲਾਂ ਤੇ ਮੈਨੂੰ ਵੀ ਬਥੇਰੀਆਂ ਸੁਣਨੀਆਂ ਪੈਂਦੀਆਂ ਲੋਕਾਂ ਨੂੰ। 30-32 ਕਿੱਲੇ ਜ਼ਮੀਨ ਲਈ ਰੋਡ ਦੇ ਉੱਤੇ, ਰੋਡ ਦੇ ਉੱਤੇ ਦੋ ਦਿੱਤੀ ਪਿੰਡ ਵਾਲਿਆਂ ਨੇ, 30-32 ਕਿੱਲੇ ਆਪ ਖਰੀਦੀ, ਤੇ 30-32 ਕਿੱਲੇ ਲੈਣ ਪਿੱਛੇ ਇੱਕ ਕਿੱਲਾ ਜਿਹਨੇ 4 ਦਿੱਤੀ ਨਾ ਸਾਨੂੰ, ਉਹਨੇ 8 ਲਏ ਵੀ 8 ਕਿੱਲੇ ਲੈ ਦਿਓ ਮੈਂ 4 ਛੱਡ ਦਿੰਦਾ, ਇਦਾਂ ਹੀ ਕੀਤਾ ਨਾ ਜੀ। ਤੇ ਤਕਰੀਬਨ ਕਿੰਨੀ ਜ਼ਮੀਨ ਲੈ ਕੇ ਫਿਰ ਉਹਦੇ ਬਦਲੇ 30 ਕਿੱਲੇ ਲਈ, ਤੇ ਜਿੱਦੇ ਮੇਰੇ ਨਾਲ 30 ਕਿੱਲੇ ਜ਼ਮੀਨ ਪੂਰੀ ਹੋ ਗਈ, 35-34 ਕਿੱਲੇ ਪਿੰਡ ਵਾਲਿਆਂ ਨੇ ਦੇਤੀ 2 ਕਿੱਲੇ, ਜਿੱਦੇ ਸਾਰੀ ਪੂਰੀ ਹੋ ਗਈ, ਮੈਂ ਕਚਹਿਰੀਆਂ 'ਚ ਜਾ ਕੇ ਸਾਰੀ ਜ਼ਮੀਨ ਪ੍ਰੋਪਰਟੀ ਆਪਣੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾ ਕੇ ਆਇਆ। ਮੇਨ ਰੋਡ ਦੇ ਉੱਤੇ 3 ਕਰੋੜ ਦਾ ਕਿੱਲਾ ਹੈ, ਤੇ ਜੇ ਪਰਮੇਸ਼ਰ ਦੁਆਰ ਦੀ ਇਕੱਲੀ ਜ਼ਮੀਨ ਹੀ ਵੇਖੀਏ ਨਾ ਤੇ 50 ਕਰੋੜ ਦੀ ਹੋਣੀ ਹੈ ਤੇ ਜ਼ਮੀਨ ਸਾਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਕਰਾ ਕੇ ਆ ਗੱਲਾਂ ਤੇ ਮੈਨੂੰ ਵੀ ਬਹੁਤ ਸੁਣਨੀਆਂ ਪੈਂਦੀਆਂ ਨਾ ਵਿਆਹ ਕਰਾਇਆ ਨਾ ਅੱਗੇ ਕੋਈ ਬੱਚਾ ਹੈ ਅੱਜ ਵੀ ਸੰਗਤ ਦਾ ਹੈ ਕੱਲ੍ਹ ਨੂੰ ਵੀ ਸੰਗਤ ਦਾ ਹੈ ਪਰਸੋਂ ਵੀ ਸੰਗਤ ਦਾ ਲੰਗਰ ਸੰਗਤਾਂ ਨੇ ਛਕਣੇ ਨੇ ਮੇਰੇ ਵਰਗਾ ਸਾਰੀ ਰਾਤ ਰੋਡਾਂ ਦੇ ਉੱਤੇ ਫਿਰਦਾ ਰਹਿੰਦਾ ਉਹਦੇ ਉੱਥੇ 8000 ਬੰਦੇ ਦੀ ਰੋਟੀ ਦਾ ਪ੍ਰਬੰਧ ਕਰਨਾ ਉੱਥੇ ਲਾਈਟਾਂ ਜਗਦੀਆਂ ਉਹਦਾ ਬਿੱਲ ਭਰਨਾ ਆ ਤੁਹਾਡੇ ਰਾਜਗੜ੍ਹ ਸਾਰੇ ਦਾ ਬਿੱਲ ਉਹਨਾਂ ਨਹੀਂ ਆਉਂਦਾ ਜਿੰਨਾ ਸਾਡਾ ਇਕੱਲਿਆਂ ਦਾ ਆਉਂਦਾ ਪਰਮੇਸ਼ਰ ਦੁਆਰ ਦਾ ਦੋ ਮਹੀਨੇ ਦਾ ਬਿੱਲ ਨਹੀਂ ਸਾਡਾ ਮਹੀਨੇ ਦਾ ਬਿੱਲ ਹੈ ਸਪੈਸ਼ਲ ਉੱਥੇ ਟਰਾਂਸਫਾਰਮ ਲੱਗਿਆ ਜਰਨੇਟਰ ਵੱਖਰਾ ਚੱਲਦਾ 24 ਘੰਟੇ ਦਰਬਾਰ ਸਾਹਿਬ 'ਚ ਵੜ ਜਾਓ ਠੰਡਾ ਏਸੀ ਮਿਲੂ ਵਧੀਆ ਪੀਣ ਵਾਸਤੇ ਪਾਣੀ ਪ੍ਰਸ਼ਾਦਾ ਗੁਰੂ ਕੇ ਲੰਗਰ ਦਾ ਵੇਖ ਲਓ ਫਿਰ ਜੇ ਬਿਮਾਰ ਠਮਾਰ ਹੈ ਚੱਲ ਹੌਸਪੀਟਲ ਦੇ ਵਿੱਚ ਦਵਾਈ ਹੈ ਜਿਹੜੀ ਫ੍ਰੀ ਹੁਣ ਕਈ ਸ਼ੂਗਰ ਵਾਲੇ ਪੇਸ਼ੈਂਟ ਨੇ ਮਹੀਨੇ ਬਾਅਦ ਜਾਂਦੇ ਨੇ ਆਪਣੀ ਡੱਬੀ ਸ਼ੂਗਰ ਵਾਲੀ ਗੋਲੀ ਵਾਲੀ ਲੈ ਆਉਂਦੇ ਕੋਈ ਬੀਪੀ ਵਾਲੀ ਡੱਬੀ ਆਪਦੀ ਲੈ ਆਉਂਦਾ ਸਾਰੀ ਦਵਾਈ ਫ੍ਰੀ ਇੱਕ ਪੈਸਾ ਨਹੀਂ ਦਵਾਈ ਦਾ ਲੈਂਦੇ ਡਾਕਟਰ ਇੱਧਰ ਨੂੰ ਪਟਿਆਲੇ ਨੂੰ ਟੈਸਟ ਕਰਾ ਕੇ ਆ 3000 ਚ ਹੋਊ ਪਰਮੇਸ਼ਰ ਦੁਆਰ ਕਰਾਏਗਾ 300 ਦਾ ਹੋਊ ਫ੍ਰੀ ਤਕਰੀਬਨ ਸਾਰਾ ਕੁਝ ਜਿਹੜਾ ਉੱਥੇ ਚੱਲਦਾ ਗੁਰੂ ਕਾ ਲੰਗਰ ਤੇ ਗੱਲਾਂ ਕਰਨ ਵਾਲਿਆਂ ਨੇ ਤੇ ਮੈਨੂੰ ਵੀ ਬਥੇਰਾ ਕੁਝ ਕਹਿਣਾ ਸਾਰਾ ਕਿੰਨੇ ਕਿੰਨੇ ਲੋਕਾਂ ਦੀਆਂ ਗੱਲਾਂ ਸੁਣਦੇ ਆ ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ ਤਾਂ ਕਰਕੇ ਭਾਈ ਇਹ ਮੇਰੀ ਆਪ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਵੀ ਕਿਸੇ ਦੀ ਪਰਵਾਹ ਕਰਕੇ ਫਿਰ ਤੁਸੀਂ ਚੱਲ ਨਹੀਂ ਸਕਦੇ ਫਿਰ ਜਦੋਂ ਤੁਸੀਂ ਸੱਚ ਬੋਲ ਦੋਗੇ ਫਿਰ ਤੁਹਾਨੂੰ ਮਾਰਨ ਤੱਕ ਆ ਜਾਣਗੇ ਤੁਹਾਡੇ ਤੇ 200 ਫਾਇਰ ਕਰਨਗੇ ਗੋਲੀਆਂ ਚਲਾਉਣਗੇ ਇਹ ਵੀ ਕੰਮ ਹੋ ਜਾਂਦਾ ਫਿਰ ਜੇ ਮਾੜਾ ਜਿਹਾ ਤਿੱਖਾ ਬੋਲ ਦਿਓ ਸੱਚ ਬੋਲ ਦਿਓ ਫਿਰ ਸਾਡੇ ਆਗੂ ਸੁਣ ਨਹੀਂ ਸਕਦੇ ਆਪ ਜਥੇਦਾਰਾਂ ਨੂੰ ਐਂ ਭਜਾ ਦੇਣਗੇ ਜਿਵੇਂ ਸੀਰੀ ਨੂੰ ਨੌਕਰ ਨੂੰ ਭਜਾਉਂਦਾ ਬੰਦਾ ਨੌਕਰ ਭਜਾਈਦੇ ਆ ਜਿਵੇਂ ਤੇ ਸਾਡੇ ਵਰਗਾ ਜੇ ਕਿਸੇ ਦਾ ਨਾਮ ਹੀ ਲੈ ਦੇਵੇ ਤਾਂ ਵੀ ਗੱਲ ਪੈ ਜਾਣਗੇ ਇਹ ਜਹੇਦਾਰਾਂ ਦੀ ਗੱਲ ਨਹੀਂ ਮੰਨਦੇ ਤੇ ਆਪ ਜਹੇਦਾਰਾਂ ਨੂੰ ਸਮਝਦੇ ਵੀ ਕੁਝ ਨਹੀਂ ਇਹ ਸਾਰਿਆਂ ਨੂੰ ਪਤਾ ਹੀ ਹੈ ਅੱਜ ਕੱਲ੍ਹ ਜਿਹੜੀਆਂ ਗੱਲਾਂ 4 ਸਾਲ ਪਹਿਲਾਂ ਮੈਂ ਕਹਿੰਦਾ ਸੀ ਹੁਣ ਸਾਰੀਆਂ ਸਾਹਮਣੇ ਆ ਰਹੀਆਂ ਕਿ ਨਹੀਂ ਆ ਰਹੀਆਂ ਮੈਂ ਕਹਿੰਦਾ ਹੁੰਦਾ ਸੀ ਜੇਬਾਂ 'ਚੋਂ ਕੱਢੇ ਇਹਨਾਂ ਨੇ ਮੈਂ ਕਹਿੰਦਾ ਹੁੰਦਾ ਸੀ ਇਹਨਾਂ ਇਹ ਨਹੀਂ ਮੰਨਦੇ ਇਹ ਸਾਡੇ 'ਤੇ ਹੁਕਮ ਚਲਾਉਣ ਵਾਸਤੇ ਨੇ ਆਪ ਇਹ ਜਹੇਦਾਰਾਂ ਦੀ ਪਰਵਾਹ ਨਹੀਂ ਕਰਦੇ ਇਹ ਗੱਲ ਸੱਚ ਹੋਈ ਕਿ ਨਹੀਂ ਹੋਈ ਸਾਰਾ ਕੁਝ ਸਾਹਮਣੇ ਆ ਰਿਹਾ ਸੋ ਤਾਂ ਕਰਕੇ ਭਾਈ ਸੱਚ ਵੀ ਨਹੀਂ ਸੁਣਦੇ ਪਰ ਆਪਾਂ ਆਪਣਾ ਕੰਮ ਕਰਦੇ ਰਹਿਣਾ ਹੁੰਦਾ ਸਾਰੀ ਜ਼ਿੰਦਗੀ ਜਿੱਡਾ ਵੱਡਾ ਬੰਦਾ ਉਦੀਆਂ ਵੱਡੀਆਂ ਉਹਨੂੰ ਗੱਲਾਂ ਵੀ ਸੁਣਨੀਆਂ ਪੈਂਦੀਆਂ ਉਦਾਂ ਦੇ ਕੇਸ ਜਿਹੜੀ ਜ਼ਿੰਦਗੀ 'ਚ ਮੈਂ ਸੁਣ ਵੀ ਨਹੀਂ ਨਾ ਸਕਦਾ ਜਿਹੜੀ ਗੱਲ ਮੈਂ ਸੋਚ ਵੀ ਨਹੀਂ ਸਕਦਾ ਮੇਰੇ 'ਤੇ ਇੱਦਾਂ ਦੇ ਇਲਜ਼ਾਮ ਵੀ ਲੋਕਾਂ ਨੇ ਲਾਏ ਆ ਆ ਪਿੱਛੇ ਜੇ ਖਬਰ 4 ਮਹੀਨੇ ਪਹਿਲਾਂ ਸੁਣੀ ਨਹੀਂ ਤੁਸੀਂ ਨਿਊਜ਼ ਚੈਨਲਾਂ ਦੇ ਉੱਤੇ ਐਡੀ ਭੈੜੀ ਖਬਰ ਚੱਲੀ ਜਿਹੜੀ ਸੋਚੀ ਵੀ ਨਹੀਂ ਜਾ ਸਕਦੀ ਬੰਦਾ ਸੁਪਨਾ ਵੀ ਨਹੀਂ ਲੈ ਸਕਦਾ ਇਹੋ ਜਿਹੀ ਗੱਲ ਲਾਤਾ ਇਲਜ਼ਾਮ ਆਸਾਰਾਮ ਬਣਾਤਾ ਮੈਨੂੰ ਪਰ ਹੁਣ ਇਹ ਇੱਕ ਗੱਲ ਸੋਚੋ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਆ 10-15 ਦਿਨਾਂ ਨੂੰ ਲੈ ਕਲੀਅਰ ਹੋ ਜਾਏਗਾ ਵੀ ਕੋਈ ਕਸੂਰ ਨਹੀਂ ਨਿਕਲਿਆ ਢੱਡਰੀਆਂ ਵਾਲਿਆਂ ਦਾ ਨਾ ਸਾਡਾ ਕੋਈ ਕਸੂਰ ਹੀ ਨਹੀਂ ਕਿਸੇ ਗੱਲ ਵਿੱਚ ਪਰ ਉਦੋਂ ਨਿਊਜ਼ ਨਹੀਂ ਚਲਾਉਣੀ ਜਿਹੜੀ ਕਿਸੇ ਨੇ ਇਲਜ਼ਾਮ ਲਾਇਆ ਉਹ ਚਲਾ ਦਿਓ ਸਾਰੇ ਪਾਸੇ ਫੈਲ ਜਾਂਦੀ ਹੈ ਜਿੰਨਾ ਮਰਜ਼ੀ ਰੌਲਾ ਪਵਾ ਲਓ ਉਨਾ ਹੀ ਪਾਈ ਜਾਣਾ ਸਾਰਿਆਂ ਵਿਊ ਚਾਹੀਦੇ ਆ ਵਿਊ ਵੱਧ ਤੋਂ ਵੱਧ ਵਿਊ ਬਣ ਜਾਣ ਉਦਾਂ ਦੀਆਂ ਗੱਲਾਂ ਫੈਲਾਈ ਜਾਂਦੇ ਸਾਰੇ ਸੋ ਸਾਡਾ ਫਰਜ਼ ਇਹ ਬਣਦਾ ਹੁੰਦਾ ਭਰਾਵੋ ਭੈਣੋ ਕੋਈ ਵੀ ਗੱਲ ਜ਼ਿੰਦਗੀ ਵਿੱਚ ਸੁਣੋ ਉਹਨੂੰ ਵੈਰੀਫਾਈ ਕਰਿਆ ਕਰੋ ਉਹਨੂੰ ਲੱਭਿਆ ਕਰੋ ਵੀ ਸੱਚ ਵੀ ਹੈਗਾ ਕਿ ਐਵੇਂ ਹੀ ਹੈ ਯਾਰ ਇਹ ਗੱਲ ਸੱਚ ਵੀ ਹੈ ਕਿ ਲੋਕ ਆਪਣੇ ਕੋਲੋਂ ਹੀ ਬਣਾਈ ਜਾਂਦੇ ਤੇ ਜਿਹੜਾ ਬੰਦਾ ਥੋੜ੍ਹਾ ਅਕਲ ਵਾਲਾ ਹੁੰਦਾ ਉਹ ਗੱਲ ਕਰੂ ਉਹ ਬੈਠੂ ਉਹ ਸਵਾਲ ਕਰੂ ਉਹ ਜਵਾਬ ਲਊ ਉਹ ਸਵਾਲ ਦਾ ਜਵਾਬ ਵੀ ਦਊ ਤੇ ਜਵਾਬ ਲਊ ਵੀ ਉਹ ਬਹਿ ਕੇ ਗੱਲ ਕਰਦਾ ਐਂ ਆ ਮੇਰੇ ਐਤਵਾਰ ਬੈਠਦਾ ਮੈਂ ਵੀਰ ਆਉਂਦੇ ਆ ਮੇਰੇ ਨਾਲ ਗੱਲਾਂ ਕਰਦੇ ਘੰਟਾ ਘੰਟਾ ਦੋ ਦੋ ਘੰਟੇ ਵੀ ਗੱਲਬਾਤ ਕਰੀਦੀ ਕਈ ਸਵਾਲ ਪੁੱਛਦੇ ਆ ਹਰ ਇੱਕ ਦਾ ਜਵਾਬ ਦੇਈਦਾ ਪਰ ਫਿਰ ਵੀ ਗੱਲਾਂ ਕਰਨ ਵਾਲਿਆਂ ਨੇ ਕਰਨੀਆਂ ਹੁੰਦੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਨਾਲੇ ਵੀਰੋ ਸਾਡੇ ਵਰਗਿਆਂ ਨੇ ਕੀ ਕਰ ਲੈਣਾ ਇੱਥੇ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ 4 ਪੁੱਤ ਵਾਰੇ ਆ ਆਨੰਦਪੁਰ ਸਾਹਿਬ ਛੱਡਤਾ ਲੋਕੀ ਬਖਸ਼ਣ ਵਾਲੇ ਉਹਨਾਂ ਨੂੰ ਨਹੀਂ ਬਖਸ਼ਦੇ ਕਰਨ ਵਾਲਿਆਂ ਨੇ ਗੱਲਾਂ ਸਭ ਨੂੰ ਕਰੀ ਜਾਣੀਆਂ ਕਿਸੇ ਦੀ ਪਰਵਾਹ ਨਾ ਕਰੀਏ ਚੱਲਦੇ ਰਹੀਏ ਤੇ ਗੁਰਬਾਣੀ ਨਾਲ ਜੁੜੇ ਰਹੀਏ ਹੁਣ ਆ ਰਿਹਾ ਜੀ ਵਿਸਾਖੀ ਸਮਾਗਮ ਤੁਸੀਂ ਪਰਮੇਸ਼ਰ ਦੁਆਰ ਇਸ ਵੇਲੇ ਜਾ ਕੇ ਵੇਖੋ ਸਾਰੇ ਜਗਮਗ ਜਗਮਗ ਹੋਈ ਪਈ ਹੈ ਸਾਰੇ ਪਾਸੇ ਲਾਈਟਾਂ ਲੂਟਾਂ ਲੱਗੀਆਂ 4 ਦਿਨ ਪ੍ਰੋਗਰਾਮ ਚੱਲਣਾ 11, 12, 13 ਤੇ 14 14 ਦੀ ਵਿਸਾਖੀ ਹੈ ਵੱਡਾ ਪ੍ਰੋਗਰਾਮ 14 ਨੂੰ ਹੋਣਾ 14 ਨੂੰ ਤੇ ਸਾਰਾ ਦੀਵਾਨ ਹਾਲ ਭਰਿਆ ਹੁੰਦਾ ਹਜ਼ਾਰਾਂ ਸੰਗਤਾਂ ਆਉਂਦੀਆਂ, ਬੱਸਾਂ ਲੈ ਕੇ ਅੰਮ੍ਰਿਤਸਰ ਦਿੱਲੀ ਤੋਂ ਤੱਕ ਲੋਕ ਆਉਂਦੇ ਆ। ਪਰ ਇਹ ਆਪਣਾ ਗਵਾਂਢ ਮੱਥਾ ਹੈ, ਤਾਂ ਕਰਕੇ ਚਾਰ ਦੀਵਾਨ ਰਾਤ ਦੇ ਹੈ, 11, 12, 13 ਤੇ 14। ਤੇ ਰਾਤ ਦੀ ਰੋਟੀ ਤੁਹਾਨੂੰ ਸਭ ਨੂੰ ਬੇਨਤੀ ਹੈ, 11, 12, 13, 14 ਘਰੇ ਨਾ ਪਕਾਇਓ, ਉੱਥੇ ਹੀ ਛਕਿਓ, ਲੰਗਰ ਪ੍ਰਸ਼ਾਦਾ ਆ ਕੇ ਛਕੋ, ਨਾਲੇ ਘੁੰਮੋ ਫਿਰੋ, ਨਾਲੇ ਦੀਵਾਨ ਸੁਣੋ, ਨਾਲੇ ਰਾਤ ਦਾ ਸਤਸੰਗ ਕਰੋ, ਤੇ ਨਾਲੇ ਘੁੰਮ ਫਿਰ ਆਇਆ ਕਰੋ, ਨਾਲੇ ਦੀਵਾਨ ਪ੍ਰਸ਼ਾਦਾ ਛਕ ਆਇਆ ਕਰੋ। 11 ਰਾਤ, 12 ਰਾਤ, 13 ਰਾਤ ਤੇ 14 ਰਾਤ। 11, 12, 13 ਨੂੰ ਸਮਾਪਤੀ 9:30 ਹੋਣੀ ਹੈ, ਤੇ 14 ਵਾਲਾ ਦੀਵਾਨ ਰਾਤ ਦੇ 11 ਵਜੇ ਤੱਕ ਚੱਲਣਾ, ਤੇ ਸਾਰੇ ਇਲਾਕੇ ਨੇ ਆਪਣੇ ਨੇ ਇਕੱਠੇ ਹੋ ਕੇ ਆਉਣਾ, ਰਲ ਮਿਲ ਕੇ ਬੈਠਾਂਗੇ, ਹਰ ਜਸ ਕਰਾਂਗੇ। ਤੁਹਾਡਾ ਹੀ ਅਸਥਾਨ ਹੈ, ਤੁਹਾਡੇ ਕੋਲ ਹੀ ਹੈ, ਨਾ ਮੈਂ ਰਹਿਣਾ ਨਾ ਤੁਸੀਂ ਰਹਿਣਾ, ਤੁਹਾਡੇ ਨਿਆਣਿਆਂ ਨੇ, ਜਿਵੇਂ ਤੁਸੀਂ ਜਾਂਦੇ ਕਦੇ ਕਦੇ, ਉਵੇਂ ਤੁਹਾਡੇ ਬੱਚੇ ਜਾਣਗੇ, ਨਿਆਣੇ ਘੁੰਮਦੇ ਰਹਿਣਗੇ। ਕਈ ਤੇ ਵੀਰ ਇੱਦਾਂ ਦੇ ਆ ਨਾ ਜੀ, ਕਈਆਂ ਨੇ, ਕਈ ਹੈਗਾ ਇੱਦਾਂ ਦੇ ਬੰਦੇ, ਟਰਾਲੀ ਭਰ ਲਈ, ਬਿਹਾਰ ਦੇ ਬੰਦੇ ਆਏ, ਕਣਕ ਜੀਰੀ ਲਵਾਈ, ਟਰਾਲੀ 'ਚ ਲੱਦਲੇ, ਚਲੋ ਸਵੇਰੇ ਤੁਹਾਨੂੰ ਖਾਣਾ ਖਵਾ ਕੇ ਲਿਆਵਾਂ, ਲੰਗਰ 'ਚ ਗਏ, ਪ੍ਰਸ਼ਾਦਾ ਛਕਿਆ, ਫਿਰ ਟਰਾਲੀ ਭਰੀ, ਫਿਰ ਕੰਮ ਲਾ ਲਏ, ਦੁਪਹਿਰ ਦੇ 2 ਵਜੇ ਆ ਜਾਓ, ਤੁਹਾਨੂੰ ਨਾਲੇ ਚਾਹ ਪਿਆਈਏ, ਨਾਲੇ ਚੌਲ ਖਵਾ ਕੇ ਲਿਆਈਏ। ਉਹ ਲਿਆਂਦੇ ਦੁਪਹਿਰੇ 15-20 ਬਈਏ ਫੇਰ ਆਏ, ਉਹਨਾਂ ਨੇ ਫੇਰ ਦੁਪਹਿਰ ਦਾ ਛਕਿਆ, ਟਰਾਲੀ ਫੇਰ ਲੱਦੀ, ਘਰ ਦਾ ਕੰਮ ਘਰ ਦਾ ਕਰਾਇਆ, ਸ਼ਾਮ ਨੂੰ ਫੇਰ ਟਰਾਲੀ ਭਰੀ, ਆ ਜਾਓ ਰਾਤ ਦੀ ਰੋਟੀ ਖਾਈਏ। ਤੇ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ, ਮੈਨੂੰ ਕਹਿੰਦੇ ਜੀ ਆਹ ਨਵਾਂ ਕੰਮ ਹੈ, ਮੈਂ ਕਿਹਾ ਗੁਰੂ ਕਾ ਲੰਗਰ ਚੱਲਦਾ, ਚਾਹੇ ਦਿਨ ਛਕਣ ਰਾਤ ਛਕਣ, ਇਹਨਾਂ ਦਾ ਕਿਸੇ ਬੰਦੇ ਨੂੰ ਨਹੀਂ ਟੋਕਣਾ ਵੀ ਤੂੰ ਨੌਕਰ ਕਿਉਂ ਲਿਆਇਆ, ਤੂੰ ਬਈਏ ਕਿਉਂ ਲਿਆਇਆ, ਜਿਹੜਾ ਵੀ ਜਿਵੇਂ ਆਉਂਦਾ ਉਹਨੂੰ ਆਉਣ ਦਿਓ, ਜਿਹਨੂੰ ਜਿਵੇਂ ਚੰਗਾ ਲੱਗਦਾ ਉਹਨੂੰ ਛਕਣ ਦਿਓ। ਜਿੱਥੇ ਯਾਰ 8,000 ਬੰਦਾ ਛਕਦਾ, ਉੱਥੇ 1,000 ਇਲਾਕੇ ਦਾ ਬਈਆ ਵੀ ਛਕ ਜੂ, ਕੀ ਫਰਕ ਪੈਣ ਲੱਗਿਆ ਜਦੋਂ ਹੈ ਹੀ ਗੁਰੂ ਕਾ ਲੰਗਰ। ਵੇਖੋ ਨਾ, ਉਹ ਨਿਸ਼ਾਨ ਸਾਹਿਬ ਗੁਰੂ ਦਾ ਝੁੱਲਦਾ ਹੈ, ਤੇ ਅਗਲਾ ਮੇਰੇ ਕਰਕੇ ਤੇ ਆਇਆ ਨੀ ਵੀ ਢੱਡਰੀ ਵਾਲਿਆਂ ਦੇ ਲੰਗਰ 'ਚ ਖਵਾ ਕੇ ਲਿਆਉਣੀ, ਅਗਲਾ ਕਹਿੰਦਾ ਕਿਹਦੇ ਲੰਗਰ ਚੱਲੇ ਆ, ਗੁਰੂ ਕੇ ਲੰਗਰ 'ਚ, ਤੇ ਨਿਸ਼ਾਨ ਕਿਹਦਾ ਗੁਰੂ ਦਾ, ਤੇ ਲੰਗਰ ਕਿਹਦਾ ਗੁਰੂ ਦਾ, ਤੇ ਅਗਲਾ ਲੈ ਕੇ ਕਿਹਦੇ ਲੰਗਰ 'ਚ ਆਇਆ ਗੁਰੂ ਦੇ 'ਚ, ਤੇ ਫਿਰ ਗੁਰੂ ਜਾਣੇ ਤੇ ਉਹ ਜਾਣੇ, ਅਸੀਂ ਐਵੇਂ ਵਿਚਾਲੇ ਬਣੇ ਫਿਰੀਏ ਵੀ ਇਹਨੂੰ ਨਹੀਂ ਖਵਾਉਣਾ ਤੇ ਇਹਨੂੰ ਨਹੀਂ, ਜਿਹੜਾ ਮਰਜ਼ੀ ਆਓ ਤੇ ਛਕੀ ਜਾਓ, ਸਾਨੂੰ ਨਹੀਂ ਫਰਕ ਪੈਂਦਾ। ਸੋ ਤਾਂ ਕਰਕੇ ਭਾਈ ਆਪਣਾ ਤੁਹਾਡਾ ਸਾਰਾ ਕੁਝ ਹੈ, ਜਦੋਂ ਮਰਜ਼ੀ ਆਓ, ਹੁਣ ਤੁਸੀਂ ਆਉਣਾ ਜਾਣਾ ਹੈ, ਗਾਂ ਆਪਣੇ ਨਿਆਣਿਆਂ ਨੇ ਆਉਣਾ ਜਾਣਾ, ਨਾ ਮੈਂ ਰਹਿਣਾ ਨਾ ਤੁਸੀਂ ਰਹਿਣਾ। ਇਹ ਜਿਹੜੀਆਂ ਗੁਰਦੁਆਰੇ ਹੁੰਦੇ ਨੇ ਨਾ, ਇਹ ਸਾਂਝੀਆਂ ਥਾਵਾਂ ਹੁੰਦੀਆਂ, ਇਹਨੂੰ ਸਾਰੀ ਜ਼ਿੰਦਗੀ ਲੋਕਾਂ ਨੇ 200-200 ਸਾਲ ਦਰਬਾਰ ਬਣੇ ਰਹਿੰਦੇ ਹੈ, ਇਹਨਾਂ ਨੂੰ ਵਰਤਿਆ ਜਾਂਦਾ ਹੈ ਇੱਦਾਂ ਹੀ ਅੱਗੇ ਅੱਗੇ ਅੱਗੇ। ਆਹ ਸਾਡੇ ਨੇੜੇ ਦਬਲਾਣ ਬਣਾ ਗਏ ਮਹਾਂਪੁਰਖ, ਨਾ ਉਹ ਆਪ ਰਹੇ ਤੇ ਨਾ ਜ਼ਮੀਨ ਦੇਣ ਵਾਲੇ ਰਹੇ, ਸਰੀਰ ਕਰਕੇ ਨਾ ਮਹਾਂਪੁਰਖ ਰਹੇ ਨਾ ਜ਼ਮੀਨ ਰਹੀ, ਉਹ ਜਿਹਨੇ ਦਿੱਤੀ ਜ਼ਮੀਨ ਆ ਉਹ ਰਿਹਾ, ਪਰ ਲੰਗਰ ਤੇ ਚੱਲੀ ਜਾਂਦਾ ਕਿ ਨਹੀਂ ਚੱਲੀ ਜਾਂਦਾ। ਜਦੋਂ ਮਰਜ਼ੀ ਜਾਓ, ਰੌਣਕ ਤੇ ਫਰੀ ਦੀ ਹੈ, ਰਿਸ਼ਤੇਦਾਰ ਆਇਆ ਜਾ ਜਾ ਤੈਨੂੰ ਘੁਮਾ ਕੇ ਲਿਆਈਏ, ਆ ਜਾ ਨਾਲੇ ਤੈਨੂੰ ਗੇੜਾ ਗੂੜਾ ਕਢਾ ਕੇ ਲਿਆਈਏ, ਆ ਜਾ ਤੈਨੂੰ ਵਿਖਾ ਕੇ, ਬੰਦਾ ਨਾਲੇ ਘੁੰਮਦੇ ਰਹੀਏ, ਕਿੰਨੇ ਰਹਿਣਾ ਹੈ। ਉਹ ਜਗ੍ਹਾ ਉੱਥੇ ਹੀ ਪਈ ਰਹਿ ਗਈ, ਪੱਥਰ ਲਾ ਗਏ, ਬੂਟੇ ਲਾ ਗਏ, ਦਰਖਤ ਉਹਨਾਂ ਨੇ ਲਾਇਆ, ਛਾਵੇਂ ਅਸੀਂ ਬੈਠਦੇ, ਇੱਦਾਂ ਹੀ ਹੈ ਨਾ ਜੀ, ਦਰਖਤ ਲਾ ਕੇ ਗਏ ਆ, ਪਾਣੀ ਲਾ ਕੇ ਗਏ ਆ, ਤੇ ਛਾਵੇਂ ਹੁਣ ਆਪਾਂ ਬੈਠਦੇ, ਇੱਦਾਂ ਹੀ ਚੱਲੀ ਜਾਂਦਾ। ਤਾਂ ਕਰਕੇ ਭਾਈ ਜਿੰਨੇ ਬਾਗ ਬੂਗ ਲਾਏ ਆ ਅਸੀਂ, ਕਿੰਨਾ ਚਿਹਰਾ 20 ਸਾਲਾਂ 25 ਸਾਲਾਂ ਤੁਸੀਂ ਹੋ, ਕੀ ਪਤਾ ਕਿਹੜੇ ਵੇਲੇ ਭੋਗ ਪੈ ਜਾਣਾ, ਰੋਡ ਦੇ ਉੱਤੇ ਜਾਂਦੇ ਆ ਬੰਦਿਆਂ ਦਾ ਪਤਾ ਲੱਗਦਾ ਕੋਈ ਕਿਤੇ, ਹੁਣ ਉਦੋਂ ਜਦੋਂ ਅਟੈਕ ਹੋਇਆ ਸੀ ਮਰ ਜਾਂਦੇ ਤੇ ਮਰੀ ਜਾਂਦੇ, ਮੇਰੀ ਗੱਡੀ ਵੱਡੀ ਸੀ ਤੇ ਮੈਨੂੰ ਕਿਹਾ ਸਾਰੇ ਪਤਾ ਕੀ ਕਹਿਣ, ਸ਼ੁਕਰ ਹੈ ਭਾਈ ਸਾਹਿਬ ਗੱਡੀ ਨੇ ਬਚਾ ਦਿੱਤਾ, ਗੱਡੀ ਨੇ ਬਚਾ ਦਿੱਤਾ, ਜਿਹੜਾ ਆਵੇ ਗੱਡੀ ਨੂੰ ਮੱਥਾ ਟੇਕ ਕੇ ਕਹਿੰਦੇ ਗੱਡੀ ਨੇ ਬਚਾ ਦਿੱਤਾ, ਕਹਿੰਦੇ ਗੱਡੀ ਨੇ ਬਚਾ ਦਿੱਤਾ। ਤੇ ਹੁਣ ਗੱਡੀ ਆਈ ਹੈ, ਜਿਵੇਂ ਮੁੰਡੇ ਨਹੀਂ ਕਰਦੇ ਕੌਡੀ 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 ਕੌਡੀ, ਆ 5-4 ਦਿਨਾਂ ਦੇ ਇੱਕ ਗੱਡੀ 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 ਗੱਡੀ, ਮੁੰਡੇ ਕੌਡੀ ਕੌਡੀ ਨਹੀਂ ਕਰਦੇ ਹੁੰਦੇ ਖੇਡਣ ਲੱਗੇ, ਇੱਦਾਂ ਹੀ ਗੱਡੀ 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 ਕਰੀ। ਤੇ ਉਦੋਂ ਕਹਿੰਦੇ ਸੀ ਜੇ ਭਾਈ ਸਾਹਿਬ ਗੱਡੀ ਚੰਗੀ ਸੀ ਤੇ ਜਾਨ ਬਚ ਗਈ, ਕੱਢ ਕੇ ਲੈ ਗਈ ਗੱਡੀ ਇੰਨੇ ਬੰਦਿਆਂ ਦੇ ਵਿੱਚ ਨਾ, ਅੱਗੇ ਸਾਡੇ ਗੱਡੀ ਐਂ ਲਾਤੀ ਸੀ, ਆ ਟਰਾਲਾ ਹੁੰਦਾ ਨਾ ਜਿਹੜਾ ਮਹਿੰਦਰਾ ਦਾ, ਅੱਗੇ ਲਾਤਾ ਜਿਹੜਾ ਦੁੱਧ ਦੱਧ ਵਾਸਤੇ ਵਰਤਦੇ ਨੇ, ਅੱਗੇ ਲਾਤੀ ਸਾਡੀ ਗੱਡੀ ਏਡੀ ਵੱਡੀ ਸੀ, ਉਹਨੇ ਮੁੰਡੇ ਨੇ ਗੇਅਰ ਪਾ ਕੇ ਰੇਸ ਦਿੱਤੀ, ਗੋਲੀ ਸਾਡੇ ਐਂ ਚੱਲੀ, ਲਾਸ਼ ਗੱਡੀ 'ਚ ਪਈ ਸੀ, ਲਾਸ਼ ਗੱਡੀ 'ਚ, ਤੇ ਗੇਅਰ ਪਾ ਕੇ ਗੱਡੀ ਨੂੰ ਇੰਨੀ ਜ਼ੋਰ ਨਾਲ ਰੇਸ ਦਿੱਤੀ, ਚੱਕ ਕੇ ਮਾਰੀ ਗੱਡੀ ਪਰੇ, ਐਡੀ ਭਾਰੀ ਸੀ ਗੱਡੀ ਮੇਰੇ ਵਾਲੀ, ਤੇ ਲੰਘਾ ਕੇ ਲੈ ਗਈ, ਬਚਾ ਦਿੱਤਾ, ਟਾਇਰ ਦੇ ਵਿੱਚ ਗੋਲੀ ਵੱਜੀ, ਟਾਇਰ ਨਿਕਲ ਕੇ ਉਹਦਾ ਜਿਹੜਾ ਟਾਇਰ ਨਿਕਲ ਗਿਆ, ਰਿਮ ਹੀ ਰਹਿ ਗਿਆ, ਗੱਲ ਪਰ ਫਿਰ ਵੀ 2 ਕਿਲੋਮੀਟਰ ਚੱਲ ਕੇ ਗਈ ਗੱਡੀ, ਲੰਘਾਤਾ ਉਹਨੂੰ, ਤਕੜੀ ਗੱਡੀ ਹੋਣ ਕਰਕੇ ਬਚਾ ਹੋ ਗਿਆ। ਤੇ ਭਾਈ ਖੇਤਾਂ ਵਾਲਿਓ, ਜੇ ਵਰਤਣੇ ਜ਼ਿਆਦਾ ਹੋਣ ਫਿਰ ਕਹਿੰਦਾ ਹੀ ਆ ਨਾ ਵੀ ਟਰੈਕਟਰ ਵੱਡਾ ਲੈ ਕੇ ਆਉਣਾ, ਤਾਂ ਹੀ ਖੇਤੀ ਹੋਣੀ। ਜੇ ਜਿਹੜਾ ਬੰਦਾ ਜਿੱਦਾਂ ਦੀ ਲੋੜ ਹੋਵੇ, ਵੱਡੇ ਵੱਡੇ ਟਰੈਕਟਰ ਚਾਹੀਦੇ ਨੀ, ਤਾਂ ਸਾਡੇ ਵਾਲੇ ਖੇਤੀ ਆਲੂ ਉਲੂ ਬੀਜਦੇ ਆ, ਸਾਡੇ ਮੱਕੀ ਚਾਹੀਦੀ ਹੈ, ਖੇਤ ਉੱਥੇ ਆਪਣੇ ਹੈਗੀ ਹੈ ਗਾਵਾਂ, ਤੇ ਗਾਵਾਂ ਨੂੰ ਚਾਹੀਦੇ ਨੇ ਪੱਠੇ, ਤੇ ਪੱਠਿਆਂ ਨੂੰ ਚਾਹੀਦਾ ਟਰੈਕਟਰ, ਤੇ ਵੱਡਾ ਟਰੈਕਟਰ ਵੀ ਚਾਹੀਦਾ ਹੁੰਦਾ। ਤੇ ਜਦੋਂ ਜਿਵੇਂ ਜ਼ਿਮੀਂਦਾਰ ਨੂੰ ਪਤਾ ਹੈ ਵੀ ਲੋੜ ਮੁਤਾਬਕ ਮੈਨੂੰ ਟਰੈਕਟਰ ਵੱਡਾ ਲੈਣਾ ਪੈਣਾ, ਲੋੜ ਮੁਤਾਬਕ ਉਹ ਚੀਜ਼ਾਂ ਨੂੰ ਵਰਤਣਾ ਪੈਂਦਾ, ਲੈਣਾ ਪੈਂਦਾ। ਹਰ ਬੰਦੇ ਦਾ ਆਪੋ ਆਪਣਾ ਫੀਲਡ ਹੁੰਦਾ, ਆਪੋ ਆਪਣਾ ਕੰਮ ਹੁੰਦਾ, ਤੇ ਸਾਡਾ ਤਾਂ ਫਿਰ ਸੁਭਾਅ ਬਣ ਜਾਂਦਾ ਵੀ ਜਿੱਧਰ ਨੂੰ ਪੈਣਾ ਫਿਰ ਉਸ ਪਾਸੇ ਨੂੰ ਹੀ ਪੈ ਜਾਓ। ਤਾਂ ਕਰਕੇ ਆਓ, ਸਾਰਿਆਂ ਨੂੰ ਬੇਨਤੀ ਹੈ ਵੀ ਦਰਸ਼ਨ ਦੇਣੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਆਪ ਜੀ ਨੇ ਪਹੁੰਚਣਾ, ਵਿਸਾਖੀ ਦਾ ਸਮਾਗਮ ਆ ਰਿਹਾ ਤੇ ਆਪ ਸਾਰਿਆਂ ਨੇ ਦਰਸ਼ਨ ਦੇਣੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਇੱਥੋਂ ਦੀ ਨਗਰ ਪੰਚਾਇਤ ਸਰਪੰਚ ਸਾਹਿਬ ਹੋਣਾ ਦਾ, ਤੁਹਾਡੇ ਪਿੰਡ ਦਾ। ਜਦੋਂ ਅਸੀਂ ਸਰਪੰਚਾਇਤ ਦਾ ਧੰਨਵਾਦ ਕਰਦੇ ਹਾਂ ਨਾ, ਤੇ ਨਗਰ ਦਾ ਹੀ ਧੰਨਵਾਦ ਹੁੰਦਾ, ਕਿਉਂਕਿ ਨਗਰ ਨੇ ਪੰਚਾਇਤ ਚੁਣੀ ਹੁੰਦੀ ਹੈ, ਨਗਰ ਨੇ ਪੰਚਾਇਤ ਬਣਾਈ ਹੁੰਦੀ ਹੈ। ਤੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ, ਤੁਸੀਂ ਚਲੋ ਰਲ ਮਿਲ ਕੇ ਅੱਜ ਪ੍ਰੋਗਰਾਮ ਕੀਤਾ, ਸੱਦਾ ਦਿੱਤਾ। ਕੱਲ੍ਹ ਨੂੰ ਡਕਾਲੇ ਪਿੰਡ ਵਿੱਚ, ਡਕਾਲੇ ਸਰਦਾਰ ਗੁਰਦੀਪ ਸਿੰਘ ਵੱਲੋਂ ਸਾਂਝਾ ਹੀ ਪ੍ਰੋਗਰਾਮ ਹੈ, ਉੱਥੇ ਪੈਟਰੋਲ ਪੰਪ ਹੈ ਮੇਨ ਰੋਡ ਦੇ ਉੱਪਰ, ਡਕਾਲਾ ਵੜਦੇ ਹਾਂ ਜਦੋਂ, ਉੱਥੇ ਕੱਲ੍ਹ ਰਾਤ ਦਾ ਦੀਵਾਨ ਹੈ, ਤੇ ਫਿਰ ਅੱਗੇ ਵਿਸਾਖੀ ਸਮਾਗਮ ਨੇੜੇ ਆ ਰਿਹਾ। ਸੋ ਜਿੱਥੇ ਵੀ ਕਿਤੇ ਆਪ ਜੀ ਨੂੰ ਪਤਾ ਲੱਗੇ ਲਾਹਾ ਲੈਣਾ। ਸਾਰੀਆਂ ਸੰਗਤਾਂ ਦਾ, ਇੱਥੋਂ ਦੀ ਗੁਰਦੁਆਰਾ ਮੈਨੇਜਮੈਂਟ ਪ੍ਰਬੰਧਕ ਕਮੇਟੀ, ਗੁਰਦੁਆਰੇ ਦੀ ਕਮੇਟੀ ਦਾ ਧੰਨਵਾਦ, ਨਗਰ ਪੰਚਾਇਤ ਦਾ ਧੰਨਵਾਦ, ਸਾਰੇ ਨਗਰ ਵਾਲਿਆਂ ਦਾ ਧੰਨਵਾਦ। ਤੁਸੀਂ ਆਰਾਮ ਨਾਲ ਬਹਿ ਕੇ ਪ੍ਰਸ਼ਾਦਾ ਪਾਣੀ ਛਕ ਲਿਓ, ਜਿਨ੍ਹਾਂ ਨੇ ਛਕ ਲਿਆ ਚੰਗਾ, ਨਹੀਂ ਛਕਿਆ ਤਾਂ ਦੁਬਾਰਾ ਛਕ ਲਓ। ਪ੍ਰਸ਼ਾਦਾ ਪਾਣੀ ਛਕ ਕੇ ਫਿਰ ਆਪ ਜੀ ਨੇ ਘਰੋਂ ਘਰੀ ਸਾਰਿਆਂ ਨੇ ਚਾਲੇ ਪਾਉਣੇ ਆ। ਪਹਿਲਾਂ ਆਪਾਂ ਅਰਦਾਸ ਕਰਾਂਗੇ, ਫਿਰ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਾਕ ਸਰਵਣ ਕਰਾਂਗੇ, ਫਿਰ ਗੁਰੂ ਸਾਹਿਬ ਜੀ ਅੱਗੇ ਅੱਗੇ ਜਾਣਗੇ, ਫਿਰ ਆਪਾਂ ਸਾਰੀਆਂ ਸੰਗਤਾਂ ਮਗਰ ਮਗਰ ਚੱਲਾਂਗੇ। ਸਾਰਿਆਂ ਦਾ ਹੀ ਧੰਨਵਾਦ, ਤੁਸੀਂ ਸਾਰੇ ਆਏ ਆ, ਸਭ ਨੂੰ ਧੰਨਵਾਦ, ਸਭ ਨੂੰ ਜੀਆਂ ਆ, ਬੋਲਦਿਆਂ ਹੋਈਆਂ ਭੁੱਲਾਂ ਆਪ ਜੀ ਨੇ ਖਿਮਾ ਕਰਨੀਆਂ। ਕੱਲ੍ਹ ਐਤਵਾਰ ਦਾ ਦੀਵਾਨ ਪਰਮੇਸ਼ਰ ਦੁਆਰ ਹੈ, ਹਰ ਐਤਵਾਰ ਦਾ ਹੀ ਹੁੰਦਾ, ਦੁਪਹਿਰ ਦਾ 12 ਕੁ ਵਜੇ ਦੀਵਾਨ ਹੁੰਦਾ ਹੀ ਹੈ। ਕੱਲ੍ਹ ਐਤਵਾਰ ਨੂੰ ਦਿਨੇ ਦੀਵਾਨ ਪਰਮੇਸ਼ਰ ਦੁਆਰ ਹੈ ਗੁਰਦੁਆਰੇ, ਅਤੇ ਰਾਤ ਦਾ ਦੀਵਾਨ ਫਿਰ ਉੱਥੇ ਡਕਾਲੇ। ਸੋ ਜਿੱਥੇ ਵੀ ਕਿਤੇ ਆਪ ਜੀ ਨੂੰ ਨੇੜੇ ਤੇੜਿਆ, ਅਤੇ ਸਾਡੇ ਘਰ ਦੇ ਵਿੱਚ ਹੀ ਹੈ, ਬੰਦਾ ਤੁਰਿਆ ਤੁਰਿਆ ਜਾਂਦਾ ਹੀ ਦੀਵਾਨ ਸੁਣ ਆਉਂਦਾ, ਅਤੇ ਐਤਵਾਰ ਨੂੰ ਟਾਈਮ ਹੋਵੇ, ਨਾਲੇ ਲੰਗਰ 'ਚ ਵੀਰੋ ਬਜ਼ੁਰਗੋ, ਤੁਹਾਨੂੰ ਮੈਂ ਖਾਸ ਬੇਨਤੀ ਕਰਦਾ ਬਜ਼ੁਰਗਾਂ ਨੂੰ ਕਿ ਲੋੜ ਸਾਨੂੰ ਸੇਵਾਦਾਰਾਂ ਦੀ ਹੁੰਦੀ ਹੈ ਲੰਗਰ 'ਚ ਸਬਜ਼ੀਆਂ ਕੱਟਣ ਵਾਲਿਆਂ ਦੀ, ਆਲੂ ਕੱਟ ਲੈ, ਗਾਜਰਾਂ ਕੱਟ ਲੈ, ਅਤੇ ਆ ਸਬਜ਼ੀਆਂ ਗੱਠੇ ਹੀ ਕੱਟਣ ਵਾਲੇ ਬਹੁਤ ਹੁੰਦੇ ਨੇ, ਬੋਰੀ ਗੱਠਿਆਂ ਦੀ ਕੱਟਦੇ ਨੇ ਰੋਜ਼, ਬੋਰੀ ਤੋਂ ਵੀ ਵੱਧ ਹੀ ਕੱਟਦੇ ਨੇ, ਹਾਂ ਬੋਰੀ ਤੋਂ ਵੀ ਵੱਧ ਕੱਟਦੇ ਆ, ਅਤੇ ਉਹ ਵਿਚਾਰੇ ਲੱਗੇ ਰਹਿੰਦੇ ਬਜ਼ੁਰਗ, 15-15 ਸਾਲਾਂ ਦੇ ਲੱਗੇ ਆ ਸਬਜ਼ੀਆਂ ਕੱਟਣ ਦੀ ਸੇਵਾ ਕਰਦੇ। ਅਤੇ ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਵੀ ਜਿੰਨਾ ਕੋਲ ਟਾਈਮ ਹੁੰਦਾ ਵੀ ਮੇਰੇ ਕੋਲ 2 ਘੰਟਿਆਂ 'ਚ ਟਾਈਮ ਹੈ, ਉਹ ਸਾਈਕਲ ਜਿਹਾ ਫੜ ਲਿਆ ਅਤੇ ਨਾਲੇ 'ਤੇ ਸੈਰ ਕਰ ਲਈ, ਨਾਲੇ ਮੱਥਾ ਟੇਕ ਆਇਆ, ਅਤੇ ਨਾਲੇ 2 ਘੰਟੇ ਲੰਗਰ ਦੇ ਵਿੱਚ ਸਬਜ਼ੀ ਸੁਬਜ਼ੀ ਕੱਟ ਲਈ, ਨਾਲੇ ਪ੍ਰਸ਼ਾਦਾ ਛਕ ਲਿਆ, ਨਾਲੇ ਚਾਹ ਪੀ ਲਈ, ਨਾਲੇ ਗੱਲਾਂ ਬਾਤਾਂ ਕਰ ਲਈਆਂ ਉੱਥੇ, ਨਾਲੇ ਗੱਲਾਂ ਹੱਸੀ ਜਾਂਦੇ ਰਹਿੰਦੇ ਇਕੱਠੇ ਬੈਠੇ, ਨਾਲ ਹੀ ਸੇਵਾ ਹੋ ਜਾਂਦੀ, ਤਾਸ਼ਾਂ ਨਾਲੋਂ ਤਾਂ ਚੰਗਾ ਹੀ ਹੈ, ਨਾਲੇ ਟਾਈਮ ਪਾਸ ਹੋ ਗਿਆ, ਸਾਰਾ ਦਿਨ 3-4 ਘੰਟੇ ਲੰਘ ਜਾਂਦੇ ਇੰਨੇ ਨਾਲ, ਅਤੇ ਨਾਲੇ ਭਾਈ ਸੇਵਾਦਾਰਾਂ ਦਾ ਸਤਿਕਾਰ ਵੀ ਸਾਡੇ ਪਰਮੇਸ਼ਰ ਦੁਆਰ 'ਚ ਹੁੰਦਾ, ਵਾਰੀ ਵਾਰੀ ਸੱਦ ਕੇ ਉਹਨਾਂ ਦਾ ਸਨਮਾਨ ਕਰੀਦਾ। ਸਾਲ ਬਾਅਦ ਮੈਂ ਉਹਨਾਂ ਦਾ ਰੱਖਿਆ ਵੀ ਉਹਨਾਂ ਨੂੰ ਸਨਮਾਨ ਕਰੋ, ਉਹਨਾਂ ਦੀ ਇੱਜ਼ਤ ਕਰੋ ਜਿਹੜੇ ਇੱਡੀ ਦੂਰ ਆ ਕੇ ਤੁਹਾਡੇ ਲਈ ਸੇਵਾ ਕਰਦੇ ਆ। ਅਤੇ ਵੀਰਾਂ ਬਜ਼ੁਰਗਾਂ ਨੂੰ ਬੇਨਤੀ ਹੈ ਵੀ ਜਦੋਂ ਟਾਈਮ ਹੋਵੇ, ਨਾਲੇ ਤੁਰੇ ਤੁਰੇ ਆਉਂਦੇ ਆ ਗਏ, ਅਤੇ ਨਾਲੇ 2 ਘੰਟੇ ਲੰਗਰ 'ਚ ਸਬਜ਼ੀ ਕੱਟਤੀ, ਆਲੂ ਕੱਟਤੇ, ਉੱਥੇ ਲੋੜ ਹੁੰਦੀ ਹੈ ਬਜ਼ੁਰਗਾਂ ਦੀ, ਉੱਥੇ ਨਾਲੇ ਗੱਲਾਂ ਬਾਤਾਂ ਕਰ ਲਈਆਂ, ਚਾਹ ਪਾਣੀ ਪ੍ਰਸ਼ਾਦਾ ਛਕਿਆ ਏ, ਮੱਥਾ ਟੇਕ ਗਿਆ ਏ, ਅਤੇ ਵਾਪਸ ਆ ਗਏ। ਪਤਾ ਨਹੀਂ ਤੁਹਾਡਾ ਕੱਟਿਆ ਹੋਇਆ ਕਿਹਦੇ ਮੁੱਖ ਵਿੱਚ, ਕੋਈ ਕਿਹੜਾ ਡਰਾਈਵਰ ਕਿੱਥੋਂ, ਕੋਈ ਗਰੀਬ ਚੱਲਿਆ ਕਿਹਦੇ ਮੁੱਖ ਦੇ ਵਿੱਚ, ਸਾਡਾ ਉਹ ਛਕਾਇਆ ਉਹ ਪੈਣਾ ਹੁੰਦਾ, ਅਤੇ ਸਾਨੂੰ ਸਾਰਿਆਂ ਦਾ ਹਿੱਸਾ ਬਣ ਜਾਂਦਾ। ਕੋਈ ਤਨ ਕਰਕੇ ਸੇਵਾ ਕਰ ਸਕਦਾ ਹੁੰਦਾ, ਉਹ ਮੇਰੇ ਤੋਂ ਨਹੀਂ ਹੁੰਦੀ ਤਨ ਕਰਕੇ, ਮੈਂ ਗੰਢੇ ਤਾਂ ਨਹੀਂ ਕੱਟ ਸਕਦਾ ਜਾ ਕੇ, ਇੰਨਾ ਟਾਈਮ ਨਹੀਂ। ਕੋਈ ਤਨ ਕਰਕੇ ਕਰ ਸਕਦਾ, ਕੋਈ ਮਨ ਕਰਕੇ ਅਰਦਾਸ ਹੀ ਕਰਦਾ ਵੀ ਮਾਲਕਾ ਟਾਈਮ ਵੀ ਹੈ ਨਹੀਂ ਅਤੇ ਪੈਸਾ ਵੀ ਹੈ ਨਹੀਂ, ਸਰੀਰ ਕਰਕੇ ਵੀ ਨਹੀਂ ਕਰ ਸਕਦਾ ਮੈਂ, ਅਤੇ ਮੇਰੇ ਕੋਲ ਪੈਸਾ ਵੀ ਹੈ ਨਹੀਂ ਵੀ ਮੈਂ ਬਾਹਲੀ ਸੇਵਾ ਕਰ ਸਕਾਂ। ਫਿਰ ਉਹ ਇਹ ਕੰਮ ਕਰੇ, ਮਨੋ ਹੀ ਅਰਦਾਸ ਕਰਦਾ ਰਹੇ ਵੀ ਗੁਰੂ ਕੇ ਲੰਗਰ ਚੜ੍ਹਦੀ ਕਲਾ ਨਾਲ ਚੱਲਦੇ ਰਹਿਣ, ਅਰਦਾਸ ਹੀ ਕਰਦਾ ਰਹੇ, ਇੰਨਾ ਹੀ ਬਹੁਤ ਹੁੰਦਾ। ਜਿਹੜਾ ਬੰਦਾ ਤਨ ਕਰਕੇ ਕਰ ਸਕਦਾ ਤਨ ਕਰਕੇ ਕਰੇ, ਧਨ ਕਰਕੇ ਕਰ ਸਕਦਾ ਧਨ ਕਰਕੇ ਕਰੇ, ਨਹੀਂ ਤੇ ਮਨੋ ਇੰਨਾ ਹੀ ਕਹਿ ਦਿਆ ਕਰੇ ਵੀ ਸ਼ੁਕਰ ਹੈ ਮਾਲਕਾ, ਝੰਡੇ ਝੂਲਦੇ ਰਹਿਣ, ਗੁਰੂ ਕੇ ਲੰਗਰ ਇਸੇ ਤਰ੍ਹਾਂ ਚੱਲਦੇ ਰਹਿਣ। ਇਹ ਵੀ ਬਹੁਤ ਵੱਡੀ ਗੱਲ ਹੁੰਦੀ। ਬੰਦਾ ਮਨ ਕਰਕੇ ਵੀ ਚੰਗਾ ਸੋਚੀ ਜਾਵੇ ਇਹ ਵੀ ਬਹੁਤ ਹੁੰਦਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ। ਵਿਸਾਖੀ ਸਮਾਗਮ ਚਾਰ ਦਿਨ ਆਇਓ। ਰਾਜਗੜ੍ਹ ਨਗਰ ਨਿਵਾਸੀਆਂ ਦਾ ਧੰਨਵਾਦ। ਤੁਹਾਡਾ ਨਗਰ ਖੇੜਾ ਸੁਖੀ ਵਸੇ, ਸਾਰਾ ਇਲਾਕਾ ਸੁਖੀ ਵਸੇ, ਇਹਦੇ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ। ਨਸ਼ਿਆਂ ਤੋਂ ਆਪਾਂ ਆਪਣਾ ਇਲਾਕਾ ਬਚਾ ਕੇ ਰੱਖਣਾ ਹੈ। ਨੌਜਵਾਨੋ, ਬਸ ਜਿਹੜਾ ਲੱਗੇ ਵੀ ਨਸ਼ੇ ਵਾਲੇ ਪਾਸੇ ਨੂੰ ਆਪਾਂ ਉਹਦੇ ਨੇੜੇ ਨਹੀਂ ਜਾਣਾ, ਇਹ ਖਿਆਲ ਰੱਖਿਓ। ਸਾਡਾ ਨਗਰ, ਸਾਡਾ ਇਲਾਕਾ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਇੱਥੇ ਬੜੀ ਜਗ੍ਹਾ ਪਏ। ਪਟਿਆਲੇ ਆਏ, ਸਮਾਣੇ ਆਏ, ਇੱਧਰ ਭਵਾਨੀਗੜ੍ਹ ਦਾ ਸਾਰਾ ਇਲਾਕਾ ਗੁਰੂ ਤੇਗ ਬਹਾਦਰ ਸਾਹਿਬ ਦੀ ਧਰਤੀ। ਇਸ ਇਲਾਕੇ 'ਚ ਬਹੁਤ ਉਹਨਾਂ ਨੇ ਸਾਡੇ ਇਲਾਕੇ 'ਚ ਕਿਰਪਾ ਕੀਤੀ ਹੈ, ਚਰਨ ਪਾਏ ਸਾਡੇ ਪਾਤਸ਼ਾਹ ਨੇ। ਇਸ ਕਰਕੇ ਆਪਾਂ ਸਾਰਿਆਂ ਨੇ ਇਹਦੀ ਕਦਰ ਕਰਨੀ, ਆਪਾਂ ਆਪਣੀ ਧਰਤੀ ਨੂੰ ਬਚਾ ਕੇ ਰੱਖਣਾ, ਪਹਿਰੇਦਾਰ ਬਣ ਕੇ ਰਹਿਣਾ, ਪਿੰਡ ਦੇ ਪਹਿਰੇਦਾਰ ਬਣ ਕੇ ਰਹਿਣਾ। ਵੀ ਨਸ਼ਾ ਚਿੱਟਾ ਨਹੀਂ ਵੜਨ ਦੇਣਾ ਅਸੀਂ ਪਿੰਡਾਂ ਵਿੱਚ। ਮਾੜੇ ਮੋਟੇ ਨਸ਼ੇ ਆਉਂਦੇ ਜਾਂਦੇ ਤੇ ਸ਼ੁਰੂ ਤੋਂ ਚੱਲਦੇ ਆਏ ਹੈ, ਪਰ ਆ ਚਿੱਟੇ ਚੁੱਟੇ ਵਾਲੇ ਪਾਸੇ ਵੜਨ ਨਹੀਂ ਦੇਣਾ, ਤੇ ਮੁੰਡਿਆਂ ਨੇ ਹੌਲੀ ਹੌਲੀ ਸਿੱਖੀ ਵਾਲੇ ਪਾਸੇ ਨੂੰ ਕਦਮ ਵਧਾਉਣਾ ਹੈ, ਹੌਲੀ ਹੌਲੀ ਇੱਧਰ ਨੂੰ ਤੁਰਨ ਦੀ ਕੋਸ਼ਿਸ਼ ਕਰਨੀ ਹੈ। ਤਰੱਕੀਆਂ ਕਰੋ, ਮਿਹਨਤਾਂ ਕਰੋ, ਤੁਹਾਡਾ ਨਗਰ, ਪਿੰਡ, ਨੌਜਵਾਨ, ਬੱਚੇ ਸਭ ਚੜ੍ਹਦੀ ਕਲਾ ਵਿੱਚ ਰਹੋ, ਹੱਸਦੇ ਖੇਡਦੇ ਚੜ੍ਹਦੀ ਕਲਾ ਨਾਲ ਆਪਣੀ ਜ਼ਿੰਦਗੀ ਜੀਓ, ਵੱਡੇ ਵੱਡੇ ਅਹੁਦਿਆਂ 'ਤੇ ਜਾਓ, ਤਰੱਕੀਆਂ ਕਰੋ। ਇਹੀ ਸਾਰੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ। ਜਿਹੜੇ ਵਿਦੇਸ਼ਾਂ 'ਚ ਬੱਚੇ ਸਾਡੇ ਬੈਠੇ ਆ, ਨਗਰ ਦੇ, ਪਿੰਡ ਦੇ, ਇਲਾਕੇ ਦੇ, ਉਹਨਾਂ ਦੀ ਵੀ ਚੜ੍ਹਦੀ ਕਲਾ ਹੋਵੇ। ਉਹ ਛੱਡ ਕੇ ਘਰ ਬਾਰ ਮਾਪਿਆਂ ਤੋਂ ਦੂਰ ਧੀਆਂ ਗਈਆਂ, ਪੁੱਤ ਗਏ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ। ਵੀ ਕੋਈ ਦੇਸ਼ ਬੈਠਾ, ਕੋਈ ਵਿਦੇਸ਼ ਬੈਠਾ, ਸਾਰੇ ਬੱਚੇ ਸਾਡੇ ਨਗਰ ਦੇ, ਪਿੰਡ ਦੇ, ਸਾਰੇ ਇਲਾਕੇ ਦੇ, ਉਹ ਬੱਚੇ ਤਰੱਕੀਆਂ ਕਰਨ, ਉਹ ਤਰੱਕੀਆਂ ਕਰਨਗੇ ਭਾਈ, ਫਿਰ ਸਾਡੇ ਪਿੰਡਾਂ ਦੀ ਵੀ ਤਰੱਕੀ ਹੈ, ਸਾਡੀ ਨਗਰਾਂ ਦੀ ਤਰੱਕੀ ਹੈ, ਸਾਰਿਆਂ ਦੀ ਚੜ੍ਹਦੀ ਕਲਾ ਨਾਲ ਹੀ ਸਾਡੀ ਚੜ੍ਹਦੀ ਕਲਾ। ਕਿਸੇ ਨਾਲ ਜੈਲਸ ਨਹੀਂ ਕਰਨੀ, ਸਾੜਾ ਨਹੀਂ ਕਰਨਾ, ਈਰਖਾ ਨਹੀਂ ਕਰਨੀ। ਹਰ ਬੰਦੇ ਦਾ ਭਲਾ ਮੰਗੋ, ਸਾਡਾ ਭਲਾ ਆਪੇ ਹੋ ਜਾਣਾ। ਸਾਡੇ ਗਵਾਂਢੀ ਨੇ ਕੋਠੀ ਵੱਡੀ ਬਣਾ ਲਈ, ਸ਼ੁਕਰ ਸੱਚੇ ਪਾਤਸ਼ਾਹ ਇਹਨੇ ਬਣਾਈ ਹੈ, ਹੋਰ ਤਰੱਕੀਆਂ ਕਰੇ, ਸਾਡੀ ਆਪੇ ਬਣ ਜਾਣੀ। ਕਦੇ ਕਿਸੇ ਨਾਲ ਸਾੜਾ ਨਹੀਂ ਕਰਨਾ, ਕਦੇ ਕਿਸੇ ਨਾਲ ਜੈਲਸ ਨਹੀਂ ਕਰਨੀ। ਕਿਸੇ ਦਾ ਪੁੱਤ ਚੰਗੇ ਘਰੇ ਵਿਆਹਿਆ ਗਿਆ, ਕਿਸੇ ਦੀ ਧੀ ਚੰਗੇ ਘਰੇ ਵਿਆਹੀ ਗਈ, ਉਹਦੇ ਲਈ ਅਰਦਾਸ ਕਰਿਆ ਕਰੋ, ਮਹਾਰਾਜ ਬਹੁਤ ਚੰਗਾ ਭਾਗ ਲੱਗਿਆ। ਕਦੇ ਕਿਸੇ ਬੰਦੇ ਦਾ ਮਾੜਾ ਨਹੀਂ ਸੋਚਣਾ, ਭੁੱਲ ਕੇ ਵੀ ਮਾੜਾ ਕਰਨ ਵਾਲੇ ਦਾ ਮਾੜਾ ਨਹੀਂ ਸੋਚਣਾ। ਜਿੰਨਾ ਮਰਜ਼ੀ ਕੋਈ ਬੰਦਾ ਮੇਰੇ ਬਾਰੇ ਮਾੜਾ ਸੋਚੀ ਜਾਵੇ, ਅਸੀਂ ਮਾੜਾ ਨਹੀਂ ਸੋਚਣਾ। ਦਿਲੋਂ ਬੰਦੇ ਦਾ ਭਲਾ ਮੰਗਣਾ, ਸਾਰੇ ਨਗਰ ਦਾ, ਸਾਰੇ ਪਿੰਡ ਦਾ, ਇਲਾਕੇ ਦਾ ਭਲਾ ਮੰਗਣਾ। ਈਰਖਾ ਨੇੜੇ ਨਹੀਂ ਆਉਣ ਦੇਣੀ, ਸਾੜਾ ਨੇੜੇ ਨਹੀਂ ਆਉਣ ਦੇਣਾ, ਜੈਲਸ ਨੇੜੇ ਨਹੀਂ ਆਉਣ ਦੇਣੀ। ਹਰ ਇੱਕ ਦਾ ਹੀ ਭਲਾ ਮੰਗਣਾ। ਜਿਹੜਾ ਵੀ ਕੋਈ ਬੈਠਾ ਰੋਟੀ ਚੰਗੀ ਖਾ ਰਿਹਾ, ਕਿਸੇ ਦਾ ਟੱਬਰ ਚੰਗਾ ਵਸ ਰਿਹਾ, ਕਿਸੇ ਦਾ ਧੀ ਪੁੱਤ ਬਾਹਰ ਚਲਿਆ ਗਿਆ, ਕਿਸੇ ਨੇ ਚਾਰ ਖਾਣ ਚੰਗੇ ਪਾ ਲਏ, ਭਾਈ ਹਰ ਇੱਕ ਵਾਸਤੇ ਅਰਦਾਸ ਕਰਨੀ। ਮਾੜਾ ਨਹੀਂ ਕਿਸੇ ਦਾ ਜ਼ਿੰਦਗੀ 'ਚ ਸੋਚਣਾ, ਸੋਚਣਾ ਹੀ ਨਹੀਂ ਮਾੜਾ, ਬਸ ਦਿਲੋਂ ਹਰ ਇੱਕ ਦਾ ਭਲਾ ਮੰਗਦੇ ਰਹੀਏ। ਸਤਿਗੁਰੂ ਜੀ ਵੀ ਸਾਡੇ ਇੱਦਾਂ ਦੇ ਹੀ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਦਿਸਦਾ ਬੁਰਾ ਕਿਉਂ ਹੋਏ। ਜਦੋਂ ਸਾਡਾ ਗੁਰੂ ਸਾਹਿਬ ਦਾ ਹੀ ਭਲਾ ਮਨਾਉਂਦਾ, ਫਿਰ ਅਸੀਂ ਭਲਾ ਕਿਉਂ ਨਾ ਮੰਗੀਏ। ਵੇਖੋ ਜੀ, ਜਦੋਂ ਗੁਰੂ ਸਾਹਿਬ ਚਾਹੁੰਦੇ ਆ ਵੀ ਇਹਦੀ ਕੋਠੀ ਬਣੇ, ਫਿਰ ਅਸੀਂ ਕਾਹਦੇ ਲਈ ਮਾੜਾ ਸੋਚੀਏ। ਜਦੋਂ ਗੁਰੂ ਭਲਾ ਕਰਦਾ ਤੇ ਭਲਾ ਹੋਣ ਦਿਓ, ਆਪਾਂ ਸਾਰਿਆਂ ਦਾ ਭਲਾ ਮੰਗਿਆ ਕਰੀਏ, ਕਿਸੇ ਦਾ ਮਾੜਾ ਨਾ ਸੋਚੋ। ਗੱਜ ਕੇ ਬੋਲੋ ਗੁਰੂ ਸਤੋਤਰ, ਅਰਦਾਸ ਮੁੱਖ ਵਾਕ, ਵਾਂਝੇ ਨਹੀਂ ਰਹਿਣਾ। ਪਹਿਲਾਂ ਮੈਂ ਬੋਲਦਾ, ਸਿੰਘੋ ਸਾਰੇ ਪਾਤਸ਼ਾਹ ਦਾ ਨਾਂ ਤੁਹਾਡੀ ਜੀਭ 'ਤੇ ਆਵੇ, ਮੁੰਡਿਓ ਸੰਗਿਓ ਨਾ, ਗੁਰੂ ਸਾਹਿਬ ਦਾ ਨਾਮ ਹੈ, ਜੀਭ 'ਤੇ ਆਉਣ ਦਿਓ, ਸਫਲ ਹੋਊ ਸਾਡੀ ਰਸਨਾ, ਪਵਿੱਤਰ ਹੋਵੇ। ਭੈਣਾਂ ਵੀ ਵਾਰੀ ਸਿਰ ਬੋਲੋ, ਪਹਿਲਾਂ ਮੈਂ ਬੋਲਦਾ, ਸਿੰਘਾਂ ਨਾਲ ਜਥਾ ਜਥੇ ਨਾਲ ਸਾਰੇ ਵੀਰ ਬੋਲੋ, ਫਿਰ ਸਾਰੀਆਂ ਬੀਬਾਂ ਬੀਬੀਆਂ, ਗੱਜ ਕੇ ਪਾਤਸ਼ਾਹਾਂ ਦਾ ਨਾਮ ਰਸਨਾ 'ਤੇ ਲਿਆਓ। ਗੁਰੂ ਜੀ ਜਾਣਗੇ ਫਿਰ ਚੱਲਾਂਗੇ, ਪਹਿਲਾਂ ਨਹੀਂ ਉੱਠਣਾ, ਮਿੰਟ ਪੰਜ ਲੱਗਣੇ ਆ, ਟਕਾ ਬਣਾ ਕੇ ਰੱਖਿਓ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਭੈਣਾ ਗਾਓ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਵਾਹ ਬਈ ਵਾਹ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਬੋਲੋ ਸਾਰੇ, ਅਮਰਦਾਸ ਜੀ,
ਧੰਨ ਹੈ, ਗੁਰੂ ਰਾਮਦਾਸ ਜੀ ਧੰਨ ਹੈ। ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਹਿਬ ਧੰਨ ਹੈ, ਗੁਰੂ ਅਰਜਨ ਦੇਵ ਸਹਿਬ ਵਾਹ ਬਈ ਵਾਹ। ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ, ਗੋਬਿੰਦ ਸਾਹਿਬ ਵਾਹ ਬਈ ਵਾਹ। ਗੱਜ ਕੇ ਸਿੱਖੋ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ। ਸੰਗੜਾਂ ਦੀ ਸਭ ਵੀਰਾਂ ਨੇ ਵੀ ਬੋਲਣਾ ਕ੍ਰਿਸ਼ਨ ਸਾਹਿਬ ਹਾਂਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ, ਪੁੱਤਰਾਂ ਦੇ ਦਾਨੀ ਧੰਨ ਹੈ ਸੰਤ ਸਿਪਾਹੀ ਧੰਨ ਹੈ,
ਸੰਤ ਸਿਪਾਹੀ ਧੰਨ ਹੈ,
ਮੇਰੇ ਬਾਜਾਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ, ਗੱਜ ਕੇ
ਪਿਆਰੇ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਨ
ਗੁਰੂ ਪਾਣੀ ਬਿਨਾ ਮਾਤਾ ਧਰਤ ਮਹਤ ਮਹਦੂਰ ਰੱਜ ਕੇ ਜਿੰਨੀ ਨਾਮ ਤੇ ਆਇਆ ਦੇਵ ਸਕਤ ਕਾਲ ਹੋ ਜੀ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਨਾਮ ਚੜ੍ਹਦੀ ਕਲਾ ਚੜ੍ਹਦੀ
ਸਾਹਿਬ ਦੀ ਹਜ਼ੂਰੀ ਵਿੱਚ ਵਾਅਦਾ ਕਰੋ ਦੁੱਖ ਹੋਵੇ ਸੁੱਖ ਹੋਵੇ ਘਾਟੇ ਹੋਣ ਵਾਧੇ ਹੋਣ ਮਨ ਇੱਦਾਂ ਹੀ ਰੱਖਾਂਗੇ ਹਰ ਪ੍ਰੋਮਿਸ ਕਰੋ ਆਪਣੇ ਆਪ ਨਾਲ ਸਤਿਗੁਰੂ ਦੀ ਹਜ਼ੂਰੀ ਵਿੱਚ ਆਪਣੇ ਆਪ ਨਾਲ ਇੱਕ ਵਾਰੀ ਦਿਲੋਂ ਕਹੋ ਤੇ ਸਦਾ ਹੀ ਕਹਿਣਾ
ਚੜ੍ਹਦੀ ਕਲਾ ਵਿੱਚ ਰਹਿਣਾ ਹਰ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਕਲਾ ਚੜ੍ਹਦੀ ਕਲਾ ਵਿੱਚ ਰਹਿਣਾ ਹਰ ਦਮ ਚੜ੍ਹਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਮਨ ਸਰਬੱਤ ਦਾ ਭਲਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਮਨ ਸਰਬੱਤ ਦਾ ਭਲਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਮਨ ਸਰਬੱਤ ਦਾ ਭਲਾ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਜ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਰਾਜਗੜ੍ਹ ਨਗਰ ਨਿਵਾਸੀ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਸੱਚੇ ਪਾਤਸ਼ਾਹ ਜੀ ਦਸ਼ਮੇਸ਼ ਪਾਰਕ ਦਾ ਉਦਘਾਟਨ ਕਰਦੇ ਹੋਏ ਇੱਕ ਦਿਨ ਦਾ ਗੁਰਮਤਿ ਸਮਾਗਮ ਨਗਰ ਨਿਵਾਸੀ ਸੰਗਤਾਂ ਨੂੰ ਬਖਸ਼ਿਆ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਖੁੱਲ੍ਹੇ ਪੰਡਾਲਾਂ ਵਿਖੇ ਦਸ਼ਮੇਸ਼ ਪਾਰਕ ਵਿੱਚ ਸਤਿਗੁਰੂ ਜੀ ਆਪ ਜੀ ਨੇ ਦਰਸ਼ਨ ਦੇ ਦਾਰੇ ਬਖਸ਼ੇ ਆਪ ਜੀ ਦੇ ਜਥਿਆਂ ਨੇ ਹਰੀਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾ ਕਰਨ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੋ ਕਹੋ ਟਲ ਗੁਰ ਸੇਵੀਐ ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਧੰਨ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ सोई सुगड़ सुजानी तिन ही सुनिया दुख सुख मेरा तो बिदनी की खटानी जिसका तन मन तन सब तिसका सोई सुगड़ सुजानी तिन ही सुनिया दुख सुख मेरा तो बिदनी की खटानी जी की एक ही पैमानी अवर जतन कर रहे बो तेरे तिन तिल नहीं कीमत जानी रहाओ अमृत नाम निर्मोल कहीरा गुर दीनो मंतानी डिगे ना डोले दृढ़ कर रहे हो पूरन होए त्रिपतानी ओए जो बीच हम तुम कछ होते तिनकी बात बिलानी अलंकार मिल थैली हुई है ताते कनक वखानी प्रगट्यो जोत सहज सुख शोभा बाजे अनहत बानी कहो नानक निहचल कर बांधो गुर कीओ बंधानी प्रगट्यो जो सहज सुख शोभा बाजे अनहत बानी कहो नानक निहचल कर बांधो गुर कीओ बंधानी वाहिगुरु जी का खालसा वाह।